ਸੀ ਸਾਜੀ ਨਵਾਜੀ ਸੰਗਤ ਜੀਓ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਸਤਸੰਗਤ ਦੀ ਪ੍ਰਾਪਤੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਹੁੰਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਰਾਪਾਰ ਕਿਰਪਾ ਦਾ ਸਦਕਾ, ਚੌਵੀ ਘੰਟਿਆਂ ਚੋਂ ਉਹ ਸਮਾਂ ਜਦੋਂ ਗੁਰੂ ਦੇ ਚਰਨਾਂ ਵਿੱਚ ਬੈਠ ਕਰਕੇ ਸਤਸੰਗ ਕਰਦਿਆਂ ਬਤੀਤ ਕੀਤਾ ਜਾਵੇ ਲੇਖੇ ਵਿੱਚ ਹੈ। ਸੰਗਤ ਵਿੱਚ ਆਉਣ ਨਾਲ ਬਹੁਤ ਸਾਰੇ ਬਿਨਾਂ ਹੀ ਕਿਸੇ ਪ੍ਰਸ਼ਾਦ ਤੋਂ ਲਾਭ ਹਨ। ਜਿਸ ਤਰ੍ਹਾਂ ਪੈਰ ਵੀ ਪਵਿੱਤਰ ਹੋ ਜਾਂਦੇ ਹਨ ਜਦੋਂ ਸੰਗਤ ਵਿੱਚ ਆਉਂਦਾ, ਔਰ ਹੱਥ ਵੀ ਜਦੋਂ ਇਹਨਾਂ ਹੱਥਾਂ ਨਾਲ ਭੇਟਾ ਲਿਆ ਕੇ ਗੁਰੂ ਸਾਹਿਬ ਨੂੰ ਅਰਪਣ ਕਰਦਾ, ਨੇਤਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਾਲ, ਕੰਨ ਬਾਣੀ ਸੁਣਨੇ ਨਾਲ, ਰਸਨਾ ਚ ਜਦੋਂ ਵੀ ਕੁਦਰਤੀ ਮਹਾਰਾਜ ਦੇ ਦਰਬਾਰ ਵੱਲ ਤੁਰੇਗਾ, ਸਤਨਾਮ ਸਤਨਾਮ ਜਪੇਗਾ, ਰਸਨਾ ਵੀ ਪਵਿੱਤਰ ਹੋ ਜਾਂਦੀ ਹੈ। ਮਨ ਚ ਵੀ ਇਹ ਸੰਕਲਪ ਹੋਏਗਾ ਅੱਜ ਭਾਈ ਸੰਗਤ ਵਿੱਚ ਬੈਠਣਾ ਹੈ, ਪਤਾ ਨਹੀਂ ਕਿਹੜਾ ਪ੍ਰਸੰਗ ਹੋਵੇਗਾ, ਪੂਰੀ ਵਿਚਾਰ ਵਿੱਚ ਮਨ ਲੱਗ ਜਾਂਦਾ, ਮਨ ਵੀ ਪਵਿੱਤਰ ਹੋ ਜਾਂਦਾ। ਇਸ ਤਰ੍ਹਾਂ ਜਦੋਂ ਆ ਕੇ ਮੱਥਾ ਟੇਕਦਾ ਹੈ, ਮੱਥਾ ਵੀ ਪਵਿੱਤਰ ਹੋ ਜਾਂਦਾ, ਔਰ ਜਦੋਂ ਚੌਂਕੜਾ ਲਾ ਕੇ ਮਹਾਰਾਜ ਦੇ ਚਰਨਾਂ ਵਿੱਚ ਬੈਠਦਾ, ਸਰੀਰ ਵੀ ਪਵਿੱਤਰ ਹੋ ਜਾਂਦਾ। ਇਹ ਕਿੰਨੇ ਲਾਭ ਆ ਕੀਤਾ ਤਾਂ ਕੁਛ ਨਹੀਂ, ਕਿੰਨੇ ਲਾਭ ਪ੍ਰਾਪਤ ਹੋ ਗਏ। ਇੱਕ ਸੰਗਤ ਵਿੱਚ ਆਉਣ ਦਾ ਕਿੱਡਾ ਫਲ, ਨਿੰਦਿਆ ਤੋਂ ਬਚੋ, ਚੁਗਲੀਆਂ ਤੋਂ ਬਚੋ, ਝੂਠ ਬੋਲਣ ਤੋਂ ਬਚੋ, ਇਹਨੂੰ ਕੌੜਾ ਫਿੱਕਾ ਬੋਲਣ ਤੋਂ ਬਚ ਜਾਵੇਗਾ, ਮਾੜੀ ਸੁਸਾਇਟੀ ਤੋਂ ਬਚ ਜਾਵੇਗਾ, ਮਾੜੇ ਫੁਰਨਿਆਂ ਤੋਂ ਬਚ ਜਾਵੇਗਾ। ਜਦੋਂ ਬੰਦਾ ਸੰਗਤ ਨਹੀਂ ਆਉਂਦਾ, ਮਨ ਦਾ ਸੁਭਾਵ ਆ ਵਿਹਲਾ ਨਹੀਂ ਰਹਿੰਦਾ, ਕੁਝ ਨਾ ਕੁਝ ਕਰਦਾ ਜ਼ਰੂਰ ਹੈ, ਜੇ ਕੋਈ ਨਾ ਕੋਈ ਗਲਤੀ ਕਰ ਬੈਠੇਗਾ। ਜਦੋਂ ਸੰਗਤ 'ਚ ਆਵੇਗਾ, ਕੁਦਰਤੀ ਤੌਰ 'ਤੇ ਬਹੁਤ ਸਾਰੀਆਂ ਗਲਤੀਆਂ ਤੋਂ ਬਚ ਜਾਏਗਾ। ਇਸ ਕਰਕੇ ਸੰਗਤ ਵਿੱਚ ਆਉਣਾ ਬਹੁਤ ਲਾਭਦਾਇਕ ਹੈ। ਸੁਆਓ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਵਿਚਾਰ ਚੱਲ ਰਹੇ ਹਨ। ਪਿਛਲੇ ਵਿਚਾਰਾਂ ਅੰਦਰ ਆਪ ਸ਼ਰਨ ਕਰ ਚੁੱਕੇ ਹੋ। ਮਤ ਸਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਨਤੈਨੇ, ਜਾਂ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜੋ ਭਾਵੈ ਤਿਵੈ ਬੋਲੈ। ਮਤ ਤੇ ਸ੍ਰੇਸ਼ਟ ਮਤ ਇਹ ਆਪ ਜੀ ਦੇ ਵਸ ਹੈ, ਜਿਸ ਨੂੰ ਦੇ ਦਿਓ। ਔਰ ਤੂੰ ਐਸਾ ਪੁਰਖ ਹੈ, ਸਾਰੇ ਜਨਤਾ ਨੂੰ ਕਾਬੂ ਕਰਨ ਦੀ ਸਮਰੱਥਾ ਰੱਖਦਾ। ਅਸੀਂ ਸਾਰੇ ਜੀਵ ਜੰਤੂ ਤੇਰੇ ਦਾਸ, ਕਾਠ ਦੀ ਪੁੱਤਰੀ ਕਾਹਾਂ ਕਰੈ ਬੱਪਰੀ, ਖਲਾਵਨ ਹਾਰੋ ਜਨ। ਪੁਰਾਣੇ ਜ਼ਮਾਨੇ ਚ ਪੁਤਲੀਆਂ ਦਾ ਨਾਚ ਕਰਵਾਇਆ ਜਾਂਦਾ ਸੀ, ਲੱਕੜ ਦੀਆਂ ਬਣੀਆਂ ਹੁੰਦੀਆਂ ਸਨ, ਐਵੇਂ ਪੁਤਲੀਆਂ ਹੋਣੀਆਂ ਤੇ ਮੋਹਰੇ ਪਰਦਾ ਲਾ ਦੇਣਾ, ਪਿੱਛੇ ਉਹ ਪੁਤਲੀਆਂ ਤੋਂ ਨਾਚ ਕਰਾਉਣ ਵਾਲਾ ਕਾਰੀਗਰ ਬੈਠਾ, ਜਿੱਧਰ ਦੀ ਉਸ ਵਿੱਚ ਨੱਪੀ ਜਾਂਦਾ ਉਸੇ ਤਰ੍ਹਾਂ ਉਹ ਪੁਤਲੀਆਂ ਨਾਚ ਕਰ ਰਹੀਆਂ। ਤੇ ਜਿਹੜਾ ਬੰਦਾ ਥੋੜੀ ਮੱਤ ਦਾ ਉਹ ਹੈਰਾਨ ਹੁੰਦਾ ਕਿ ਦੇਖੋ ਇਹ ਲੱਕੜ ਦੀਆਂ ਪੁਤਲੀਆਂ ਕਿਵੇਂ ਨੱਚ ਰਹੀਆਂ, ਉਹ ਸਿਆਣਾ ਕਹਿੰਦਾ ਇਹਨਾਂ ਪੁਤਲੀਆਂ ਨੇ ਕੀ ਨੱਚਣਾ, ਇਹਨਾਂ ਨੂੰ ਨਚਾਉਣ ਵਾਲਾ ਪਰਦੇ ਦੇ ਅੰਦਰ ਬੈਠਾ, ਇਹ ਆਪ ਨਹੀਂ ਨੱਚ ਰਹੀਆਂ, ਨਚਾਉਣ ਵਾਲਾ ਪਰਦੇ ਵਿੱਚ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਐਸਾ ਸੁਗੜ ਸਿਆਣਾ ਹੈ, ਉਸਨੇ ਸਾਡੇ ਤੇ ਆਪਣੇ ਦਰਮਿਆਨ ਇੱਕ ਮਾਇਆ ਦੀ ਕਨਾਤ ਤਾਣੀ ਹੋਈ ਹੈ। ਮਾਇਆ ਦਾ ਪਰਦਾ ਕਹਿ ਲਓ, ਮਾਇਆ ਦੀ ਕਨਾਤ ਕਹਿ ਲਓ, ਤਾਣੀ ਹੋਈ। ਪਿੱਛੇ ਬੈਠਾ ਕਰ ਸਭ ਕੁਝ ਰਿਹਾ, ਕਲਾ ਸਾਰੀ ਉਹਦੇ ਹੱਥ 'ਚ, ਇਸੇ ਕਰਕੇ ਉਸਨੂੰ ਕਰਤਾਰ ਕਹਿੰਦੇ। ਕਾਰਨਾਮ ਹੱਥ ਦਾ ਹੁਕਮ ਰੂਪੀ ਤਾਰ ਉਸਨੇ ਹੱਥ ਵਿੱਚ ਫੜੀ ਹੋਈ ਹੈ। ਜਿੱਧਰ ਨੂੰ ਮਰੋੜਦਾ ਹੈ, ਜੋ ਕਰਦਾ ਹੈ, ਉਹਦੇ ਮੁਤਾਬਕ 84 ਲੱਖ ਜੂਨਾਂ ਰੂਪੀ ਪੁਤਲੀਆਂ ਨਾਚ ਕਰ ਰਹੀਆਂ। ਕੁਝ ਸੱਤਾ ਉਸਨੇ ਦਿੱਤੀ ਹੈ, ਪਰ ਮੁਕੰਮਲ ਸੱਤਾ ਉਸਨੇ ਸਭ ਲਈ ਕੰਟਰੋਲ ਕਰਨ ਦੀ ਮੇਨ ਪਾਵਰ ਆਪਣੇ ਹੱਥ 'ਚ ਰੱਖੀ ਹੋਈ। ਜਿੱਥੇ ਇੱਕ ਦ੍ਰਿਸ਼ਟਾਂਤ ਦਿਆਂਗੇ, ਮਹਾਤਮਾ ਨੂੰ ਪੁੱਛਿਆ ਰੱਬ ਦੇ ਵੱਸ ਵਿੱਚ ਕੀ ਹੈ ਤੇ ਬੰਦੇ ਦੇ ਵੱਸ ਵਿੱਚ ਕੀ ਹੈ। ਮਹਾਤਮਾ ਕਹਿਣ ਲੱਗੇ, ਤੂੰ 1 ਲੱਖ ਭਾਰ ਖੜਾ ਹੋ ਜਾ, 1 ਲੱਖ ਸਿੱਧੀ ਚੁੱਕ ਲੈ, ਸਿੱਧੀ ਕਰ ਦੇ, 1 ਲੱਖ ਭਾਰ ਖੜ ਜਾ। ਖੜ ਗਿਆ, ਖੜਾ ਹੋ ਗਿਆ। ਹੁਣ ਮਹਾਤਮਾ ਕਹਿਣ ਲੱਗੇ, ਦੂਜੀ ਲੱਤ ਚੱਕ ਕੇ ਵੀ ਖੜ ਜਾ। ਉਹ ਕਹਿੰਦਾ ਜੀ, ਦੂਜੀ ਲੱਤ ਚੱਕ ਕੇ ਕਿਵੇਂ ਖੜ ਸਕਦਾ, ਮੈਂ ਤਾਂ ਮੋਹਰਾਂ ਭਰਨੇ ਡਿੱਗ ਪਵਾਂਗਾ। ਕਹਿੰਦੇ ਬਸ ਇੰਨਾ ਹੀ ਤੇਰੇ ਬਸ, 1 ਲੱਤ ਭਾਰ ਤੂੰ ਖੜ ਸਕਦਾ, 2 ਲੱਤਾਂ ਇਉਂ ਚੁੱਕ ਕੇ ਉਹ ਖੜ ਸਕਦਾ, ਨਹੀਂ ਖੜ ਸਕਦਾ। ਕਹਿੰਦਾ ਤੇਰੇ ਬਸ ਇੰਨਾ ਹੀ ਆ ਵੀ 1 ਲੱਤ ਭਾਰ ਖੜ ਜਾ, ਬਾਕੀ ਸੱਤਾ ਉਹਨੇ ਆਪਣੇ ਹੱਥ 'ਚ ਰੱਖੀ ਹੋਈ। ਗੱਜ ਕੇ ਬੋਲੋ। ਪਰ ਕਈ ਵਾਰੀ ਬੰਦਾ ਭੁਲੇਖੇ ਵਿੱਚ ਆ ਜਾਂਦਾ ਕਿ ਬੰਦੇ ਦੇ ਬਸ ਹੀ ਸਭ ਕੁਛ, ਹਨੇਰੀ ਬੰਦੇ ਦੇ ਬਸ ਹੈ, ਬਰਸ਼ਾ ਇਹਦੇ ਬਸ ਹੈ, ਹਨੇਰੀ ਨੂੰ ਰੋਕਣਾ ਇਹਦੇ ਬਸ ਹੈ। ਕੋਈ ਬੰਦਾ ਚਾਹੁੰਦਾ ਮੈਂ ਦੁਖੀ ਹੋਵਾਂ, ਦੁੱਖ ਆ ਜਾਂਦੇ, ਮੰਗਦਾ ਸੁੱਖ ਹੈ, ਦੁੱਖ ਹੋਏ ਆ ਜਾਂਦੇ, ਸੁੱਖ ਮੰਗਤ ਦੁੱਖ ਆਗਿਆ ਆਵੇ, ਮੰਗਦਾ ਸੁੱਖ ਹੈ, ਆ ਜਾਂਦੇ ਦੁੱਖ। ਤੇ ਆਪਣੇ ਬਸ ਨਹੀਂ ਨਾ, ਸਿਰਫ ਬਸ ਇੰਨਾ ਹੀ ਆ ਕਿ 1 ਲੱਤ ਭਾਰ ਹੀ ਖੜ ਸਕਦਾ, ਦੂਜੀ ਲੱਤ ਭਾਰ। ਇਸ ਕਰਕੇ ਮਹਾਰਾਜ ਜੀ ਨੇ ਦੱਸਿਆ, ਜਨ ਨਾਨਕ ਪ੍ਰਭ ਕਰਤੇ ਸਵਾਮੀ ਜੋ ਭਾਵੈ ਤਿਵੈ ਬੁਲੈ। ਜਿਸ ਤਰ੍ਹਾਂ ਤੁਸੀਂ ਬੁਲਾਉਣਾ ਚਾਹੁੰਦੇ ਉਵੇਂ ਹੀ ਬੋਲ ਸਕਦਾ। ਹੁਣ ਕਈ ਬੱਚੇ ਜਮਾਧਰੂ ਗੂੰਗੇ ਹੈ, ਵੈਸੇ ਤਾਂ ਜਿੰਨੇ ਵੀ ਜੰਮਦੇ ਸਾਰੇ ਗੂੰਗੇ। ਮਾਤਾ ਦੀ ਤਾਕਤ ਹੁੰਦੀ ਹੈ, ਉਹ ਗੂੰਗੇ ਬੱਚੇ ਨੂੰ ਬੋਲਣ ਲਾ ਦਿੰਦੀ ਹੈ। ਇਹ ਤੇਰਾ ਮਾਤਾ ਪਿਤਾ ਹੈ, ਭੈਣ ਹੈ, ਭਰਾ ਹੈ, ਫਲਾਨਾ ਰਿਸ਼ਤੇਦਾਰ, ਕੋਈ ਨਾ ਕੋਈ ਅੱਖਰ ਬੁਲਾਉਂਦੀ ਹੈ, ਬੱਚਾ ਬੋਲਣਾ ਸਿੱਖ ਜਾਂਦਾ। ਕਈ ਐਸੇ ਉਹ ਬੋਲ ਨਹੀਂ ਸਕਦੇ, ਗੂੰਗੇ ਹੀ ਰਹਿੰਦੇ। ਕਈ ਪਹਿਲੀ ਕਿਰਿਆ 'ਚ ਬੜੇ ਸੋਹਣੇ ਬੋਲਦੇ, ਬਾਅਦ ਵਿੱਚ ਜਾ ਕੇ ਗੂੰਗੇ ਹੋ ਜਾਂਦੇ। ਕਈ ਜਮਾਧਰੂ ਅੰਨੇ ਆ, ਕਈਆਂ ਦੀ ਬਾਅਦ 'ਚ ਨਿਗਾਹ ਜਾਂਦੀ ਰਹਿੰਦੀ। ਅਤੇ ਜਿਹੜਾ ਸਜਾਖਾ ਸੀ ਉਹ ਚਾਹੁੰਦਾ ਮੈਂ ਨਾ ਹੋ ਜਾ, ਗੱਜ ਕੇ ਬੋਲੋ। ਕਈਆਂ ਨੂੰ ਪਹਿਲਾਂ ਹੀ ਸਰੀਰ ਡੰਗੜੇ ਲੂਲੇ ਪਿੰਗਲੇ ਮਿਲੇ ਹੈ, ਰੋਗੀ ਮਿਲੇ, ਕਈ ਬਾਅਦ ਵਿੱਚ ਜਾ ਕੇ ਹੋ ਜਾਂਦੇ। ਉਹ ਚਾਹੁੰਦਾ ਮੇਰਾ ਅੰਗ ਭੰਗ ਹੋ ਜਾ, ਪਰ ਹੋ ਜਾਂਦੇ। ਇਹਨਾਂ ਗੱਲਾਂ ਸਾਰੀਆਂ ਨੂੰ ਦੇਖ ਕੇ ਯਕੀਨ ਆਉਂਦਾ ਕਿ ਪਰਮੇਸ਼ਰ ਦੇ ਹੱਥ ਹੀ ਕਲਾ ਰੱਖੀ ਹੋਈ ਹੈ। ਬੰਦਾ ਆਪਣੀ ਇੱਛਾ ਨਾਲ ਨਿਰੋਲ ਸੁਤੰਤਰ ਹੋ ਕੇ ਵਿਚਰ ਨਹੀਂ ਸਕਦਾ। ਤੇ ਜੇ ਇੰਨਾ ਹੋ ਜਾਏ ਫਿਰ ਤਾਂ ਖੁਦਾਏ ਬਣ ਜਾਏ, ਰੱਬ ਬਣ ਜਾਏ, ਪਰ ਦੂਜਾ ਰੱਬ ਨਹੀਂ ਹੋ ਸਕਦਾ। ਇੱਕੋ ਹੀ ਕਰ ਮੇਰਾ, ਇੱਕੋ ਹੈ ਭਾਈ, ਇੱਕੋ ਹੈ ਭਾਈ। وہ ایک ہے, دو تین چار دس نے ایک ہے, پورے نام انت ہے, تیرے نام انیکا روپ انت ہے. اور جن روپ ہے سارے ادے ہے, جن نام ہے سارے ادے ہے, انجو کا کوئی نام نہیں انامے ہے. جاپ شبد لکھا انامے اٹھانے, انج سارے نام ادے ہے, ساری جگہ بھی اسے دیا. اسنکھ ناو, اسنکھ خاو, اگم اگم, اسنکھ لو, اسنکھ کہہ ہے پھر پہاڑ ہوئے, اکھری نام, اکھری سالا, اکھری گیان گیت گن گا, اکھری لکھن بولن بان, اکھرا سر سنجوگ بکان. جن یہ لکھے پیس سر ناہے, جب فرمائے تیب تیب پا, جیتا کیتا ایسا ناؤ, بن ناگ نہ کو تھاؤ, قدرت سگن کہا ویچار, واریا نہ جاوا ایک بار, جو خود پاو سائی پلی کار, توں سدا سلامت نرم کار. ایک بال ماتر بھی کوئی انہوں کتن کر کے دس نہیں سکتا. وہ بارے کیا دس سکتا؟ رام چندر جی نے وشیش جی نو پوچھا کہ مہاراج پرمیشر بارے کچھ دسو. انہوں نے اس طرح بولا تو انگل کر بولے نے. دوسری بار پھر بچن کیتا, پھر اسی طرح تیسری بار پھر کافی بار پوچھا, ایسا ہی اتر ملا. کہ مہاراج آپ میرے نال ناراض ہو, جڑی میں بینتی کیتی سی پورا اتر ملیا نہیں. وشیش جی مہاراج کہن لگے, ہی رام چندر اسی تینوں پتر دے چکے ہیں. کہنے مہاراج پتر اصل تو بچن بولے ہی کوئی نہیں. پتر آپ نے کس طرح دتا؟ کہندے میں منہ تے انگل رکھی سی. کہندے رکھی سی. کہندے یہی اتر ہے کہ بھگوان بارے بول کے دسیا ہی نہیں جا سکتا, چپے ہی ہے. کیا دس دیں گے وہ, کوئی دسیا جا سکتا؟ وہ کھن وچ کوئی لیلا کر لینا, کھن چ کوئی کر لینا, ایک دس لگو گی وہ دوے رنگ چ تبدیل ہو جاتا, پی ایچ تبدیل ہو جاتا. وہ شکتی کا مالک اپنی مایا دوارا کئی کھیل کھیل جا, کہڑا کہڑا رنگ کا ورنن کر کے دسو گے. بہت اوکھا. مہاراج نے تو سیدھا سپشٹ ہی کرتا نا, کب کر آخا کب سال آ گئی, کیوں برنی کب جانا. پر مہاراج نے پوچھا بھی لوگ کہندے کہندے ایمی ٹکرا مار دے, نانک آخن سب کو آخا ہے, ایک دو ایک سیانا, صرف ایک دو تو سیانے ہونے لی کہہ رہے. گج کے بولو ستنا, پر ان سپشٹ کر کے تاپیا نہ جائے, کیتا نہ ہوئے. پھر ہے کہو جا, آپے آپ نرنجن سوئے, جن سیویا تن پایا مان, نانک گاویا گنی ندان. کس طرح گن گاویا؟ سنیے من رکھیے پاؤ, من تے ڈر بھی ہوئے تے پیار بھی ہوئے. جڑا اس طرح آرادن کرتا دکھ پا رہا سکھ کر لے گا, دکھ دور ہو جاندے, سکھاں دی پراپتی ہو جاندی. گرمکھ ناد, گرمکھ ناد شبد سروپ, برہم دی وچار جانن والے گرمکھ ویدن, گرمکھ گیان سروپ, گیان اوستھا چ دڑھ رہندے. عام بندیاں دا گیان سکھ ہوے ہور ہوندا, دکھ ہوے ہور ہوندا. انہاں دا گیان ستھر نہیں رہندا. پر جنہاں نوں آتم بودھ پراپت, گرمکھ رہا سمائی, گرمکھاں نے رب نوں کس طرح دیکھا کہ وہ ہر جگہ وچ بیاپک ہے, پریپورن ہے. اس طرح جانیا انہوں نے, ایسے لچھن کر کر کے مہاراج نے سمجھایا. ऐसे विचारों द्वारा समझाया। आओ चौथे पातशाह जी की बाणी विचों अगों विचार श्रवण करके समा सफल करिए। बिलावल महला चौथा अनद मूल त्यायो पर खोतम। वो सारे आनंदा का मूल है, आनंदा की जड़ है, सारे आनंद उस तो पैदा होंगे। तस्य भाषा सर्वमिदं भवति तस्य लेश मात्रं मात्रेण सर्वं आनंदी भवन्ति। उस परमात्मा दी आत्मा दा लेश मात्र पा के ही ज्ञान सारे आनंद नूं प्राप्त कर रहे, क्योंकि जितने भी आनंद है वो उस आत्मा करके हुंदे। बड़ी सोहनी वे मन मन भौंदी चीज मिल जाती है आनंद हो जाता। पैर सैल सपटा करके आनंद मानते, हथा न किसी तो कोई चीज अपने लाभ न प्राप्त हो बड़े खुश होके एवं बढ़ते हैं मैं कोई पदार्थ मिल रहा। बुद्धि अपने मन की विचार रलती मिलती मिल जाए खुश हो जाती। पर सारे आनंद है किस तरह आत्मा करके, जे साडे शरीर चो आत्मा निकल जाए साडा कोई भी इंद्रिया आनंद का अनुभव नहीं करता। जदों बंदा मर जाता अखां मौजूद होंदियां, कन्न भी होंदे, रसना भी होंदी, बाकी इंद्रिय भी होंदे, पर आनंद नहीं, क्योंकि जिहदे करके आनंद सी वह चले गया। साज पिया साज विच कोई आनंद नहीं, जे बजाउण वाला रागी आ जाए तो बाजा बजा के आनंद पैदा कर दिंदा शब्द का। शरीर एक साज दी नहीं आई है, जदों बजाने वाला परमेश्वर विचों चले गया तो शरीर रूपी बाजे विच कोई सरगम नहीं निकलती, कोई राग नहीं पैदा हुंदा, कोई जोड़ी का ताल पैदा नहीं हुंदा, क्योंकि मौजूद नहीं। उहदे करके हो रहा बजावन हारू पी ऊठ सदा। जदों बजाने वाले चले गए तो शरीर दियां तरबां ढिल्लियां हो गईयां, फिर हुंदा की हथ मरोड़ तन कपे स्याह हुआ सेत। हथां नूं मरोड़ के देखदे आ कोई राजी है की गल है, शरीर नूं नप के देखदे। पहलां तां जिले आत्मा शरीर चों निकलदी है काला रंग फिर बिल्कुल पूर्णिमा चिट्टा हो जाता। इस तरह के कुछ आलेख दिते हैं। इस करके जिन्हें भी आनंद हैं सारे उस आत्मा परमात्मा की शक्ति करके। कोई किसी लिए प्यारा नहीं, कोई किसी लिए आनंददाई नहीं। मित्र मित्र नूं उतनी देर प्यारा है जितनी देर मित्र नूं मित्र तो स्वार्थ की सिद्धि होंदी है। जदों स्वार्थ की सिद्धि ना होवे प्यारा नहीं रहिंदा। कहिंदा मैं ही तो की लैणा, इह किहड़ा साडा वेले वेले कोई कम करदा। गज के बोलो फिर पिता वास्ते पुत्र प्यारा नहीं। जे तो पुत उहदा कहना मनदा खट्टी कमाई करके प्यो नूं दिंदा वह प्यारा नहीं, कहिंदा वह मखटूआ कुछ नहीं करना तो जा फलाने संतां दे डेरे जाके बह जा। गज के बोलो फिर पुत्र भी प्यारा नहीं। प्यो अपनी जायदाद का विभाग करके पुत नूं ना देवे, पुत वास्ते प्यो प्यारा नहीं। कहिंदे तू सानूं जमाउणा ही कल सी, जे सानूं देना ही कुछ ना, तैनू प्यो कहाउण दा अधिकार की। इसलिए पुत्र वास्ते प्यो प्यारा नहीं। पत्नी पत्नी का रिश्ता लै लो, औरत ब्याह के लै उहदा खर्चा बर्चा उहदी इज्जत दी घर काट हर तरह संभाल नहीं करदा, उहदे वास्ते पति प्यारा नहीं। इस तरह पत्नी है पति दी आग्या विच नहीं, आपस विच अजोड़ हो गया। पहला देख लो एक दूए दे शरीर दी बनतर ते भी लवाए मान हुंदे, ਗੁਣ ਵਿਦਿਆ ਡਿਪਲੋਮੇ ਡਿਗਰੀਆਂ ਵੀ ਦੇਖਦੇ, ਹਮ ਉਮਰ ਵੀ ਦੇਖਦੇ। ਜਦੋਂ ਜੀਵਨ ਵਿੱਚ ਕੜੱਕਣ ਪੈਦਾ ਹੋ ਜਾਏ, ਕੋਈ ਕਿਸੇ ਲਈ ਪਿਆਰਾ ਨਹੀਂ, ਉਹ ਹੀ ਜਾ ਕੇ ਅਦਾਲਤ ਵਿੱਚ ਇੱਕ ਦੂਜੇ ਦੇ ਵਿਰੁੱਧ ਗਵਾਹੀਆਂ ਦਿੰਦੇ ਆ, ਕੇਸ ਝਗੜਦੇ ਆ ਪਤੀ ਦੇ ਪਤਨੀ, ਇਹਨਾਂ ਦੇ ਸਾਈਂ ਤਾਂ ਬਹੁਤਾ ਜ਼ਿਆਦਾ। ਫਿਰ ਕੌਣ ਪਿਆਰਾ ਹੈ? ਕੋਈ ਕਿਸੇ ਲਈ ਪਿਆਰਾ ਨਹੀਂ। ਦੁਨਿਆਵੀ ਗੁਰੂ ਚੇਲਿਆਂ ਦੀ ਵੀ ਪ੍ਰੀਤੀ ਹੈ। ਆ ਜਿਹੜੇ ਪੋਪ ਲੋਕ ਹੈ, ਇਹ ਡੇਰਿਆਂ ਦੀਆਂ ਜ਼ਮੀਨਾਂ ਹੜੱਪ ਕਰਨ ਵਾਸਤੇ ਗੁਰੂ ਤੇ ਚੇਲੇ ਅਦਾਲਤਾਂ ਵਿੱਚ ਲੜ ਰਹੇ। ਗੱਜ ਕੇ ਬੋਲੋ ਸਤਨਾਮ, ਡਾਂਗਾਂ ਤਲਵਾਰਾਂ ਜ਼ਹਿਰਾਂ ਦੇ ਪਿਆਲੇ ਭਰ ਭਰ ਕੇ ਲਿਆਉਂਦੇ। ਸਕਰਾਤ ਨੂੰ ਪੜਾਇਆ ਨੀ, ਈਸਾ ਨੂੰ ਫੜਾਉਣ ਵਾਲਾ ਉਹਦਾ ਚੇਲਾ ਨਹੀਂ ਸੀ? ਸਾਰੇ ਮੁਕਰ ਗਿਆ, ਕਹਿੰਦੇ ਅਸੀਂ ਤੈਨੂੰ ਜਾਣਦੇ ਹੀ ਨਹੀਂ। ਇਸੇ ਨੂੰ ਸਿਰਫ 30 ਰੁਪਏ ਲੈ ਕੇ ਈਸੇ ਨੂੰ ਫੜਾਇਆ। ਦੇਖ ਲਓ, ਨਾਤਾ ਕਿਉਂ ਤੋੜ ਲਿਆ? ਉਹਨੇ ਕਿਹਾ ਵੀ ਅਸੀਂ ਫਾਹੇ ਲੱਗ ਗਏ, ਸਰੀਰ ਦੇ ਅੰਗ ਵੀ ਆਪਣੇ ਲਈ ਪਿਆਰੇ ਨਹੀਂ, ਆਪਣਾ ਆਪ ਸਭ ਨਾਲੋਂ ਵੱਧ ਪਿਆਰਾ। ਕਿਸੇ ਬੰਦੇ ਨੂੰ ਫਾਂਸੀ ਲਟਕਾਉਣ ਲੱਗੋ ਜਾਂ ਹੋਰ ਦ੍ਰਿਸ਼ਟਾਂਤ ਦੇ ਲਈਏ, ਕਿਸੇ ਬੰਦੇ ਦੇ ਹੱਥ ਵਿੱਚ ਕੋਈ ਨੁਕਸ ਹੋ ਗਿਆ ਬਾਂਹ ਵਿੱਚ, ਡਾਕਟਰ ਕਹਿੰਦਾ ਤੇਰੀ ਬਾਂਹ ਕੱਟਣੀ ਪਊ ਤਾਂ ਤੂੰ ਬਚ ਸਕਦਾ, ਉਹ ਕਹਿੰਦਾ ਜੀ ਬਾਂਹ ਕੱਟ ਦਿਓ ਮੈਨੂੰ ਬਚਾ ਦਿਓ, ਫਿਰ ਬਾਂਹ ਨਾਲੋਂ ਕਿਆ ਪਿਆਰਾ ਹੋਇਆ? ਤੇਰੀ ਇੱਕ ਅੱਖ ਗਲ ਰਹੀ ਹੈ, ਦੂਜੀ ਗਲਣ ਦਾ ਡਰ ਹੈ, ਇੱਕ ਕੱਢ ਦੇ। ਕਹਿੰਦਾ ਜੀ ਇੱਕ ਅੱਖ ਕੱਢ ਦਿਓ ਮੈਂ ਬਚਣਾ ਚਾਹੀਦਾ, ਲੱਤ ਵੱਢਣੀ ਪੈਂਦੀ, ਮਹਾਰਾਜ ਮੈਂ ਬਚ ਜਾ, ਲੱਤ ਵਿਛਕ ਵੱਢ ਦਿਓ। ਉਹ ਮੈਂ ਕੌਣ ਹੈ? ਫਾਹੇ ਲੱਗਦਾ। ਉਹ ਕਹਿੰਦੇ ਤੂੰ ਬਚ ਸਕਦਾ ਜੇ ਤੇਰਾ ਪੁੱਤ ਤੇਰੇ ਥਾਂ ਬਲੀ ਦੇ ਦਿਓ। ਪੁੱਤ ਬਲੀ ਦੇਣ ਲਈ ਤਿਆਰ ਹੋ ਜਾਂਦਾ, ਕਹਿੰਦਾ ਬਚ ਸਕਦਾ ਸਾਰੀ ਜ਼ਮੀਨ ਸਾਡੇ ਨਾਂ ਲਵਾ ਦੇ, ਜ਼ਮੀਨ ਦੇਣ ਲਈ ਤਿਆਰ ਹੋ ਜਾਂਦਾ। ਤੂੰ ਆਪਣੀ ਕੋਠੀ ਕਾਰ ਸਾਨੂੰ ਦੇ ਦੇ, ਫਾਹੇ ਤੋਂ ਬਚ ਸਕਦਾ, ਇਹ ਵੀ ਦੇਣ ਲਈ ਤਿਆਰ ਹੋ ਜਾਂਦਾ। ਫਿਰ ਕਿਆ ਸਿੱਧ ਹੋਇਆ? ਸਭ ਲਈਏ ਆਪਣਾ ਆਪ ਪਿਆਰਾ ਹੈ, ਕੋਈ ਕਿਸੇ ਲਈ ਪਿਆਰਾ ਨਹੀਂ। ਸਰੀਰ ਦੇ ਅੰਗ ਵੀ ਉਨੇ ਪਿਆਰੇ ਨਹੀਂ ਜਿੰਨਾ ਆਪਣਾ ਆਪ ਪਿਆਰਾ। ਆਪਣਾ ਆਪ ਕੀ ਹੈ? ਆਤਮਾ, ਪਰਮਾਤਮਾ। ਇਹ ਮਹਾਤਮਾ ਤੁਹਾਨੂੰ ਬਾਰ ਬਾਰ ਗੱਲ ਸਮਝਾਉਂਦੇ ਕਿ ਤੁਸੀਂ ਸਰੀਰ ਦੇ ਮੋਹ ਵਿੱਚ ਬਣਾ ਪਾਓ, ਇੰਦਰੀਆਂ ਔਰ ਇੰਦਰੀਆਂ ਦੇ ਵਿਕਾਰਾਂ ਚ ਬਣਾ ਫਸੋ, ਦੁਨੀਆਂ ਦੇ ਝੂਠੇ ਮੋਹਾਂ ਵਿੱਚ ਨਾ ਫਸੋ। ਜਿੰਨਾ ਫਸੋਗੇ ਉਨੇ ਕਲੇਸ਼ ਵੱਧ ਹੋ। ਜਿਹੜਾ ਸੰਗਤ ਦੇ ਘੇਰੇ ਚੋਂ ਨਿਕਲ ਜਾਂਦਾ ਉਹਦੀ ਦਸ਼ਾ ਇਉਂ ਹੁੰਦੀ ਹੈ। ਇੱਕ ਦ੍ਰਿਸ਼ਟਾਂਤ ਦਿਆਂਗੇ। ਜਿਸ ਤਰ੍ਹਾਂ ਇੱਕ ਬਾੜਾ ਹੈ, ਬਾੜੇ ਦੇ ਵਿੱਚ ਭੇਡਾਂ, ਭੇਡਾਂ ਦੇ ਬੱਚੇ। ਬਾੜ ਕਿਉਂ ਕੀਤੀ? ਕੋਈ ਬਾਹਰੋਂ ਭੇੜੀਆ ਬਘਿਆੜ ਆ ਕੇ ਜੰਗਲੀ ਜਾਨਵਰ ਇਹਨਾਂ ਦਾ ਨੁਕਸਾਨ ਨਾ ਕਰ ਜਾਏ, ਆਹ ਮਤਲਬ ਹੈ। ਉਹਨਾਂ ਨੂੰ ਬਾੜ ਵਿੱਚ ਰੱਖਿਆ ਗਿਆ, ਉਹਨਾਂ ਦਾ ਹਰ ਤਰ੍ਹਾਂ ਦਾ ਇੰਤਜ਼ਾਮ ਅੰਦਰ ਕੀਤਾ ਗਿਆ। ਬਾੜ ਕਿਸੇ ਪਾਸਿਓਂ ਕੋਈ ਢਿੱਲੀ ਹੋ ਗਈ, ਮਘੋੜਾ ਹੋ ਗਿਆ, ਇੱਕ ਭੇਡ ਦਾ ਲੇਲਾ ਉਸ ਮਘੋੜੇ ਚੋਂ ਬਾਹਰ ਨਿਕਲਣ ਵਾਸਤੇ ਥੋੜੀ ਜਿਹੀ ਦੂਰ ਚਲੇ ਜਾਣਾ। ਜਿਵੇਂ ਛੋਟਾ ਬੱਚਾ ਹੁੰਦਾ ਨਾ, ਪਹਿਲਾਂ ਤਾਂ ਘਰੋਂ ਬਾਹਰ ਜਾਂਦਾ ਨੀ, ਇੱਥੇ ਥੋੜਾ ਥੋੜਾ ਨਿਕਲਣ ਲੱਗ ਜਾਊ, ਜਿਹੜੇ ਝਾਕਾ ਖੁੱਲ ਜਾ ਕੇ ਗਾਹਾਂ ਗਲੀਆਂ ਚ ਵੀ ਵਿਚਰਨ ਲੱਗ ਪੈਂਦਾ। ਜਾਨਵਰਾਂ ਦਾ ਵੀ ਇਵੇਂ ਹੁੰਦਾ, ਥੋੜਾ ਥੋੜਾ ਗਾਹਾਂ ਜਾਣ ਲੱਗ ਪਿਆ। ਉਹ ਕਹਿੰਦਾ ਮੈਂ ਤਾਂ ਐਵੇਂ ਇੱਥੇ ਫਸਿਆ ਰਹਿੰਦਾ ਬਾੜ ਚ, ਘੇਰੇ ਚ, ਬਾਹਰ ਦਾ ਬੜਾ ਆਨੰਦ ਹੈ, ਹਵਾ ਵੀ ਖੁੱਲੀ, ਫਿਰਨ ਤੁਰਨ ਵੀ ਖੁੱਲਾ, ਬੜੀ ਆਜ਼ਾਦੀ, ਬੜੀ ਮੌਜ ਹੈ। ਆਜ਼ਾਦੀ ਵੀ ਲਿਮਿਟ ਵਿੱਚ ਹੋਵੇ ਚੰਗੀ ਰਹਿੰਦੀ, ਹੱਦ ਵਿੱਚ। ਜਿਹੜੀ ਜ਼ਿਆਦਾ ਆਜ਼ਾਦੀ ਉਹ ਬਰਬਾਦੀ ਦਾ ਕਾਰਨ ਬਣਦੀ ਹੈ। ਅੱਜ ਕੱਲ੍ਹ ਤੁਹਾਡੀ ਬਰਬਾਦੀ ਕਿਉਂ ਹੋ ਰਹੀ ਹੈ? ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਇੰਨਾ ਆਜ਼ਾਦ ਕਰ ਦਿੱਤਾ ਉਹ ਸਾਧ ਸੰਗਤ ਜੀ ਜਿਹੜੀ ਰੈਡ ਲਾਈਨ ਸੀ ਇਹਨੂੰ ਟੱਪ ਗਿਆ, ਪਿੱਛੇ ਮੁੜਨ ਜੋਗੇ ਵੀ ਨਹੀਂ ਰਹੇ, ਅੱਗੇ ਜਾਣ ਜੋਗੇ ਵੀ ਨਹੀਂ ਰਹੇ। ਗੱਜ ਕੇ ਬੋਲੋ, ਐਸੀ ਕਿਰਿਆ ਬਣ ਉਹ ਗਾਹਾਂ ਜਾਣ ਲੱਗ ਪਿਆ। ਇੱਕ ਦਿਨ ਆ ਗਿਆ ਬਗਿਆੜ, ਹੁਣ ਬਾੜੇ ਤੋਂ ਦੂਰ ਨਿਕਲਿਆ ਸੀ, ਨਾ ਗਾਹਾਂ ਜਾਣ ਜੋਗਾ ਨਾ ਪਿੱਛੇ, ਬਗਿਆੜ ਮਾਰ ਕੇ ਖਾ ਗਿਆ। ਜਿਲੇ ਆਜੜੀ ਨੇ ਦੇਖਿਆ, ਗਿਣਤੀ ਤਾਂ ਹੁੰਦੀ ਆਪਣੇ ਜਾਨਵਰਾਂ ਦੀ, ਹੁਣ ਕਿੱਥੇ? ਜਿਲੇ ਪੈੜ ਕੱਢੀ ਪਤਾ ਲੱਗਿਆ, ਦੇਖਿਆ ਤੂੰ ਬਾੜ ਤੋਂ ਨਿਕਲਿਆ ਤੇ ਤੇਰੀ ਦੁਰਦਸ਼ਾ ਹੋਈ ਨਾ। ਇਹ ਸ਼ਰ੍ਹਾ ਐਸੀ ਹੁੰਦੀ ਹੈ, ਗੁਰੂ ਨੇ ਤੁਹਾਨੂੰ ਬਕਾਰਾਂ ਰੂਪੀ ਭੇੜੀਆਂ ਤੋਂ ਬਚਾਉਣ ਵਾਸਤੇ ਸ਼ਰ੍ਹਾ ਬਣਾਈ, ਸ਼ਰ੍ਹਾ ਦੀ ਬਾੜ ਬਣਾਈ ਹੈ। ਅੱਜ ਕੱਲ੍ਹ ਕਹਿੰਦੇ ਆ ਸਾਨੂੰ ਸ਼ਰ੍ਹਾ ਦੀ ਲੋੜ ਕੀ ਹੈ, ਜਿਹੜੇ ਸ਼ਰ੍ਹਾ ਗੁਰੂ ਕੀ ਮਰਿਆਦਾ ਵਿੱਚ ਨਹੀਂ ਰਹਿੰਦੇ ਉਹਨਾਂ ਦੀ ਹਾਲਤ ਇਉਂ ਹੁੰਦੀ ਹੈ ਜਿਵੇਂ ਉਸ ਲੇਲੇ ਦੀ ਬਗਿਆੜ ਨੇ ਕੀਤੀ। ਗੱਜ ਕੇ ਬੋਲੋ, ਇਸ ਕਰਕੇ ਗੁਰੂ ਦਾ ਬਾਣਾ ਇਹ ਵੀ ਜ਼ਰੂਰੀ, ਪਰ ਕਈ ਜਰਬਾਣੇ ਪਸ਼ੂ ਐਸੇ ਆ ਉਹ ਬਾੜ ਤੋੜ ਕੇ ਵੀ ਅੰਦਰ ਨੁਕਸਾਨ ਕਰ ਜਾਂਦੇ ਖੇਤੀ ਦਾ, ਪਰ ਇਹ ਪੰਜਾਂ ਬਕਾਰਾਂ ਰੂਪੀ ਜਰਬਾਣੇ ਪਸ਼ੂ ਇਤਨੇ ਜੋੜਾਵਰ ਹੈ, ਇਹ ਤਾਂ ਕਈ ਵਾਰੀ ਅੰਮ੍ਰਿਤਧਾਰੀਆਂ ਦੀਆਂ ਵੀ ਗੋਡਣੀਆਂ ਲਵਾ ਜਾਂਦੇ ਆ। ਜੇ ਬਾਣੀ ਦਾ ਬਲ ਨਾਲ ਨਾ ਹੋਵੇ, ਬਾਣੀ ਦਾ ਬਲ ਢਿੱਲਾ ਪੈ ਜਾਏ, ਉਹ ਸੰਗਤ ਦਾ ਬਲ ਵੱਧ ਜਾਏ। ਇਸ ਕਰਕੇ ਬਾਣੇ ਦੇ ਨਾਲ ਬਾਣੀ ਦਾ ਪਾਠ, ਬਾਣੀ ਦਾ ਕੀਰਤਨ, ਬਾਣੀ ਦੀ ਕਥਾ ਸਤਸੰਗ ਤੇ ਬਾਣੀ ਦੇ ਰਸੀਏ ਜਿਹੜੇ ਨਾਮ ਦੇ ਅਭਿਆਸੀ, ਉਹਨਾਂ ਤਤ ਬੇਤਿਆਂ ਵਿਦਵਾਨਾਂ ਗਿਆਨਵਾਨਾਂ ਦੀ ਸੰਗਤ, ਫਿਰ ਬਚਦਾ। ਜਿਲੇ ਹਨੇਰੀ ਆਉਂਦੀ ਵੱਡੇ ਵੱਡੇ ਦਰਖਤ ਵੀ ਮਧੋੜੇ ਜਾਂਦੇ ਕਈ ਵਾਰੀ, ਹੁਣ ਇਸ ਵੇਲੇ ਬੜੀ ਤੇਜ਼ ਰਫਤਾਰ ਵਿੱਚ ਇਹ ਦੇਖ ਲਓ ਵਿਦਿਆ ਗਿਆਨ ਇਤਿਆਦਿ ਹਨੇਰੀ ਚੱਲ ਰਹੀ ਹੈ। ਕਈ ਵੱਡੇ ਵੱਡੇ ਧਰਮ ਦੇ ਠੇਕੇਦਾਰ ਮੁੰਡੋਂ ਪੁੱਟ ਸਕੇ। ਗੱਜ ਕੇ ਬੋਲੋ ਸਾਧਨ, ਪਰ ਤੁਸੀਂ ਪੋਪ ਲੀਲਾ ਦੇ ਪੁਜਾਰੀ ਹੋ, ਤੁਸੀਂ ਸਤਵਾਦੀ ਗਿਆਨਵਾਨ ਤਤ ਵੇਤੇ ਵਿਦਵਾਨ ਮਹਾਤਮਾ ਦੇ ਪ੍ਰਭਾਵ ਨੂੰ ਨਹੀਂ ਲੈਂਦੇ। ਤੁਸੀਂ ਦੇਖਦੇ ਹੋ ਸੰਤ ਦਾ ਡੇਰਾ ਕਿੱਡਾ ਕੁ ਵੱਡਾ ਬਣਿਆ ਹੋਇਆ, ਇੱਥੇ ਕਮਰੇ ਕਿੰਨੇ ਸੋਹਣੇ, ਸੰਤ ਮਰਮਰ ਜ਼ਿਆਦਾ ਲੱਗਾ ਹੋਇਆ, ਸੋਨਾ ਜ਼ਿਆਦਾ, ਡੇਰੇ 'ਚ ਦੋ ਚਾਰ ਮਰਸਰੀਆਂ ਗੱਡੀਆਂ ਖੜੀਆਂ ਹਨ, ਇਹਨਾਂ ਨੂੰ ਲੋਕ ਮੱਥਾ ਜ਼ਿਆਦਾ ਟੇਕਦੇ, ਚੜਾਵਾ ਜ਼ਿਆਦਾ ਚੜ੍ਹਦਾ, ਆਏ ਗਏ ਨੂੰ ਬੂੰਦੀ ਪਕੌੜੇ ਵੱਧ ਮਿਲਦੇ, ਬਿਸਤਰੇ ਮੰਜੇ ਚੰਗੇ ਮਿਲਦੇ। ਪੋਪ ਲੀਲਾ ਦੇ ਉੱਤੇ ਤੁਸੀਂ ਪ੍ਰਭਾਵਿਤ ਹੋ, ਪੋਪ ਦੀ ਪੂਜਾ ਹਾਲੇ ਬੰਦ ਨਹੀਂ ਹੋਈ। ਆਹ ਜਿਹੜੇ ਡੇਰਿਆਂ ਦੇ ਵੱਡੇ ਵੱਡੇ ਮਹੰਤ ਲੋਕ ਹਨ, ਇਹ ਪੋਪ ਹਨ, ਇਹਨਾਂ ਨੇ ਪੋਪ ਲੀਲਾ ਇਹੋ ਜਿਹੀ ਰਚਾਈ ਹੋਈ ਹੈ ਨਾ, ਤੁਸੀਂ ਇਹਨਾਂ ਨੂੰ ਚੜਾਵਾ ਚੜਾਉਂਦੇ ਹੈ, ਇਹ ਤੁਹਾਨੂੰ ਚੰਗਾ ਚੋਗਾ ਪਾਉਂਦੇ ਹੈ, ਤੁਸੀਂ ਕਹਿੰਦੇ ਬਾਬਿਆਂ ਨੇ ਬੜੀ ਸਾਡੀ ਸੇਵਾ ਕੀਤੀ, ਕਮਰੇ ਚੰਗੇ ਅਟੈਚ ਬਾਥਰੂਮ ਬਣਾ ਕੇ ਦੇ ਦਿੱਤੇ। ਪਰ ਬਾਬਿਆਂ ਕੋਲ ਜਾ ਕੇ ਤਾਂ ਜਿਹੜਾ ਬਾਬਿਆਂ ਦਾ ਬਾਬਾ ਜਗਤ ਗੁਰੂ ਗੁਰੂ ਨਾਨਕ, ਉਹਨੂੰ ਦੇਖਣ ਦੀ ਵਿਚਾਰ ਲੈਣੀ ਸੀ। ਗੱਜ ਕੇ ਬੋਲੋ ਸਤਨਾਮ, ਇਹ ਜਿਹੜੇ ਮਹੰਤ ਲੋਕ ਹਨ ਪੋਪ ਹਨ, ਇਹ ਪੋਪ ਹਾਲੇ ਖਤਮ ਨਹੀਂ ਹੋਏ, ਇਹਨਾਂ ਦੀ ਦ੍ਰਿਸ਼ਟੀ ਵਿੱਚ ਜਿਹੜੇ ਛੋਟੇ ਛੋਟੇ ਸੇਵਾਦਾਰ ਜਾਂ ਸਾਧੂ, ਉਹਨਾਂ ਤੇ ਸਮਝਦੇ ਕੁਛ ਨਹੀਂ, ਇਹ ਤਾਂ ਖੁਦਾ ਬਣੇ ਫਿਰਦੇ, ਆਪਣੇ ਆਪ ਨੂੰ ਰੱਬ ਮੰਨੀ ਬੈਠੇ, ਪਰ ਪੱਲੇ ਇਹਨਾਂ ਦੇ ਕੁਛ ਨੇ, ਨਾ ਕੋਈ ਵਿਦਿਆ, ਨਾ ਕੋਈ ਵਿਚਾਰ, ਨਾ ਕੋ ਆਤਮਾ ਗਿਆਨ, ਕਮਾਈ ਕੋਈ ਨੀ, ਪਿਛਲਾ ਕੋਈ ਪੁੰਨ ਹੈ ਜਿਹਦੇ ਪ੍ਰਭਾਵ ਨਾਲ ਭਗੂਤੀ ਐਸ਼ ਬਣ ਮਿਲ ਗਿਆ, ਲੇਕਿਨ ਆਤਮ ਗਿਆਨ ਜਿਹੜਾ ਇਹ ਭਗੂਤੀ ਐਸ਼ ਵਰਜ ਵਾਲੀ ਚੀਜ਼ ਨਹੀਂ, ਇਹ ਤਾਂ ਰਵਿਦਾਸ ਵਰਗੇ ਗਰੀਬ ਨੂੰ ਵੀ ਮਿਲ ਸਕਦਾ, ਕਬੀਰ ਵਰਗੇ ਗਰੀਬ ਨੂੰ ਮਿਲ ਸਕਦਾ, ਨਾਮੇ ਵਰਗੇ ਗਰੀਬ ਨੂੰ ਮਿਲ ਸਕਦਾ, ਸਦਮੇ ਵਰਗੇ ਗਰੀਬ ਨੂੰ ਮਿਲ ਸਕਦਾ, ਸੈਣ ਵਰਗੇ ਗਰੀਬ ਨੂੰ ਮਿਲ ਸਕਦਾ। ਆਤਮਾ ਗਿਆਨ ਇੱਕ ਅਲੱਦਾ ਵਸਤੂ ਹੈ। ਗੱਜ ਕੇ ਬੋਲੋ ਸਤਨਾਮ। ਇੱਕ ਵਾਰੀ ਨਾ ਪੋਪਾਂ ਨੇ ਕੀ ਕੀਤਾ, ਇਹ ਕਹਿੰਦੇ ਰਵਿਦਾਸ ਨੂੰ ਮੂਰਤੀ ਪੂਜਾ ਕਰਨ ਦਾ ਅਧਿਕਾਰ, ਇਹ ਛੂਦਰ ਹੈ, ਇਹ ਨਹੀਂ ਵਿਸ਼ਨੂੰ ਦੀ ਪੂਜਾ ਕਰ ਸਕਦਾ। ਰਵਿਦਾਸ ਨੂੰ ਰਾਜ ਨੇ ਬੁਲਾ ਲਿਆ। ਜਿਹੜੀਆਂ ਗੌਰਮੈਂਟਾਂ ਹੁੰਦੀਆਂ ਇਹ ਹਮੇਸ਼ਾ ਹੀ ਚਾਹੁੰਦੀਆਂ ਹੁੰਦੀਆਂ ਕਿ ਦੇਸ਼ ਦੀ ਪਰਜਾ ਨੂੰ ਕਿਸੇ ਨਾ ਕਿਸੇ ਢੰਗ ਨਾਲ ਇੱਕ ਦੂਜੇ ਨਾਲੋਂ ਨਫ਼ਰਤ ਪੈਦਾ ਕਰਕੇ ਪਾੜ ਕੇ ਰੱਖਿਆ ਜਾਏ ਤਾਂ ਸਾਡਾ ਰਾਜ ਚੱਲੇ। ਉਹ ਤਾਂ ਚਾਹੁੰਦੇ ਹੁੰਦੇ ਕੋਈ ਨਾ ਕੋਈ ਇਹੋ ਜਿਹਾ ਕੰਮ ਸ਼ੁਰੂ ਕਰ ਛੱਡਣਾ ਕਿ ਲੋਕ ਇਕੱਠੇ ਨਾ ਹੋਣ, ਸਾਡੇ ਵਿਰੁੱਧ ਆਵਾਜ਼ ਨਾ ਉਠਾਵੇ, ਅਸੀਂ ਮਨ ਮਰਜ਼ੀ ਨਾਲ ਕੰਮ ਕਰੀਏ। ਹਮੇਸ਼ਾ ਹੀ ਇਹ ਗੌਰਮੈਂਟਾਂ ਦੀ ਨੀਤੀ ਹੁੰਦੀ ਹੈ। ਤੇ ਦੂਜਾ ਇਹ ਹੈ ਵੀ ਇਹਨਾਂ ਦਾ ਜਿਹੜੇ ਪਖੰਡ ਜ਼ਾਹਰ ਕਰਾਂਗੇ ਵੀ ਮੂਰਤੀ ਕਿਆ ਕਰਦੀ ਹੈ, ਇਹ ਲੋਕਾਂ ਨੇ ਕੁਛ ਨੀ ਮੁਸਲਮਾਨੀ ਮਤ ਧਾਰਨ ਕਰਨਗੇ। ਬਾਦਸ਼ਾਹ ਨੇ ਬੁਲਾ ਲਿਆ ਦੋਹਾਂ, ਕਹਿੰਦੇ ਰਵਿਦਾਸ ਤੇਰੇ ਤੇ ਸ਼ਿਕਾਇਤ ਹੈ, ਤੂੰ ਮੂਰਤੀ ਦੀ ਪੂਜਾ ਨਹੀਂ ਕਰ ਸਕਦਾ। ਉਹ ਕਹਿਣ ਲੱਗਾ ਮੈਂ ਮੂਰਤੀ ਦਾ ਪੁਜਾਰੀ ਹੈ ਵੀ ਨਹੀਂ, ਇਹ ਤਾਂ ਕੋਈ ਪ੍ਰੇਮੀ ਰੱਖ ਗਿਆ ਸੀ, ਮੈਂ ਜਿਹਦੀ ਪੂਜਾ ਕਰਦਾ ਉਹਦਾ ਜਰੇ ਜਰੇ ਚ ਵਿਆਪਕ ਹੈ। ਇਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ। ਪਰ ਜੇ ਤੁਸੀਂ ਕਹੋ ਕਿ ਇਹਨਾਂ ਨੂੰ ਅਧਿਕਾਰ ਹੈ, ਇਹ ਵੀ ਗੱਲ ਗਲਤ ਹੈ। ਰੱਬ ਦੀ ਪੂਜਾ ਕੋਈ ਵੀ ਕਰ ਸਕਦਾ ਜਿਹਦੇ ਹਿਰਦੇ ਚ ਰੱਬ ਦੀ ਪ੍ਰੀਤੀ ਹੈ। ਜੇ ਤੁਸੀਂ ਹੁਣ ਮੈਨੂੰ ਸੱਦਿਆ ਹੀ ਹੈ, ਅਜਮੈਸ਼ ਕਰਨੀ ਚਾਹੁੰਦੇ ਹੈ, ਇਹਨਾਂ ਦੀ ਪੋਪ ਲੀਲਾ ਖਤਮ ਕਰਨੀ ਚਾਹੁੰਦੇ ਹਾਂ ਤੁਸੀਂ, ਤੇ ਫਿਰ ਰੱਬ ਆਪੇ ਹੀ ਕਰ ਦੂ ਫੈਸਲਾ, ਉੱਤੇ ਰੱਖ ਦਈਏ ਜਿਹਦੀ ਪੂਜਾ ਹੈ। ਨਾ ਤੂੰ ਬਾਦਸ਼ਾਹ ਫੈਸਲਾ ਦੇ, ਨਾ ਅਸੀਂ ਦਈਏ, ਜਿਹਦੀ ਪੂਜਾ ਕਰਨੀ ਹੈ ਉਹ ਹੀ ਫੈਸਲਾ ਦੇ। ਬਾਦਸ਼ਾਹ ਕਹਿੰਦਾ ਉਹ ਕਿਵੇਂ? ਕਹਿੰਦੇ ਇਹ ਵੀ ਆਪਣੀਆਂ ਮੂਰਤਾਂ ਪਾਸੇ ਰੱਖ ਦੇਣ, ਮੈਂ ਵੀ ਰੱਖ ਦੇਣਾ। ਵੈਸੇ ਮੈਂ ਮੂਰਤੀ ਦਾ ਪੁਜਾਰੀ ਨਹੀਂ, ਪਰ ਇਹਨਾਂ ਦੀ ਪੋਪ ਲੀਲਾ ਦਾ ਢੌਂਗ ਮੈਂ ਦੱਸਣਾ ਚਾਹੁੰਦਾ ਕਿੱਥੇ ਖੜੇ ਆ। ਜੇ ਤਾਂ ਨਿਰੰਕਾਰ ਜਾਣੀ ਜਾਣ ਅੰਤਰਜਾਮੀ, ਉਹ ਤਾਂ ਹੈ ਹੀ ਅੰਤਰਜਾਮੀ, ਰਵਿਦਾਸ ਸੱਚਾ ਪੁਜਾਰੀ ਹੈ ਤੇ ਪਤਾ ਲੱਗ ਜੂ ਤੇ ਪੋਪਾਂ ਦੀ ਮੂਰਤੀ ਆਉਂਦੀ ਹੈ ਕਿ ਸਾਡੀ ਪ੍ਰੇਮੀਆਂ ਦੀ ਮੂਰਤੀ ਇੱਧਰ ਆਉਂਦੀ ਹੈ। ਦਰਿਆ ਦੇ ਪਰਲੇ ਪਾਸੇ ਮੂਰਤੀਆਂ ਰੱਖ, ਕੋਈ ਤੇ ਪੋਪ ਲੀਲਾ ਢੌਂਗ ਰਚਾਉਣ ਵਾਲੇ ਸੀ ਨਾ, ਸੋਹਣੀ ਚੌਂਕੀ ਚੰਦਨ ਦੀ, ਉੱਤੇ ਸੋਨੇ ਦੀਆਂ ਬਣਾ ਬਣਾ ਕੇ ਗੁਮਟੀਆਂ ਲਾਈਆਂ ਹੋਈਆਂ, ਹੀਰੇ ਜੜੇ ਹੋਏ, ਬਡੰਬਨੀ ਕਿਰਿਆ, ਸੋਹਣੇ ਰਮਾਲੇ ਵਿਛਾਏ ਹੋਏ, ਉੱਤੇ ਮੂਰਤੀ ਐਨ ਰਮਾਲੇ ਬਲੇਟ ਕੇ ਰੱਖੀ ਹੋਈ, ਜੋਤ ਵੀ ਜਗਾਈ ਹੋਈ, ਧੂਪ ਵੀ ਧਖਾਇਆ ਹੋਇਆ, ਘੜਿਆਲ ਵੀ ਰੱਖੀ ਹੋਈ, ਸੰਖ ਵੀ, ਚੌਰ ਵੀ ਰੱਖਿਆ ਹੋਇਆ, ਤੇ ਮੱਥੇ ਤੇ ਟਿੱਕਾ ਵੀ ਲਾਇਆ ਹੋਇਆ ਚੰਦਨ ਕੇਸਰ ਦਾ, ਤੇ ਮੋਹਰੇ ਫਲ ਨਾਰੀਅਲ ਮੇਵੇ ਵੀ ਰੱਖੇ ਹੋਏ, ਮੋਹਨ ਭੋਗ ਦੀਆਂ ਪਜੀਰੀ ਦੀਆਂ ਪਿੰਨੀਆਂ ਬਣਾ ਕੇ ਰੱਖੀਆਂ ਹੋਈਆਂ, ਉਧਰ ਹਵਨ ਸ਼ੁਰੂ ਕਰਤਾ, ਮੰਤਰ ਲਾਤਾ ਪੜ੍ਹ। ਇਹ ਗਰੀਬ ਆਦਮੀ ਇੱਕ ਟੁੱਟਾ ਜਾਂ ਫਟਾ ਉਹਦੇ ਉੱਤੇ ਇਹਨੂੰ ਮੂਰਤੀ ਰੱਖੀ ਹੋਈ ਰਵਿਦਾਸ ਨੇ। ਗਰੀਬ ਕੋ ਕਿਆ ਹੁੰਦਾ? ਪਿਆਰ ਹੁੰਦਾ ਹੈ। ਹੋਰ ਗਰੀਬ ਕੋ ਕਿਆ ਹੁੰਦਾ? ਸਤਿਕਾਰ ਤੇ ਪਿਆਰ ਜੋ ਗਰੀਬ ਕੋ ਹੁੰਦਾ ਉਹ ਇਹਨਾਂ ਲੋਕਾਂ ਕੋ ਨਹੀਂ ਹੁੰਦਾ। ਦੋਨੋਂ ਜਿਹੜੇ ਉਰਲੇ ਕਿਨਾਰੇ ਵਗ। ਰਵਿਦਾਸ ਨੇ ਕਿਹਾ ਭਗਵਾਨ ਮੈਂ ਵੈਸੇ ਤੇਰੇ ਚੇਤਨ ਸਰੂਪ ਦਾ ਅਪਾਸ਼ਕ ਹਾਂ, ਮੈਂ ਤੇਰਾ ਗਰੀਬ ਸੇਵਾਦਾਰ ਹਾਂ, ਅੱਜ ਮੇਰੇ ਤੇ ਚੁਗਲੀ ਹੋਈ ਹੈ, ਸਵਾਲ ਮੂਰਤੀ ਦਾ ਨਹੀਂ, ਸਵਾਲ ਲਾਜ ਰੱਖਣ ਦਾ ਹੈ। ਸਵਾਲ ਇਹ ਹੈ ਕਿ ਗਰੀਬ ਨੂੰ ਪੂਜਾ ਕਰਨ ਦਾ ਅਧਿਕਾਰ ਹੈ ਕਿ ਨਹੀਂ ਹੈ? ਇਸ ਵਿੱਚ ਮੇਰੀ ਇੱਜ਼ਤ ਹੈ, ਮੇਰੀ ਇੱਜ਼ਤ ਨਹੀਂ, ਤੇਰੀ ਇੱਜ਼ਤ ਹੈ, ਨਹੀਂ ਲੋਕ ਟਿੱਚਰਾਂ ਕਰਨਗੇ। ਹੁਣ ਅੱਖਾਂ ਮਿਟੀਆਂ, ਅੰਤਰ ਆਤਮੇ ਸੁਰਤੀ ਜੋੜ ਕੇ ਮਹਾਰਾਜ ਨੇ ਅਰਦਾਸ ਕੀਤੀ। ਇਹ ਬੜਾ ਕੁਛ ਕਰ ਰਹੇ, ਆਰਤੀ ਉਤਾਰੀ, ਉੱਤੇ ਫੁੱਲਾਂ ਦੀ ਵਰਖਾ ਕਰ ਰਹੇ, ਸੈਂਟਾਂ ਅਤਰ ਫਲੇਰ ਛਿੜਕ ਰਹੇ, ਇਹ ਸਾਡੇ ਭਗਵਾਨ ਹੁਣ ਆ ਜਾਣਗੇ। ਪੁਰਲੇ ਕਿਨਾਰੇ ਅੜੀ ਗਏ, ਉਹ ਪਰਲੇ ਅਰਥੇ ਵਾਲੇ ਪੂਜਾ ਕਰ ਰਹੇ, ਫਿਰ ਰਵਿਦਾਸ ਉਰੇ ਬੈਠਾ। ਕਿਆ ਹੋਇਆ? ਜਿਹੜੇ ਰਵਿਦਾਸ ਦੇ ਠਾਕਰ ਸੀ ਨਾ, ਪਾਣੀ ਉੱਤੇ ਇਉਂ ਦੌੜੇ ਹੋਣ ਜਿਵੇਂ ਸਟੀਮ ਦੀ ਕਿਸ਼ਤੀ ਦੌੜੀ ਜਾਂਦੀ ਹੁੰਦੀ ਹੈ, ਮੋਟਰ ਫਿੱਟ ਕੀਤੀ ਹੋਵੇ ਨਾ ਕਿਸ਼ਤੀ ਵਿੱਚ ਦੌੜੀ ਜਾਵੇ, ਕਹਿੰਦੇ ਦਾਤਾ ਹੁਣ ਅਧਿਕਾਰ ਕਿਹਨੂੰ ਹੈ, ਕਿਹਨੂੰ ਅਧਿਕਾਰ? ਇਹ ਜਿਹੜੇ ਪੋਪ ਲੋਕ ਆ ਇਹ ਤਾਂ ਸਮਝਦੇ ਕਿ ਰੱਬ ਸਾਡਾ ਖਰੀਦਿਆ ਹੋਇਆ, ਕੋਈ ਬ੍ਰਹਮ ਗਿਆਨੀ ਮਹਾਤਮਾ ਸਾਡਾ ਖਰੀਦਾ ਹੋਇਆ, ਉਸ ਮਹਾਤਮਾ ਦੀ ਗੱਦੀ ਤੇ ਅਸੀਂ। ਤੁਸੀਂ ਵਿਚਾਰ ਕਰੋ, ਜਦੋਂ ਪਿਓ ਮਰ ਜਾਂਦਾ ਇੱਕ ਪੁੱਤ ਨੂੰ ਪੱਗ ਬਣਾਈ ਜਾਂਦੀ, ਜ਼ਿੰਮੇਵਾਰ ਬਣਾਇਆ ਜਾਂਦਾ ਇਹਨਾਂ ਦਾ ਖਿਆਲ ਧਿਆਨ ਰੱਖਣ, ਪਰ ਜਿਹੜੀ ਪਿਓ ਦੀ ਜ਼ਮੀਨ ਹੈ ਉਹ ਸਾਰਿਆਂ ਨੂੰ ਇੱਕੋ ਜਿਹੀ ਮਿਲਦੀ ਕਿ ਨਹੀਂ ਮਿਲਦੀ? ਤੇ ਜਿਹਨੂੰ ਪੱਗ ਬਣਾਈ ਉਹ ਇਹ ਕਹਿ ਸਕਦਾ ਕਿ ਅਸਲੀ ਪਿਓ ਦਾ ਮੈਂ ਹਾਂ ਬਾਕੀ ਤੁਸੀਂ ਅਸਲੀ ਨੇ? ਇਹ ਜਿਹੜੇ ਮਹੰਤ ਪੋਪ ਲੋਕ ਹੈ ਇਹਨਾਂ ਦੇਸ਼ਾਂ ਚ ਆ ਕੇ ਪ੍ਰਚਾਰ ਕਰਦੇ ਹੈ ਕਿ ਫਲਾਨੇ ਸੰਤ ਦੀ ਗੱਦੀ ਦਾ ਮਾਲਕ ਮੈਂ ਹਾਂ, ਮੈਂ ਅਸਲੀ ਸੰਤ ਹਾਂ, ਤੇ ਜਿਹੜੇ ਬਾਕੀ ਉਸ ਮਹਾਤਮਾ ਦੇ ਪਿੱਛੇ ਆਪਣਾ ਘਰ ਛੱਡੀ ਫਿਰਦੇ ਉਹ ਕਿਹਦੇ ਹੋਏ, ਉਹ ਕਿਸਦੇ ਹੋਏ? ਪਿਓ ਵਾਸਤੇ ਸਾਰੇ ਪੁੱਤਰ ਇੱਕੋ ਜਿਹਾ ਹੁੰਦੇ, ਸਭ ਵਾਸਤੇ ਇੱਕੋ ਜਿਹਾ ਅਧਿਕਾਰ ਹੁੰਦਾ, ਪਰ ਇਹਨਾਂ ਪੋਪ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ। ਇਹ ਤੁਹਾਡੇ ਲੋਕਾਂ ਵਿੱਚ ਆ ਕੇ ਇਹੋ ਜਿਹੀ ਫੁੱਟ ਦਾ ਪ੍ਰਚਾਰ ਕਰਦੇ। ਉਹਨਾਂ ਮਹਾਤਮਾ ਦੀ ਸੰਗਤ ਕਰਿਆ ਕਰੋ ਜਿਹੜੇ ਏਕਤਾਵਾਦੀ ਹੈ, ਅਦਵੈਤ ਸਿਧਾਂਤ ਨੂੰ ਮੰਨਣ ਵਾਲੇ, ਨਫ਼ਰਤ ਦੂਰ ਕਰਕੇ ਰਾਣਾ ਰੰਗ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਗੱਜ ਕੇ ਬੋਲੋ। ਬਾਬਾ ਕਰਤਾਰ ਸਿੰਘ ਜੀ ਮਹਾਰਾਜ ਮਹਿਤਾ ਸਾਹਿਬ ਜਲਗਨ ਬੜੇ ਪਿਆਰ ਉਹਨਾਂ ਵਿਰੁੱਧ ਲੱਗਦੇ ਰਹੇ, ਇਹਨੂੰ ਜੀ ਭਿੰਡਰਾਂ ਵਾਲਾ ਕਹਾਉਣ ਦਾ ਕੀ ਅਧਿਕਾਰ ਹੈ, ਇਹ ਤਾਂ ਮਹਿਤਾ ਹੀ ਰਹਿੰਦਾ, ਇਹ ਪਿਆਰ ਵਿਰੁੱਧ ਲੱਗਦੇ ਰਹੇ। ਫਿਰ ਜਦੋਂ ਦੂਏ ਛੋਟੇ ਮਹਾਂਪੁਰਸ਼ ਹੈ ਬਾਬਾ ਚੰਦਾਲ ਸਿੰਘ, ਫਿਰ ਉਹਨਾਂ ਦੀ ਤਾਂ ਧੌਲੇ ਉੱਡੀ ਕਰੜੀ ਸੀ, ਫਿਰ ਤਾਂ ਕੋਈ ਬੋਲਦਾ ਹੀ ਨਾ ਸੀ, ਪਹਿਲੀ ਗੱਲ ਹੈ, ਫਿਰ ਤਾਂ ਸਭ ਚੁੱਪ ਹੋ ਗਿਆ ਨਾ, ਉਹਦੀ ਧੌਲ ਬੜੀ ਕਰੜੀ ਸੀ, ਕਿਉਂਕਿ ਉੱਥੇ ਪਹੁੰਚਿਆ ਸੀ ਨਾ ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤੈਨ ਮੈਂ ਆਰਾਮ ਰਹਿਆ ਭਰਪੂਰ, ਉਹ ਇੱਥੇ ਬੈਠੇ ਸਨ। ਬਾਬਾ ਇੰਦਰ ਸਿੰਘ ਜੀ, ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜੀ ਦੇ ਅਗਰ ਭਰਾ ਸਕੇ ਭਿੰਡਰਾਂ, ਉਹਨਾਂ ਨੇ ਆਪਣੇ ਪਰਸਨਲ ਘਰ ਦੀ ਪਿਤਾ ਪੁਰਖੀ ਜ਼ਮੀਨ ਵਿੱਚ ਅਸਥਾਨ ਬਣਾ ਕੇ ਟਕਸਾਲ ਦੀ ਵਿਦਿਆ ਦਾ ਪ੍ਰਚਾਰ ਸ਼ੁਰੂ ਕੀਤਾ। ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜੀ ਦਾ ਜਨਮ ਨਗਰ ਸੀ ਭਿੰਡਰਾਂ, ਤਾਂ ਭਿੰਡਰਾਂ ਵਾਲੇ ਵੱਜਣ ਲੱਗ ਗਏ, ਭਿੰਡਰ ਗੋਤ ਵੀ ਹੈ ਉੱਥੇ ਦੇ ਜੱਟਾਂ ਦਾ, ਪਿੰਡ ਦਾ ਨਾਂ ਵੀ ਭਿੰਡਰ ਕਲਾਂ। ਬਾਬਾ ਇੰਦਰ ਸਿੰਘ ਉਹ ਅਖੇ ਮਹਾਰਾਜ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਾ ਕਹਾਉਂਦਾ ਰਹਿੰਦਾ ਮੇਤੇ, ਪਰ ਪਿਓ ਹੋਵੇ ਜਾਂ ਚਾਚਾ ਹੋਵੇ ਉਹ ਕਿਵੇਂ ਕਹਿ ਸਕਦਾ? ਬਾਬਾ ਇੰਦਰ ਸਿੰਘ ਕਹਿਣ ਲੱਗੇ ਜਦ ਪੁੱਤ ਸਾਡਾ ਤੇ ਕਿਹਦਾ ਕਹਾਵੇ, ਗੱਜ ਕੇ ਬੋਲੋ ਸਤਨਾਮ। ਬਾਬਾ ਜਵਾਲਾ ਸਿੰਘ ਜੀ ਦਾ ਲੈ ਲਓ, ਬਾਬਾ ਨੰਦ ਸਿੰਘ ਦਾ ਲੈ ਲਓ, ਕੋਈ ਵਿਅਕਤੀ ਕਹੇ ਕਿ ਮੈਨੂੰ ਬਾਬਾ ਨੰਦ ਸਿੰਘ ਦੀ ਗੱਦੀ ਮਿਲੀ, ਮੈਨੂੰ ਬਾਬਾ ਜਵਾਲਾ ਸਿੰਘ ਦੀ ਮਿਲੀ, ਜਿਹੜੇ ਬਾਕੀਆਂ ਨੇ ਬਾਬਾ ਜਵਾਲਾ ਸਿੰਘ ਨੂੰ ਪਿਆਰ ਚ ਘਰ ਘਾਟ ਛੱਡਿਆ, ਉਹ ਕਿਹਦੇ ਹੋਏ, ਉਹ ਕਿਸਦੇ ਹੋਏ? ਪਿਤਾ ਵਾਸਤੇ ਸਾਰੇ ਪੁੱਤਰ ਇੱਕੋ ਜਿਹਾ ਹੁੰਦੇ, ਪਿਤਾ ਦਾ ਪੁੱਤ ਕੋਈ ਡਾਕੂ ਵੀ ਬਣ ਜਾਏ ਮਾਂ ਪੇ ਫਿਰ ਵੀ ਪਰੌਠੇ ਲੈ ਕੇ ਜੇਲ੍ਹ ਚ ਜਾਣਗੇ। ਗੱਜ ਕੇ ਬੋਲੋ ਸਤਨਾਮ। ਪਰ ਅੱਜ ਕੱਲ ਕਈ ਇਹੋ ਜਿਹੇ ਨੈਰੋ ਮਾਇੰਡਡ ਛੋਟੇ ਖਿਆਲਾਂ ਦੇ ਲੋਕ ਹਨ, ਉਹ ਕਿਸੇ ਮਹਾਤਮਾ ਦੀ ਦੈਵੀ ਸ਼ਕਤੀ ਨੂੰ ਆਪਣੇ ਹੀ ਸਰੀਰ ਰੂਪੀ ਕੁੱਜੇ ਵਿੱਚ ਕੈਦ ਕਰਕੇ ਦੱਸਦੇ ਅਸੀਂ ਉਸ ਗੱਦੀ ਦੇ ਮਾਲਕ ਹਾਂ। ਗੱਦੀਆਂ ਦਾ ਸਿਲਸਿਲਾ ਦਾ ਦਸਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਕੇ ਖਤਮ ਕਰ ਦਿਆ। ਇਹਨਾਂ ਪੋਪਾਂ ਨੇ ਹਾਲੇ ਵੀ ਗੱਦੀਆਂ ਲਾਈਆਂ ਹੋਈਆਂ, ਪ੍ਰਚਾਰ ਇਹ ਕਰਦੇ ਆ ਕਿ 22 ਮੰਜੀਆਂ ਫਲਾਣੇ ਦੀ ਲੱਗੀਆਂ, ਪਰ ਮੰਜੀ ਬਰਦਾਰ ਖੁਦ ਬਣੇ ਹੋਏ, ਮੰਜੀ ਬਰਦਾਰ ਖੁਦ ਬਣੇ ਹੋਏ ਕਿ ਅਸੀਂ ਫਲਾਣੇ ਡੇਰੇ ਦੇ ਮਹੰਤ ਹਾਂ, ਮੰਜੀ ਤੁਸੀਂ ਲਾਉਣੇ ਆ, ਤੇ ਪ੍ਰਚਾਰ ਉਹਨਾਂ ਸੇਵਾਦਾਰਾਂ ਦਾ ਕਰਦੇ ਆ ਜਿਹੜੇ ਦਿਨ ਰਾਤ ਸੰਗਤ ਦੇ ਜੋੜੇ ਝਾੜਦੇ। ਗੱਜ ਕੇ ਬੋਲੋ ਸਤਨਾਮ। ਮਹਾਰਾਜ ਦਸਮ ਪਾਤਸ਼ਾਹ ਨੇ ਪੋਪ ਲੀਲਾ ਖਤਮ ਕੀਤੀ ਸੀ, ਪਰ ਬੜੀ ਤੇਜ਼ ਰਫ਼ਤਾਰ ਨਾਲ ਫਿਰ ਵੱਧ ਰਹੀ ਹੈ। ਸਾਰੀਆਂ ਸੰਗਤਾਂ ਨੂੰ ਇਹਨਾਂ ਲੋਕਾਂ ਤੋਂ ਸਚੇਤ ਰਹਿਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੇ ਕਹਿੰਦੇ ਹੈ ਅਸੀਂ ਜੀ ਫਲਾਣੇ ਦੀ ਗੱਦੀ ਤੇ, ਅਸੀਂ ਫਲਾਣੇ ਦੀ ਗੱਦੀ ਤੇ, ਇਹਨੂੰ ਵਿਚਾਰੇ ਫਿਰ ਪ੍ਰਕਾਸ਼ ਕਾਹਲੇ ਕੀਤਾ ਹੋਇਆ।
ਇਹਦੀ ਹਜ਼ੂਰ ਕਿਸੇ ਮਨੁੱਖ ਦੀ ਗੱਦੀ ਨਹੀਂ ਚੱਲ ਸਕਦੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਦੋਂ ਦਰਬਾਰ ਤੋਂ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ, ਖੁਦ ਚੌਰ ਦੀ ਸੇਵਾ ਚ ਆ ਗਏ ਔਰ ਸਾਰੀ ਜ਼ਿੰਦਗੀ ਆਪਣੇ ਤੇ ਚੌਰ ਨਹੀਂ ਕਰਾਇਆ। ਜਦੋਂ ਰਾਤ ਨੂੰ ਵੀ ਬਰਾਜਣ, ਪਹਿਲਾਂ ਚੌਰ ਦੀ ਸੇਵਾ ਕਰਦੇ ਰਹਿਣਾ ਤੇ ਭੁੰਨੇ ਲੈਣਾ, ਹਾਲੇ ਵੀ ਅਕਾਲ ਤਖ਼ਤ ਮਹਾਰਾਜ ਦੇ ਮੰਜੇ ਚਾਦਰ ਵਿਛਦੀ ਹੈ। ਗੱਜ ਕੇ ਬੋਲੋ ਸਤਨਾਮ। ਖੋਪ ਲੀਲਾ ਨੂੰ ਖਤਮ ਕਰਨ ਵਾਸਤੇ ਮਹਾਰਾਜ ਨੇ ਆਪਣਾ ਸ਼ਖਸੀ ਅਧਿਕਾਰ ਪੰਜਾਂ ਪਿਆਰਿਆਂ ਨੂੰ ਦਿੱਤਾ। ਪੰਜ ਸਿੱਖਣ ਮੈਂ ਮੇਰੋ ਬਸ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵ ਹੈ ਦਰਗ ਹੈ ਮਾਨ, ਪੰਚਾਂ ਕਾ ਗੁਰ ਏਕ ਧਿਆਨ। ਦਿੱਤਾ ਕਿ ਨਹੀਂ ਅਧਿਕਾਰ? ਔਰ ਕਿਹਾ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਜੇ ਮੇਰੇ ਸਰੀਰ ਦਾ ਦਰਸ਼ਨ ਕਰਨਾ ਨਾ, ਮੇਰੇ ਖਾਲਸਾ ਪੰਥ ਦਾ ਦਰਸ਼ਨ ਕਰਿਓ, ਤੇ ਜੇ ਮੇਰੀ ਆਤਮਾ ਦਾ ਦਰਸ਼ਨ ਕਰਨਾ ਤੇ ਮੇਰੀ ਗੁਰਬਾਣੀ ਦੇ ਵਿਚਾਰ ਹਿਰਦੇ ਚ ਧਾਰਨ ਕਰਿਓ, ਤੁਹਾਨੂੰ ਆਤਮਾ ਦਾ ਦਰਸ਼ਨ ਹੋ ਜੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਤਮਾ। ਜੇ ਸਾਡੇ ਸਰੀਰ ਚ ਆਤਮਾ ਹੋਵੇ ਤੇ ਸ਼ਬਦ ਨਿਕਲਦਾ ਨਾ, ਜਦੋਂ ਆਤਮਾ ਨਿਕਲ ਜਾਂਦੀ ਹੈ ਸਰੀਰ ਚੋਂ ਕੋਈ ਸ਼ਬਦ ਨਹੀਂ ਨਿਕਲਦਾ। ਇਸ ਕਰਕੇ ਸ਼ਬਦ ਹੀ ਆਤਮਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰ, ਬਿਨ ਸ਼ਬਦ ਹੈ ਜਗ ਬੋਰਾਂ। ਗੱਜ ਕੇ ਬੋਲੋ ਸਤਨਾਮ। ਆਓ ਮਹਾਰਾਜ ਜੀ ਸਾਰਿਆਂ ਦਾ ਮੂਲ ਕਾਰਨ ਕਿਹਨੂੰ ਦੱਸਦੇ? ਉਸ ਪਰਮੇਸ਼ਰ ਨੂੰ। ਉਹ ਸਾਰੇ ਆਨੰਦਾਂ ਦਾ ਮੂਲ ਹੈ, ਉਸ ਨੂੰ ਧਿਆਇਓ ਧਿਆਇਆ। ਜਿਹੜੀ ਚੀਜ਼ ਦਾ ਤੁਸੀਂ ਧਿਆਨ ਕਰਦੇ ਆ ਉਹਦਾ ਤੁਹਾਡੇ ਮਨ ਤੇ ਅਸਰ ਪੈਂਦਾ। ਤੁਹਾਡੇ ਸਾਹਮਣੇ ਸ਼ੇਰ ਆ ਜਾਏ ਨਾ, ਕੁਦਰਤੀ ਤੁਹਾਡੇ ਮਨ ਚ ਡਰ ਪੈਦਾ ਹੋ, ਮਾੜੇ ਦੀਆਂ ਲੱਤਾਂ ਵੀ ਖੜਕਣ ਲੱਗ ਪੈਂਦੀਆਂ, ਕਈਆਂ ਦਾ ਹਾਰਟ ਫੇਲ ਹੋਣ ਵਾਲਾ ਹੋ ਜਾਂਦਾ। ਗੱਜ ਕੇ ਬੋਲੋ। ਬਾਬਾ ਮਨੀ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਹਾਰਾਜ ਮਾਸੂਮਾਨ ਵਾਲਿਆਂ ਦੇ ਸੇਵਕ, ਜਿਨ੍ਹਾਂ ਨੇ ਸੰਤ ਬਾਬਾ ਪੂਰਨ ਸਿੰਘ ਜੀ ਕ੍ਰੀਚੋ ਵਾਲਿਆਂ ਤੇ ਕਿਰਪਾ ਕੀਤੀ ਅਫਰੀਕਾ ਚ ਜਾ ਕੇ। ਸਾਧੂ ਸਮਾਜ ਵਿੱਚੋਂ ਸਭ ਤੋਂ ਪਹਿਲਾਂ ਇਹਨਾਂ ਦੇਸ਼ਾਂ ਚ ਉਹ ਆਏ ਆ ਸੰਤ ਮਨੀ ਸਿੰਘ। ਜਫਰਨਾਮਾ ਗੁਰਦੁਆਰਾ ਉਹਦੀ ਸੇਵਾ ਮਹਾਂਪੁਰਸ਼ਾਂ ਨੇ ਪਹਿਲਾਂ ਕਰਾਈ। ਕੀਰਤਨ ਜਿਲ੍ਹੇ ਕਰਦੇ ਸੀ ਤੇ ਦੇਖ ਲਓ ਸੰਗਤਾਂ ਫਿਰ ਸੁਰਤੀਆਂ ਜੁੜ ਜਾਣੀਆਂ, ਤੇ ਕਿਰਿਆ ਇੰਨੀ ਸਾਦੀ ਸੀ, ਰੋਟੀ ਹਮੇਸ਼ਾ ਸੁੱਕੀ ਮੂੰਗੀ ਦੀ ਬਲੂਣੀ ਦਾਲ ਨਾਲ ਖਾਣੀ, ਸਾਦਾ ਹੀ ਚੋਲਾ ਰੱਖਣ, ਸਾਦੀ ਕਿਰਿਆ ਰੱਖਣ। ਜੇ ਕਹਿੰਦੇ ਪੈਸਾ ਟੇਕਣਾ, ਕਹਿੰਦੇ ਅਸੀਂ ਕੀ ਕਰਨੇ, ਤਿਆਗੀ ਬਰਾਗੀ ਰਿੱਧ ਸਿੱਧ ਨਾਵੈ ਕੀ ਦਾਸੀ ਬਣੀ ਹੋਈ ਸੀ। ਜਿਸ ਵੇਲੇ ਉਹ ਅਫਰੀਕਾ ਚ ਆਏ, ਕਿਸੇ ਤਰਕਵਾਦੀ ਨੇ ਕਿਹਾ ਮਹਾਰਾਜ ਅਸੀਂ ਪੰਜਾਬ ਤੇ ਗਏ ਤਾਂ ਹੈ ਨੀ, ਸੁਣਿਆ ਉੱਥੇ ਇੱਕ ਰੀਠਾ ਮਿੱਠਾ ਹੈ ਕਿ ਬਾਬਾ ਨਾਨਕ ਜੀ ਨੇ ਦਿਵ ਦ੍ਰਿਸ਼ਟੀ ਪਾਈ, ਉਹ ਰੀਠਾ ਮਿੱਠਾ ਹੋ ਗਿਆ, ਇਹ ਗੱਲ ਮੰਨਣ ਚ ਨਹੀਂ ਆਉਂਦੀ। ਬਸ ਬਾਬਾ ਜੀ ਪੂਰੇ ਜੋਸ਼ ਵਿੱਚ ਆ ਗਏ, ਉਹ ਸਿੱਖਾਂ ਦੇ ਘਰ ਜੰਮ ਕੇ ਤੁਸੀਂ ਗੁਰੂ ਨਾਨਕ ਦੀ ਕਰਨੀ ਤੇ ਤਰਕ ਕੀਤੀ। ਕਹਿੰਦੇ ਜਾਓ ਦੌੜੋ, ਤੂੰ ਮਿਹਨਤਾਂ ਲਾਗਨ ਮਾਰਾ ਭੁੱਲ ਹੋ ਗਈ, ਮਾਫ਼ ਕਰ ਦਿਓ। ਪਰ ਸੰਤ ਪੂਰੇ ਤੇਜ਼, ਸ੍ਰੀ ਮਹਾਰਾਜ ਤੇ ਤਰਕ ਕੀਤੀ, ਗੁਰੂ ਮਹਾਰਾਜ ਦੇ ਕਰਤੱਵ ਤੇ ਤਰਕ ਕੀਤੀ। ਕਹਿੰਦੇ ਜਾਓ ਰੀਠੇ ਕੌੜੇ ਦੇ ਜਾਓ ਕਿਤੇ। ਉੱਥੇ ਚਿੜੀਆ ਘਰ ਦੇਖਣ ਗਏ ਸੀ ਮੁੰਡੇ ਵੱਲੋਂ। ਚਿੜੀਆ ਘਰ ਚ ਕਾਰ ਦੇ ਵੀ ਸ਼ੀਸ਼ੇ ਬੰਦ ਰੱਖਣੇ ਪੈਂਦੇ, ਜਾਨਵਰ ਦਾ ਕਿਆ ਹੁੰਦਾ? ਕਹਿੰਦੇ ਕਾਰ ਖੋਲ ਦੋ। ਕਹਿੰਦੇ ਮਹਾਰਾਜ ਇੱਥੇ ਪਾਬੰਦੀ ਹੈ। ਕਹਿੰਦੇ ਨਹੀਂ, ਉਹ ਚਿੜੀਆ ਘਰ ਜਾ ਵੜੇ ਜੀ, ਉਹਨਾਂ ਨੂੰ ਸ਼ੇਰਾਂ ਸ਼ੇਰਾਂ ਦਾ ਕਾਹਦਾ ਡਰ, ਉਹਨਾਂ ਤੋਂ ਸਾਰਿਆਂ ਹੀ ਬ੍ਰਹਮ ਦੀ ਦਾ ਮਹਾਂਪੁਰਸ਼ਾਂ ਨੂੰ। ਮਹਾਂਪੁਰਖ ਤਾਂ ਦੇਖ ਲਓ, ਪੀਰ ਬੁੱਢਣ ਸ਼ਾਹ ਦੀਆਂ ਭੇਡਾਂ ਬੱਕਰੀਆਂ ਸ਼ੇਰ ਚਾਰਦਾ ਹੁੰਦਾ ਸੀ। ਬਾਬਾ ਦੁੱਲਾ ਸਿੰਘ ਜੀ ਮਹਾਰਾਜ ਠਾਕੁਰਵਾਲ ਵਾਲੇ, ਸ਼ੇਰ ਉਹਨਾਂ ਦੇ ਚਰਨਾਂ ਚ ਹਾਜ਼ਰ ਹੁੰਦਾ ਸੀ। ਉਹ ਪੀਰ ਬੁੱਢਣ ਸ਼ਾਹ ਦੀ ਗੱਦੀ ਤੁਰੀ ਹੁੰਦੀ। ਬਾਬਾ ਦੁੱਲਾ ਸਿੰਘ ਜੀ, ਇਹਨਾਂ ਨੇ 500-500 ਤਿਆਰ ਪਰ ਤਿਆਰ ਸਿੰਘ ਰਹਿੰਦਾ ਸੀ, ਬੇਅੰਤ ਅੰਮ੍ਰਿਤ ਛਕਾਏ ਉਹਨਾਂ ਨੇ। ਔਰ ਬਾਬਾ ਜਵਾਲਾ ਸਿੰਘ ਕਹਿੰਦੇ ਸੀ ਇਹ ਮਹਾਂਪੁਰਸ਼ ਹੈ ਦੁਆਬੇ, ਜਿਹਨਾਂ ਦੀ ਸੁੰਨੀ ਗੱਦੀ ਵੀ ਆਪਣਾ ਕੰਮ ਕਰੀ ਜਾ ਰਹੀ ਹੈ। ਨਾਲਾ ਗੜੀਏ ਰਾਜੇ ਨੇ ਉਹਨਾਂ ਦੇ ਪਰਿਵਾਰ ਤੋਂ ਕਿਸੇ ਨੂੰ ਗੱਦੀ ਤੇ ਬਾਲਿਆ, ਉਹ ਕਹਿੰਦਾ ਮੈਨੂੰ ਨਾ ਬਹਾਓ, ਇਹ ਗੱਦੀ ਤੇ ਉਹੀ ਬਹਿ ਸਕਦੇ ਬਸ ਦਿਲ ਉਹ ਸਦਾਈ ਹੋ ਕੇ ਖੂਹ 'ਚ ਟਿੱਕ ਕੇ ਮਰ ਗਿਆ ਸੀ। ਬੜੇ ਸ਼ਕਤੀ ਵਾਲੇ ਮਹਾਂਪੁਰਸ਼ ਨੇ ਬਾਬਾ ਦੁੱਲਾ ਸਿੰਘ, ਪੂਰਨ ਮਹਾਂਪੁਰਸ਼। ਭਾਈ ਮਨੀ ਸਿੰਘ ਉਹ ਰੀਠੇ ਲੈ ਬਾਬੇ ਬੈਠੇ, ਬਾਬਿਆਂ ਨੇ ਕਿਹਾ ਉਹ ਤਾਂ ਗੁਰੂ ਨਾਨਕ ਸਨ, ਮੈਂ ਤਾਂ ਉਹਨਾਂ ਦੇ ਘਰ ਦਾ ਇੱਕ ਕੂਕਰ ਹਾਂ, ਪਰ ਤੁਸੀਂ ਮੇਰੇ ਗੁਰੂ ਤੇ ਤਰਕ ਕੀਤੀ ਹੈ, ਰੀਠੇ ਨੂੰ ਮਿੱਠਾ ਕਰ ਦੇਣਾ ਉਹਨਾਂ ਵਾਸਤੇ ਤੇ ਚੀਜ਼ੇ ਕੁਛ ਨੇ, ਇਹ ਤਾਂ ਚੁਟਕੀ ਦਾ ਹੀ ਕੰਮ ਹੈ। ਉਸ ਲਈ ਦ੍ਰਿਸ਼ਟੀ ਪਾਈ ਉੱਤੇ ਤੇ ਵੰਡ ਦਿੱਤੇ, ਲਓ ਵੀ ਖਾਓ, ਜਿਲੇ ਖਾਣ ਤੇ ਸ਼ਹਿਦ ਵਰਗਾ ਸਵਾਦ। ਭਾਈ ਮਨੀ ਸਿੰਘ ਇਹ ਕਿਉਂ ਦਿਖਾਇਆ, ਉਹ ਸਤਿਗੁਰੂ ਨਾਨਕ ਸਨ, ਮੈਂ ਉਹਨਾਂ ਦਾ ਦਾਸ ਹਾਂ, ਜੇ ਮੇਰੇ ਅੱਗੇ ਦਾਸ ਕਰ ਸਕਦੇ ਹੈ ਉਹਦਾ ਜੋ ਚਾਹੁਣ ਉਹ ਕਰ ਸਕਦੇ, ਸਰਬੱਗ ਹਨ ਸਮਰੱਥ ਹਨ। ਪਰ ਮਨਮੁਖ ਲੋਕ ਹਟਦੇ ਥੋੜੇ, ਆ ਕੁਝ ਕਤਾਰਕਬਾਜ਼ੀਆਂ ਨੇ ਮਿੱਠੇ ਰੀਠੇ ਦੀਆਂ ਗਿਟਕਾਂ ਲੈਣੀਆਂ, ਕਹਿੰਦੇ ਤਾਂ ਕੁਦਰਤੀ ਮਿੱਠਾ ਹੋਣਾ, ਘਰ ਲਿਆ ਕੇ ਜੁਦੇ ਜੁਦੇ ਬੀਜ ਲਈਆਂ, ਜਿਹੜੇ ਮਿੱਠੇ ਹੋਏ ਕਹਿੰਦੇ ਸਾਡੇ ਰੀਠੇ ਵੀ ਮਿੱਠੇ ਲੱਗੇ, ਗੁਰੂ ਨਾਨਕ ਬਾਣ ਰੀਠੇ ਵੀ ਬੀਜ ਦਿੱਤੇ, ਰੀਠੇ ਜੰਮ ਪਏ, ਜਿਹੜੇ ਰੀਠੇ ਲੱਗੇ ਖਾ ਕੇ ਦੇਖਣ ਸਾਰੇ ਡਕਾਨੂ ਮਰ ਗਏ, ਇਉਂ ਕਿਹੜਾ ਬਣ ਸਕਦਾ, ਕੋਈ ਬਣ ਸਕਦਾ, ਕੋਈ ਕਰ ਸਕਦਾ ਨਕਲ ਪੂਰੇ ਦੀ ਅਧੂਰਾ। ਗੱਜ ਕੇ ਬੋਲੋ ਸਤਨਾਮ। ਤੋ ਮਹਾਰਾਜ ਕਹਿੰਦੇ ਉਹ ਕੈਸਾ ਹੈ ਆਨੰਦ ਦਾ ਮੂਲ, ਉਹ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ। ਸਾਂਖੀਆ ਜ਼ਹਿਰ ਤਾਂ ਅਣਜਾਣ ਲੋਕਾਂ ਲਈ ਹੈ, ਜਿਹੜਾ ਸੰਨਿਆਸੀ ਮਹਾਤਮਾ ਦਵਾਈ ਬੂਟੀ ਜਾਣਦਾ ਉਹ ਤਾਂ ਸਾਂਖੀ ਦਾ ਕੁਸ਼ਤਾ ਬਣਾਉਂਦਾ, ਕਈਆਂ ਨੂੰ ਜੀਵਨ ਦਿੰਦਾ ਉਹਦੇ ਨਾਲ। ਜ਼ਹਿਰ ਉਹਨਾਂ ਲਈ ਹੈ ਜਿਹੜੇ ਜ਼ਹਿਰ ਨੂੰ ਮਾਰਨਾ ਨਹੀਂ ਜਾਣਦੇ, ਜਿਹੜੇ ਜ਼ਹਿਰ ਨੂੰ ਮਾਰਨਾ ਜਾਣਦੇ ਹੈ ਉਹਦਾ ਜ਼ਹਿਰ ਨੂੰ ਅੰਮ੍ਰਿਤ ਬਣਾ ਲੈਂਦੇ, ਜਿਹੜੇ ਮੂਰਖ ਹੈ ਉਹ ਅੰਮ੍ਰਿਤਮਈ ਦੁੱਧ ਨੂੰ ਵੀ ਜ਼ਹਿਰ ਬਣਾ ਲੈਂਦੇ। ਕਈ ਦੁੱਧ ਜ਼ਹਿਰ ਪਾ ਕੇ ਦੂਜਿਆਂ ਨੂੰ ਪਿਲਾਈ ਜਾਂਦੇ, ਮਹਾਂਪੁਰਸ਼ਾਂ ਲਈ ਲਿਆਉਂਦੇ ਪਿਆਲੇ ਘੋਲ ਕੇ, ਬਾਬਾ ਆਇਆ ਸਿੰਘ ਜੀ ਮਹਾਰਾਜ ਲਈ ਲਿਆਂਦਾ ਕਹਿੰਦੇ ਪਿਆਲਾ, ਕਹਿੰਦੇ ਜਾਓ ਵੇ ਲੈ ਜਾਓ, ਹਾਲੇ ਸਾਡਾ ਟਾਈਮ ਨਹੀਂ ਆਇਆ, ਜਿੱਦਣ ਆ ਜਾਓ ਅਸੀਂ ਮੰਗਾ ਕੇ ਪੀ ਲਾਂਗੇ। ਦੂਜੀ ਵਾਰੀ ਫਿਰ ਮਹਾਂਪੁਰਸ਼ਾਂ ਦੇ ਡੇਰੇ 'ਚ ਇੱਕ ਕੂਕਰ ਸੀ, ਉਹਦੇ ਮੂਹਰੇ ਪਾਤੀ ਲੈ ਵੀ ਪਿਆਰਿਆ ਪੀ ਲੈ, ਪਰ ਇਹਨਾਂ ਦੀ ਸੁੰਘਣ ਸ਼ਕਤੀ ਬੰਦੇ ਨੂੰ ਜ਼ਿਆਦਾ ਹੁੰਦੀ, ਜਾਨਵਰਾਂ ਨੂੰ ਸੁੰਘ ਕੇ ਹਟ ਗਏ। ਕਹਿੰਦੇ ਪੀਲਾ ਤੇਰੀ ਚਰਾਸੀ ਕੱਟ ਦਿਆਂਗੇ, ਉਸੇ ਵੇਲੇ ਪੀ ਗਿਆ, ਕੌਣ ਨਹੀਂ ਚਾਹੁੰਦਾ ਮੇਰੀ ਚਰਾਸੀ ਕੱਟੀ ਜਾ। ਤੀਜੀ ਵਾਰੀ ਫਿਰ ਕਹਿੰਦੇ ਲੈ ਵੀ ਪਿਆਰਿਆ ਹੁਣ ਸਾਡਾ ਅੰਤ ਸਮਾਂ ਆ ਗਿਆ, ਇਹ ਬਹਾਨਾ ਬਣਾ ਲੈਂਦੇ ਹਾਂ, ਪੁੰਜ ਸਾਨੂੰ ਜ਼ਹਿਰ ਨਹੀਂ ਮਾਰ ਸਕਦੀ। ਗੱਜ ਕੇ ਬੋਲੋ ਸਤਨਾਮ। ਪੈਸਾ ਅੰਮ੍ਰਿਤ ਪੈਸੀ ਬਿਖ ਖਾਟੀ। ਇੱਕ ਵਾਰੀ ਕਿਸੇ ਪ੍ਰੇਮੀ ਨੇ ਕਿਹਾ ਸੀ, ਕਹਿੰਦੇ ਇਹ ਕਿਵੇਂ ਹੋ ਸਕਦਾ ਕਿ ਅੰਮ੍ਰਿਤ ਜ਼ਹਿਰ ਇੱਕੋ ਜਿਹੀ ਹੋ ਜਾਏ, ਕੋਈ ਹੈ ਸੰਤ? ਤੇ ਬਾਬਾ ਖੁਦਾ ਸਿੰਘ ਜੀ ਮਹਾਰਾਜ ਨਿਰੰਗਾਬਾਦ ਵਾਲੇ ਕਹਿੰਦੇ ਲੈ ਆਓ ਚਾਰੇ ਸੰਖੀਏ, ਦੋਨੋਂ ਧਤੂਰੇ ਘੋਟ ਕੇ ਦੋ ਬਾਟੇ ਤਿਆਰ ਕਰ ਦਿੱਤੇ। ਬਾਬਾ ਜੀ ਮਹਾਰਾਜ ਬਾਟਾ ਪੀ ਗਏ, ਪੈਸਾ ਅੰਮ੍ਰਿਤ ਪੈਸੀ ਬਿਖਾਟੀ ਨੇ ਪੜੀ ਜਾਂਦੇ, ਲਟਕਾ ਫਿਰ ਤੇ ਲੁੱਡੀਆਂ ਪਾ ਰਹੇ, ਕਹਿੰਦੇ ਨਸ਼ਾ ਹੀ ਨਹੀਂ ਚੜਿਆ, ਦੂਆ ਪਿਆਲਾ ਵੀ ਲਿਆ ਉਹ ਵੀ ਪੀ ਗਏ, ਪਰ ਉੱਥੇ ਅਸਰ ਨਹੀਂ ਕਰ। ਉਹਦਾ ਦ੍ਰਿਸ਼ਟੀ ਜਿਹੜੀ ਚੀਜ਼ ਤੇ ਪਾਉਂਦੇ ਉਹ ਜ਼ਹਿਰ ਰਹਿੰਦੀ ਨਹੀਂ। ਬਾਬਾ ਆਇਆ ਸਿੰਘ ਕਹਿੰਦੇ ਸਾਨੂੰ ਕੋਈ ਜ਼ਹਿਰ ਮਾਰ ਨਹੀਂ ਸਕਦੀ, ਹੁਣ ਸਾਡੇ ਅੱਜ ਸਵਾਦ ਖਤਮ ਹੋ ਗਿਆ, ਚੱਲ ਵਡਿਆਈ ਤੈਨੂੰ ਦੇ ਦਿੰਦੇ ਹਾਂ ਤੇ ਤੇਰੀ ਜ਼ਹਿਰ ਨਾ ਹੋਇਆ। ਕਿਸੇ ਸਰੂਪਾ ਹੀ ਆ ਨਾ ਜੀ, ਕੋਈ ਕਿਸੇ ਕੰਮ ਦਾ ਸਰੂਪਾ ਲੈਂਦਾ, ਕੋਈ ਕਿਸੇ ਦਾ ਲੈਂਦਾ, ਕਈ ਬੁਰਾ ਕੰਮ ਕਰਕੇ ਸਰੂਪਾ ਲੈਂਦੇ ਆ ਕਿ ਚੰਗਾ, ਕੋਈ ਬੁਰਾ ਕਰਨਾ ਤਾਂ ਬੜੀ ਮਿਹਨਤ ਕਰਨੀ ਪੈਂਦੀ ਹੈ, ਬੜਾ ਸੌਖਾ ਕੰਮ ਹੁੰਦਾ। ਕਈ ਤਾਂ ਬੰਦੇ ਨੂੰ ਜੀਵਨ ਦਿੰਦੇ, ਕਈ ਬੰਦੇ ਨੂੰ ਮਾਰ ਕੇ ਵਡਿਆਈ ਕੱਟਦੇ, ਪਰ ਜੀਵਨ ਦੇਣਾ ਭਾਈ। ਉਹ ਮਹਾਰਾਜ ਕਹਿੰਦੇ ਉਹ ਆਨੰਦ ਦਾ ਮੂਲ ਹੈ, ਜਿਹਨਾਂ ਨੂੰ ਉਹਨਾਂ ਨੂੰ ਧਿਆਇਆ ਉਹ ਕਿਹੋ ਜਿਹਾ ਪਰਖੋਤਮ ਪੁਰਖਾਂ ਚੋਂ ਉੱਤਮ ਪੁਰਖ ਹੈ। ਉੱਤਮ ਪੁਰਖ ਦੀ ਕੀ ਨਿਸ਼ਾਨੀ, ਮੱਧਮ ਦੀ ਕੀ ਹੈ ਤੇ ਅਧਮ ਦੀ ਕੀ ਹੈ, ਤਿੰਨ ਤਰ੍ਹਾਂ ਦੇ ਮੰਨੇ। ਉੱਤਮ ਉਹ ਹੁੰਦਾ ਆਪਣਾ ਬਗਾੜ ਬਰਾਨਾ ਸਾਂਢੇ, ਆਪਣਾ ਬਿਗਾੜ ਕੇ ਵੀ ਦੂਏ ਦਾ ਭਲਾ ਕਰੋ। ਪੰਜਵੇਂ ਪਾਤਸ਼ਾਹ ਤਤੀਆਂ ਤਵੀਆਂ ਤੇ ਬਹਿ ਕੇ ਵੀ ਲੋਕਾਂ ਦਾ ਭਲਾ ਕਰਦਾ, ਨੌਵੇਂ ਪਾਤਸ਼ਾਹ ਆਪਣਾ ਬਲੀਦਾਨ ਦੇ ਕੇ ਦੁਨੀਆਂ ਦਾ ਧਰਮ ਬਚਾਉਂਦਾ। ਬਾਬਾ ਦੀਪ ਸਿੰਘ ਜੀ ਮਹਾਰਾਜ ਆਪਣਾ ਸੀਸ ਕਟਾ ਕੇ 60,000 ਹਿੰਦੂ ਲੜਕੀ ਬਚਾਉਂਦਾ, 3 lakh ਅਬਦਾਲੀ ਦੀ ਫੌਜ ਤੋਂ ਛਡਾਈ ਔਰ ਹਰਿਮੰਦਰ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਆਪਣੇ ਪ੍ਰਾਣਾਂ ਦੀ ਉਹਤੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕਰ ਲਿਆ। ਕਹਿ ਕਹਿੰਦੇ ਜੀ ਸੀਸ ਚੌਕੇ ਮਾਰਿਆ, ਐਸੇ ਬੇਅਦਬੀ ਮਹਾਰਾਜ ਬਾਬਾ ਜੀ ਕਿਵੇਂ ਕਰ ਸਕਦੇ। ਲੜਦਿਆਂ ਲੜਦਿਆਂ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਸੀਸ ਰੱਖਿਆ ਮਹਾਰਾਜ ਨੇ, ਤੇ ਗਲਤ ਗੱਲ ਕਰਦੇ ਚੱਕ ਕੇ ਛੱਡ ਦਿੱਤਾ। ਸੀਸ ਵਿੱਚ ਕੇਸ ਹੈ, ਅੰਮ੍ਰਿਤ ਪਿਆ ਮੁੱਖ ਵਿੱਚ ਵੀ, ਨੇਤਰਾਂ 'ਚ ਵੀ, ਕੇਸਾਂ 'ਚ ਵੀ। ਫਿਰ ਉਹ ਸ਼ਾਸਤਰਧਾਰੀ ਸਨ, ਇੱਥੇ ਖੰਡੇ ਕਿਰਪਾਨਾਂ ਲੱਗੀਆਂ ਹੋਈਆਂ ਸਨ। ਜੇ ਇਉਂ ਸਿੱਟਦੇ ਸੀ ਸ਼ਾਸਤਰਾਂ ਦੀ ਬੇਅਦਬੀ ਸੀ, ਕੇਸਾਂ ਦੀ, ਤੇ ਉਹ ਜਿਹੜਾ ਅੰਮ੍ਰਿਤ ਸੀ ਉਹਦੀ ਬੇਅਦਬੀ ਸੀ, ਤੇ ਦਾੜੇ ਕੇਸਾਂ ਦੀ ਬੇਅਦਬੀ ਸੀ, ਰੋਮਾਂ ਦੀ ਦਸਤਾਰ ਦੀ ਬੇਅਦਬੀ ਸੀ। ਐਸੇ ਬਾਬਾ ਜੀ ਇੱਕ ਸੁਗੜ ਸੁਲਝੇ ਹੋਏ ਵਿਦਵਾਨ ਮਹਾਂਪੁਰਖ ਕੈਸੇ ਕਰ ਸਕਦੇ। ਉਹਨੇ ਗੁਰੂ ਰਾਮਦਾਸ ਦੇ ਚਰਨਾਂ 'ਚ ਜਾ ਕੇ ਭੇਟ ਕੀਤਾ ਤੇ ਕਿਹਾ ਸੀਸ ਵੱਡਾ ਕਰ ਬੈਸਣ ਦੀ ਜੈ, ਬਿਨ ਸਿਰ ਸੇਵਕਰੀ ਗੱਜ ਕੇ ਬੋਲੋ। ਅੱਜ ਕੱਲ ਆ ਜਿਹੜੇ ਕੁਤਰਕਵਾਦੀ ਵਿਦਿਆ ਦੀ ਬਹੁਤੀ ਘਰੋੜੀ ਲਾਉਣ ਵਾਲੇ, ਇਹ ਕਹਿੰਦੇ ਬਾਬਾ ਜੀ ਦਾ ਸੀਸ ਕੱਟ ਨਹੀਂ ਹੋਇਆ, ਜ਼ਖਮੀ ਹੋਇਆ ਸੀ, ਇਉਂ ਠੁੰਮਣਾ ਦੇ ਕੇ ਲੜਦੇ ਰਹੇ। ਇਹੋ ਜਿਹਾ ਨਾਸਤਕ ਲੋਕਾਂ ਤੋਂ ਸਾਵਧਾਨ ਰਿਹਾ ਕਰੋ। ਉਹ ਜੋ ਮਰਜ਼ੀ ਕਰ ਸਕਦੇ ਸਮਰੱਥ ਹਾਂ, ਸੀਸ ਕਰਨ ਨਾਲ ਥੋੜੀ ਬੰਦਾ ਮਰ ਜਾਂਦਾ। ਜਿਹਦੇ ਅੰਦਰ ਅੰਮ੍ਰਿਤ ਆ ਗਿਆ ਉਹ ਤਾਂ ਪੁਰਜਾ ਪੁਰਜਾ ਕੱਟ ਦਿਓ ਤਾਂ ਨਹੀਂ ਮਰਦਾ। ਗੱਜ ਕੇ ਬੋਲੋ ਸਤਨਾ, ਉਹ ਨਹੀਂ ਮਰਦਾ। ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਦਾ। ਤੁਸੀਂ ਇੱਥੋਂ ਹੁਣ ਵੀ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਧਿਆਨ ਕਰਕੇ ਕੋਈ ਮਨ 'ਚ ਭਾਵਨਾ ਕਰ ਲਓ, ਤੁਹਾਡੀ ਪੂਰੀ ਹੋ ਜਾਊ। ਉਹ ਤਾਂ ਅੱਜ ਵੀ ਹੈਗੇ ਹੈ, ਉਹ ਕਿੱਥੇ ਗਏ? ਉਹ ਨਹੀਂ ਮਰਦੇ, ਤਾਂ ਬ੍ਰਹਮ ਹੋ ਗਿਆ, ਉਹ ਪਰਮੇਸ਼ਰ ਬਣ ਗਿਆ, ਅਕਾਲ ਪੁਰਖ ਦਾ ਭੇਦ ਹੋ ਗਿਆ, ਜੀਵਨ ਮੁਕਤੀ ਬਲੇ ਮੁਕਤੀ ਪ੍ਰਾਪਤ ਕੀਤੀ। ਐਸੇ ਮਹਾਂਪੁਰਸ਼ ਹੋਏ, ਸੋ ਇਸ ਕਰਕੇ ਪਰਸੋਤਮ ਉੱਤਮ ਪੁਰਸ਼ਾਂ ਦੀ ਇਹ ਨਿਸ਼ਾਨੀ ਹੈ। ਜਿਹੜੇ ਮਾਧਮ ਹੈ ਉਹਨਾਂ ਦੀ ਨਿਸ਼ਾਨੀ ਕੀ? ਆਪਣਾ ਵੀ ਭਲਾ ਚਾਹੁਣਾ, ਦੂਜੇ ਦਾ ਵੀ ਭਲਾ ਚਾਹੁੰਦਾ। ਆਪਣਾ ਵੀ ਭਲਾ ਚਾਹੁੰਦੇ, ਦੂਜੇ ਦਾ ਵੀ। ਮਾਇਆ ਤੇ ਮਾਣ ਦੀ ਵੀ ਇੱਛਾ ਰੱਖਦੇ। ਤੇ ਜਿਹੜੇ ਆਦਮ ਹੈ ਉਹ ਆਪਣਾ ਭਲਾ ਚਾਹੁੰਦੇ ਆ, ਦੂਏ ਦਾ ਬੁਰਾ ਚਾਹੁੰਦੇ। ਸਾਡੀ ਕੁਰਸੀ ਬਚੀ ਰਹੇ, ਬਾਕੀ ਕੌਮ ਵਿਸ਼ਾ ਰੁੜ ਜਾਏ। ਬਾਬਾ ਕਰਤਾਰ ਸਿੰਘ ਜੀ ਕਹਿੰਦੇ ਸੀ ਕੁਰਸੀ ਨੀ ਕੁਰਸੀ ਹੈ, ਹੁਣ ਤਾਂ ਕਹਿੰਦੇ ਕੁਰਸੀ ਦੀਆਂ ਲੱਤਾਂ ਵਿਛਾ ਕਰ, ਹੁਣ ਹੱਟੇ ਤੇ ਵੀ ਬਹਿ ਕੇ ਤੁਰ ਜਾਣਗੇ। ਇਹੋ ਜਿਹਾ ਕੰਮ ਚੱਲ ਰਿਹਾ ਤੇ ਅਸੀਂ ਰਹਿ ਜਾਈਏ, ਬਾਕੀ ਵਿਛਾਕ ਨਾ ਰਹੇ। ਪਰ ਜੇ ਕੌਮ ਨਾ ਰਹੂਗੀ ਤੁਸੀਂ ਲੀਡਰ ਕਾਹਦੇ ਬਣੋਗੇ? ਸਵਾਲ ਤਾਂ ਇਸ ਗੱਲ ਦਾ, ਜਿਹਦੀ ਲੀਡਰੀ ਕਰਦੇ ਹੈ ਜੇ ਉਹ ਹੀ ਨਾ ਰਹੇ ਤੇ ਲੀਡਰ ਬਣੋਗੇ ਕਿਤੇ? ਜੇ ਲੀਡਰ ਬਣਨਾ ਤੇ ਜਿਹਨਾਂ ਤੇ ਲੀਡਰੀ ਕਰਨੀ ਉਹ ਵੀ ਰਹਿਣੇ ਚਾਹੀਦੇ। ਜੇ ਜਥੇਦਾਰ ਬਣਨਾ ਤੇ ਜਿਹੜੀ ਕੌਮ ਦੇ ਜਥੇਦਾਰ ਬਣਨਾ ਉਹ ਕੌਮ ਰਹਿਣੀ ਚਾਹੀਦੀ। ਕੌਮ ਹੀ ਨਾ ਰਹੀ ਤੇ ਜਥਾ ਹੀ ਨਾ ਰਿਹਾ ਤੇ ਜਥੇਦਾਰ ਕਾਹਦਾ ਬਣੂ? ਜੇ ਜਥਾ ਹੀ ਨਾ ਹੋਇਆ ਤੇ ਜਥੇ ਦਾ ਦਾਰ ਮਾਲਕ ਕਾਹਦਾ ਰਹੂ? ਤੇ ਗੱਲ ਸਮਝ ਲੈਣ ਵਾਲੀ ਹੈ। ਫਿਰ ਉਸ ਤੋਂ ਬਾਅਦ ਹੈਗੇ ਹੈ ਆਦਮ ਆਦਮ ਲੋਕ, ਉਹ ਨਾ ਆਪਣਾ ਭਲਾ ਚਾਹੁੰਦੇ ਨਾ ਦੂਏ ਦਾ ਭਲਾ ਚਾਹੁੰਦੇ। ਕਹਾਣੀ ਉਦਣ ਸੁਣਾਈ ਸੀ ਦਿਸ਼ਾਂਤ ਭੇਜਦੇ ਦੀ, ਬਾਰ ਮੰਗਿਆ ਮੇਰੇ ਗੁਆਂਢੀ ਨੂੰ ਦੂਣਾ ਮਿਲੇ। ਪਹਿਲਾਂ ਕਹਿੰਦਾ ਮੇਰੀ ਇੱਕ ਅੱਖ ਜਾਂਦੀ ਰਹੇ, ਗੁਆਂਢੀ ਦੀਆਂ ਦੋਏ ਜਾਣੀਆਂ ਸੀ, ਮੇਰੇ ਇੱਕ ਖੂਹ ਲੱਗ ਜਾ ਗੁਆਂਢੀ ਦੇ ਲੱਗਣੇ ਸੀ, ਤੇ ਜਦ ਅੰਨਾ ਸੂਰੇ ਮੂਹਰੇ ਦੋ ਖੂਹ ਸੀ ਤੇ ਵਿੱਚ ਵਿਚਾਰੇ ਡਿੱਗਣੇ ਸੀ। ਇਹਨਾਂ ਨੂੰ ਕਹਿੰਦੇ ਆਦਮ ਆ ਆਦਮ, ਨੀਚੋ ਨੀਚ, ਨਾ ਆਪਣਾ ਭਲਾ ਚਾਹੁਣਾ ਨਾ ਦੂਏ ਦਾ ਚਾਹੁਣਾ। ਇਹਨਾਂ ਤੋਂ ਕਦੀ ਆਸ ਨਾ ਰੱਖਿਆ ਗੁਰੂ ਭਰੇ, ਅਤੇ ਇਹਨਾਂ ਲੋਕਾਂ ਤੋਂ ਸੁਚੇਤ ਰਿਹਾ ਕਰੋ। ਇਹ ਬੇਨਤੀ ਤਾਂ ਕੀਤੀ ਤੁਹਾਨੂੰ ਪਤਾ ਲੱਗ ਜਾਏ ਉੱਤਮ ਦਾ ਕੀ ਲੱਛਣ ਹੈ, ਮੱਧਮ ਦਾ ਕੀ ਹੈ, ਕਨਿਸ਼ਠ ਦਾ ਕੀ ਹੈ, ਆਦਮ ਆਦਮ ਦਾ ਕੀ ਲੱਛਣ ਹੈ। ਜਦੋਂ ਤੁਹਾਨੂੰ ਲੱਛਣਾਂ ਦਾ ਪਤਾ ਹੋਊ, ਤੁਸੀਂ ਇਹੋ ਜਿਹਿਆਂ ਦੀ ਕੁਸੰਗਤ ਤੋਂ ਸਾਵਧਾਨ ਰਹੋਗੇ ਤੇ ਉੱਤਮ ਪੁਰਸ਼ਾਂ ਦੀ ਸੰਗਤ ਵਿੱਚ ਜਾਓਗੇ। ਜਿਹੜਾ ਉੱਤਮ ਪੁਰਸ਼ ਹੈ ਉਹ ਕਦੀ ਕਿਸੇ ਦੀ ਆਲੋਚਨਾ ਨਹੀਂ ਕਰੂਗਾ। ਵੱਡਾ ਹੋਊ ਤੇ ਉਹਨੂੰ ਮਾਣ ਦਊ, ਛੋਟਾ ਹੋਊ ਤੇ ਉਹਨੂੰ ਗਾਲ ਲਾਊ, ਗਰੀਬ ਨਵਾਜੀ ਕਰੂ। ਅੱਜ ਤਾਂ ਇਹ ਕਹਿੰਦੇ ਕਿ ਸਾਤੋਂ ਜਿਹੜਾ ਛੋਟਾ ਰਹਿਣਾ ਹੀ ਨਹੀਂ ਚਾਹੀਦਾ, ਨਾ ਵੱਡਾ ਰਹਿਣਾ ਚਾਹੀਦਾ, ਅਸੀਂ ਵੱਡੇ ਹਾਂ। ਜੇ ਦਰਖਤ ਦੀਆਂ ਟਾਹਣੀਆਂ ਛੰਗ ਦਿਓ ਉਹ ਛਾਂ ਦੇ ਦੂ ਫਲ ਦੇ ਦੂ ਭਾਵੇਂ ਦਰਖਤ ਕਿੱਡਾ ਵੱਡਾ ਵੀ ਹੋਵੇ ਜੇ ਉਹਦੀਆਂ ਟਾਹਣੀਆਂ ਨਾ ਹੋਈਆਂ ਉਹਦੇ ਪੱਤੇ ਨਾ ਹੋਏ ਨਾ ਛਾਇਆ ਦੇ ਸਕਦਾ ਨਾ ਫਲ ਦੇ ਸਕਦਾ ਨਾ ਹਰਾ ਭਰਾ ਰਹਿ ਸਕਦਾ ਨਾ ਕੋਈ ਪਰਪਕਾਰ ਕਰ ਸਕਦਾ ਕੋਈ ਜਰਨੈਲ ਹੈ ਉਹ ਕਹੇ ਮੈਂ ਫੌਜਾਂ ਦਾ ਜਰਨੈਲ ਵੱਡਾ ਸਿਪਾਹੀ ਹੁੰਦੇ ਹੀ ਕੁਝ ਨੀ ਸਿਪਾਹੀ ਕਹਿੰਦੇ ਅਸੀਂ ਨਹੀਂ ਹੁੰਦੇ ਤਾਂ ਫਿਰ ਬੈਠ ਰਾਮ ਨਾ ਕੀ ਇਕੱਲਾ ਯੁੱਧ ਲੜ ਲੂ ਚਾਰ ਗੁੰਡੇ ਜਰਨੈਲ ਨੂੰ ਕੰਨੋਂ ਫੜ ਕੇ ਲੈ ਜਾਣਗੇ ਜੇ ਜਰਨੈਲ ਦੀ ਜਰਨੈਲੀ ਹੈ ਤੇ ਸਿਪਾਹੀਆਂ ਦੇ ਬਲ ਤੇ ਜੇ ਕੋਈ ਜਥੇਦਾਰ ਹੈ ਉਹ ਕਿਸੇ ਜਥੇ ਦੇ ਸਿਰ ਤੇ ਬਲਵਾਨ ਬਣ ਸਕਦਾ ਜੇ ਕੋਈ ਕੌਮ ਦਾ ਲੀਡਰ ਹੈ ਉਹ ਕੌਮ ਦੇ ਸਿਰ ਤੇ ਬਲਵਾਨ ਬਣ ਸਕਦਾ ਜੇ ਕੋਈ ਰਾਜਾ ਹੈ ਉਹ ਪਰਜਾ ਦੇ ਸਿਰ ਤੇ ਮਜ਼ਬੂਤ ਹੋ ਸਕਦਾ ਪਰਜਾ ਟੈਕਸ ਭਰਦੀ ਹੈ ਉਹ ਫੌਜ ਰੱਖਦਾ ਉਹ ਪੁਲਿਸ ਰੱਖਦਾ ਉਹ ਕਿਲੇ ਅਸਾਰਦਾ ਉਹ ਦੇਸ਼ਾਂ ਦੇ ਇੰਤਜ਼ਾਮ ਪ੍ਰਬੰਧ ਕਰਦਾ ਕਿਸੇ ਮੂਲ ਕਾਰਨ ਤਾਂ ਪਰਜਾ ਹੀ ਹੋਈ ਨਾ ਪਰ ਹੋਰ ਕੀ ਰਿਹਾ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਕਾਜੀ ਹੋਏ ਰਿਸ਼ਵਤ ਵੱਡੀ ਲੈ ਕੇ ਦੇਣ ਗਵਾਜੀ ਹੁਣ ਤਾਂ ਨਿਆਂ ਵਾਲੀ ਗੱਲ ਹੀ ਨੀ ਕਿਸੇ ਪਾਸੇ ਰਹਿ ਗਈ ਕੁਨਿਆਂ ਇੱਕ ਨਿਆਂ ਬੀਤ ਰਿਹਾ ਧਰਮ ਦੇ ਠੇਕੇਦਾਰ ਜਿਹੜੇ ਪੋਪ ਇਹਨਾਂ ਕੋ ਵੀ ਜਿਹੜੇ ਰਾਜਸੀ ਹੈ ਇਹਨਾਂ ਕੋ ਵੀ ਸਮਾਜਿਕ ਬੰਦਿਆਂ ਦੀ ਵੀ ਇਹ ਦੁਰਦਸ਼ਾ ਵਪਾਰਕਾਂ ਦੀ ਵੀ ਮੁਸਲਮਾਨੀ ਰਾਜ ਵਿੱਚ ਇਹੋ ਜਿਹਾ ਨਿਆਂ ਹੁੰਦਾ ਸੀ ਇੱਕ ਕਹਾਣੀ ਲਿਖੀ ਹੈ ਮਹਾਂਪੁਰਸ਼ਾਂ ਨੇ ਤੇਲੀ ਦੇ ਬੋਲਦ ਨੇ ਕਾਜੀ ਦੇ ਬੋਲਦ ਨੂੰ ਮਾਰਿਆ ਤੇਲੀ ਨੇ ਕੀ ਕੀਤਾ ਕਾਜੀ ਕੋਲ ਚਲ ਗਿਆ ਮਹਾਰਾਜ ਜੇ ਕਿਸੇ ਦਾ ਬੋਲਦ ਕਿਸੇ ਦੇ ਬੋਲਦ ਨੂੰ ਮਾਰੇ ਤੇ ਕਿਆ ਸਜ਼ਾ ਹੁੰਦੀ ਹੈ ਕਹਿੰਦੀ ਇਹਦੀ ਸਜ਼ਾ ਕਾਜੀ ਪਸ਼ੂ ਕਿਹੜਾ ਕਿਸੇ ਨੇ ਸਕਾਲਿਆ ਹੁੰਦਾ ਆ ਗਿਆ ਜਦ ਨੂੰ ਆ ਗਿਆ ਕਾਜੀ ਦਾ ਮੁੰਡਾ ਕਹਿੰਦਾ ਬਾਪੂ ਅੱਬਾ ਜਾਨ ਆਪਣੇ ਬੋਲਦ ਨੂੰ ਤੇਲੀ ਦੇ ਬੋਲਦ ਨੇ ਮਾਰਿਆ ਕਹਿੰਦਾ ਅੱਛਾ ਤਾਂ ਹੁਣੇ ਨਿਕਲ ਕੇ ਗਿਆ ਅੱਜ ਹੁਣੇ ਕਹਿੰਦਾ ਆ ਜਾ ਵੀ ਮੈਂ ਤਾਂ ਕਾਨੂੰਨ ਦੀ ਕਿਤਾਬ ਨਾ ਦੇਖੀ ਜਿਹੜੀ ਇਹਨਾਂ ਦੀ ਕਾਨੂੰਨ ਦੀ ਕਿਤਾਬ ਸੀ ਉਹਦਾ ਨਾਂ ਰੱਖਿਆ ਸੀ ਲਾਲ ਕਿਤਾਬ ਕੱਢ ਲਈ ਆਪਣੇ ਲਈ ਹੋਰ ਦੂਜੇ ਲਈ ਹੋਰ ਕਹਿੰਦਾ ਬੈਠ ਗਏ ਇੱਥੇ ਤੇਲੀ ਗੱਲ ਸੁਣ ਕਾਨੂੰਨ ਦੇਣ ਲਈ ਇਹ ਕੀ ਕਰ ਰਿਹਾ ਉਹ ਕਹਿੰਦਾ ਲਾਲ ਕਿਤਾਬ ਆਖੇ ਇਉਂ ਤੇਲੀ ਬਲਦ ਪੜਾਇਆ ਕਿਉਂ ਖਲ ਖਲਾਏ ਕੀਆ ਮਸਟੰਡ ਬੈਲ ਕਾ ਬੈਲ ਤੇ 30 ਰੁਪਏ ਡੰਡ ਕਹਿੰਦਾ ਤੇਲੀ ਨੇ ਸਿਖਾਲਿਆ ਕਿਉਂ ਬੋਲਦ ਨੂੰ ਪੜਾਇਆ ਕਿਉਂ ਤੇ ਤੂੰ ਜਾਇ ਕਾਜੀ ਦੇ ਬੋਲਦ ਨੂੰ ਮਾਰ ਕਹਿੰਦਾ ਅੱਗੇ ਤੂੰ ਆਹ ਗੱਲ ਕਹੀ ਸੀ ਕਿ ਪਸ਼ੂ ਕਹਿੰਦੇ ਸਿਖਾਲੇ ਆ ਕਹਿੰਦਾ ਮੈਂ ਅੱਗੇ ਕਿਤਾਬ ਨਾ ਸੀ ਦੇਖੀ ਕਿਤਾਬ ਇਹਨਾਂ ਦੀ ਆਪਣੀ ਮਰਜ਼ੀ ਦੀ ਹੁੰਦੀ ਇਹੋ ਜਿਹਾ ਦੀ ਕਹਿੰਦਾ ਕਿ ਲਾਲ ਕਿਤਾਬ ਆਖੇ ਇਉਂ ਤੇਲੀ ਬਲਦ ਪੜਾਇਆ ਖਾਲ ਫਲਾਏ ਤੇਲੀਆਂ ਦੇ ਖਾਲ ਹੁੰਦੇ ਹੀ ਆ ਸਰੋਂ ਸਰੋਂ ਪੀੜਦੇ ਖਾਲ ਖਾ ਕੇ ਇਹਨੂੰ ਮਸਟੰਡਾ ਬਣਾਤਾ ਬੋਲਦ ਨੂੰ ਖਲ ਖਲਾਏ ਕੀ ਆ ਮਸਟੰਡ ਬੈਲ ਕਾ ਬੈਲ ਤੇ 30 ਰੁਪਏ ਡੰਡ ਤੇ ਦੱਸੋ ਜਦੋਂ ਨਿਆਂਕਾਰੀ ਇਹੋ ਜਿਹੇ ਬੰਦੇ ਹੋ ਜਾਣ ਤੇ ਤੁਸੀਂ ਕਿਆ ਆਸ ਰੱਖਦੇ ਹੋ ਇਹ ਤਾਂ ਗੁਰੂ ਬਾਬਾ ਨਾਨਕ ਦੇ ਚਰਨਾਂ 'ਚ ਬੇਨਤੀ ਹੋ ਸਕਦੀ ਹੈ ਨਾ ਸਤਿਗੁਰ ਬਾਬਾ ਨਾਨਕ ਵੀ ਬਾਬਰ ਨੂੰ ਜਾਬਰ ਕਹਿ ਕੇ ਇਨਸਾਫ ਦਵਾ ਸਕਦਾ ਨਾ ਜਿਹੜੇ ਮਜ਼ਲੂਮ ਤੇ ਜਤੀਮ ਜੇਲਾਂ 'ਚ ਬੰਦ ਸੀ ਆਪ ਚੱਕੀਆਂ ਫੇਰ ਕੇ ਉਹਨਾਂ ਨੂੰ ਕੱਢ ਸਕਦਾ ਨਾ ਤੁਹਾਡੇ ਕੋਲ ਵੱਡੇ ਵੱਡੇ ਪੋਪ ਆਉਂਦੇ ਉਹ ਆ ਕੇ ਕਹਿੰਦੇ ਮੈਂ ਫਲਾਨੇ ਦੀ ਗੱਦੀ ਤੇ ਬੈਠਾ ਮੈਂ ਫਲਾਨੇ ਦੀ ਗੱਦੀ ਤੇ ਬੈਠਾ ਤੁਸੀਂ ਸਾਰੇ ਗੱਦੀਆਂ ਲਾ ਲਾ ਬਹਿ ਗਏ ਕੌਮ ਤਾਂ ਸਾਰੀ ਰੁੜ ਗਈ ਤੁਸੀਂ ਮੱਥੇ ਟਿਕਾਈ ਜਾਂਦੇ ਚੜਾਵੇ ਲਈ ਜਾਂਦੇ ਹੈ ਤੇ ਕਦੀ ਕੌਮ ਵਾਸਤੇ ਹਾਂ ਦਾ ਨਾਰਾ ਮਾਰਿਆ ਜੇ ਪੋਪ ਬਣ ਬਣ ਮਹੰਤ ਬਣ ਬਣ ਕੇ ਬਹਿੰਦੇ ਹੈ ਫੜੋ ਕੌਮ ਦੀ ਬਾਂਹ ਤੇ ਜਿਹੜੇ ਗਰੀਬ ਸੇਵਾਦਾਰ ਉਹਨਾਂ ਦੇ ਉੱਤੇ ਤੁਸੀਂ ਆਲੋਚਨਾ ਕਰਦੇ ਹੈ ਗੱਜ ਕੇ ਬੋਲੋ ਸਤਨਾਮ ਕਦੋਂ ਬਾਂਹ ਫੜੋਗੇ ਕਿਆ ਤੁਹਾਡੇ ਕੋਈ ਆਸ ਕਰੇਗਾ ਇਸ ਤਰ੍ਹਾਂ ਦਾ ਨਿਆਂ ਕਹਿੰਦੇ ਇੱਕ ਜਲਾਹੇ ਦਾ ਤੇ ਜੱਟ ਦੇ ਸੰਵਾਦ ਦੀ ਕਹਾਣੀ ਲਿਖੀ ਹੈ ਕੋਈ ਝਗੜਾ ਪਿਆ ਜੱਟ ਤੇ ਜਲਾਹੇ ਦਾ ਜਲਾਹੇ ਨੇ ਬੜੀ ਸੁੰਦਰ ਪੱਗ ਬਣਾ ਕੇ ਨਾ ਕਾਜੀ ਨੂੰ ਦਿੱਤੀ ਜੱਟ ਜਾ ਕੇ ਬੋਲਦ ਚੜਾਇਆ ਜਦੋਂ ਨਿਆਂ ਦਾ ਦਿਨ ਆਇਆ ਕਾਜੀ ਜਿਹੜਾ ਸੀ ਜੱਟ ਦੇ ਪੱਗ ਦੀ ਗੱਲ ਕਰੇ ਹੁਣ ਜੇ ਇਹਨੇ 500 ਦਾ ਬੋਲ ਦਿੱਤਾ ਉਹਦੀ ਕਰਨੀ ਕਿ 10 ਦੀ ਪੱਗ ਦੀ ਕਰੇ ਉਹ ਵਿਚਾਰਾ ਉਹ ਪੱਗ ਦਿਖਾ ਉਹ ਕੋਲੋਂ ਕਿਸੇ ਨੇ ਕਿਹਾ ਤੇਰੀ ਪੱਗ ਨੂੰ ਜੱਟ ਦਾ ਬੋਲ ਦਿਖਾ ਗਿਆ ਤੇ ਨਿਆਂ ਕਿੱਥੋਂ ਭਾਲਦਾ? ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਮੇਰੇ ਵੀਰੋ, ਭੈਣੋ, ਬਜ਼ੁਰਗੋ ਤੇ ਮਤਾਓ, ਅਦਾਲਤਾਂ ਵਿੱਚ ਇਨਸਾਫ ਲੈਣ ਨਾ ਜਾਓ। ਤੁਸੀਂ ਗਲਤ ਕੰਮ ਕਰਨਾ ਹੀ ਛੱਡ ਦਿਓ, ਗੁਰੂ ਦੀ ਬਾਣੀ ਦੇ ਅਨੁਕੂਲ ਤੁਰਨਾ ਸ਼ੁਰੂ ਕਰ ਦਿਓ। ਤੁਹਾਡੇ ਘਰ ਕਾਲਾ ਹੀ ਨਾ ਪਵੇ ਤੇ ਤੁਸੀਂ ਅਦਾਲਤ ਜਾਓ ਕਿਉਂ? ਭਾਈ ਇਹ ਗੱਲ ਕਹਿੰਦੇ, ਤੁਹਾਡੇ ਘਰ ਝਗੜਾ ਹੋਵੇ ਨਾ, ਤੁਹਾਨੂੰ ਵਕੀਲ ਨਾ ਕਰਨੇ ਪੈਣ, ਤੁਹਾਨੂੰ ਟਲੀਆਂ ਨਾ ਅਦਾਲਤਾਂ ਦੀਆਂ ਖੜਕਾਉਣੀਆਂ ਪੈਣ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹੋ, ਇਹਦਾ ਬਾਣਾ ਧਾਰੋ, ਅੰਮ੍ਰਿਤ ਛਕੋ, ਗੁਰਮਤਿ ਦੇ ਅਸੂਲਾਂ ਤੇ ਤੁਰੋ, ਪਹਿਰਾ ਦਿਓ। ਤਤ ਵੇ ਕੇ ਗਿਆਨਵਾਨ ਮਹਾਂਪੁਰਸ਼ਾਂ ਤੋਂ ਸੁਣ ਕੇ ਵਿਚਾਰ ਗੁਰਬਾਣੀ ਦੇ ਗ੍ਰਹਿਣ ਕਰੋ, ਝਗੜਾ ਰਗੜਾ ਹੀ ਖਤਮ ਹੋਜੂ। ਜਦ ਝਗੜਾ ਹੀ ਨਾ ਹੋਇਆ ਤੇ ਟਲੀਆਂ ਖੜਕਾਉਣ ਦੀ ਲੋੜ ਕੀ ਹੈ? ਪਰ ਤੁਸੀਂ ਕਹਿਣਾ ਨਹੀਂ ਮੰਨਦੇ ਕਾਰਨ ਕਲੇਸ਼, ਜੇ ਕਹਿਣਾ ਮੰਨ ਲਓ ਕਲੇਸ਼ ਖਤਮ ਹੋ ਜਾਏਗਾ, ਕੋਈ ਕਲੇਸ਼ ਨਹੀਂ ਰਹੇਗਾ। ਹਮਰਾ ਝਗੜਾ ਰਹਾ ਨਾ ਕਹੂ, ਤਾਜੀ ਮੁੱਲਾਂ ਛਾਡੇ ਦੋ, ਗੱਜ ਕੇ ਬੋਲੋ ਸਤਨਾਮ। ਝਗੜ ਕੀ ਉਹ ਝਗੜੋ ਹੀ ਪਾਵਾ, ਝਗੜੇ ਕਰੋਗੇ ਤੇ ਝਗੜਾ ਹੀ ਮਿਲੇਗਾ ਨਾ। ਇਸ ਕਰਕੇ ਉੱਤਮ ਪੁਰਸ਼ਾਂ ਦੀ ਇਹ ਵਿਆਖਿਆ ਹੈ, ਆਨੰਦ ਮੂਲ ਧਿਆਲੋ ਪਰਖੋਤਮ, ਪੁਰਖਾਂ ਚੋਂ ਉੱਤਮ ਪੁਰਖ। ਆਨੰਦਨ ਆਨੰਦ ਆਨੰਦੇ, ਜਿਹੜੇ ਉਸ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹੈ, ਦਿਨ ਰਾਤ ਆਨੰਦ ਵਿੱਚ ਆਨੰਦ ਰਹਿੰਦੇ ਆ। ਕਈ ਆਪਣੇ ਸਰੀਰ ਦੇ ਆਨੰਦ ਵਿੱਚ ਬੜੇ ਆਨੰਦ ਹੈ। ਇੱਕ ਦ੍ਰਿਸ਼ਟਾਂਤ ਦਿੱਤਾ ਮਹਾਂਪੁਰਸ਼ਾਂ ਨੇ, ਟਕਸਾਲ ਵਾਲਿਆਂ ਨੇ। ਇੱਕ ਸੱਪ ਹੁੰਦਾ, ਉਹਦੇ ਕੋਲ ਮਣੀ ਹੁੰਦੀ ਹੈ। ਇੱਕ ਸੱਪ ਕੀ ਕਰਦਾ, ਹਨੇਰੀ ਰਾਤ ਵਿੱਚ ਮਣੀ ਰੱਖ ਲੈਂਦਾ, ਉਹਦੇ ਦੁਆਲੇ ਮੱਛਰ, ਟਿੱਡੀਆਂ, ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ। ਉਹ ਫਿਰ ਉਹਨਾਂ ਨੂੰ ਖਾ ਕੇ ਆਪਣੇ ਢਿੱਡ ਭਰਦਾ, ਮਣੀ ਤੋਂ ਆਹ ਲਾਭ ਲੈਂਦਾ। ਦੂਜਾ ਸੱਪ ਇਹੋ ਜਿਹਾ, ਉਹ ਕੀ ਕਰਦਾ, ਮਣੀ ਨੂੰ ਰੱਖ ਲੈਂਦਾ ਟਿੱਬੇ ਤੇ, ਉਹਨੂੰ ਦੇਖ ਕੇ ਖੁਸ਼ ਹੁੰਦਾ, ਪੂਛਣ ਪਲਸੇਟੇ ਮਾਰਦਾ, ਮਿੱਟੀ ਮਣੀ ਤੇ ਪੈ ਜਾਂਦੀ, ਮਣੀ ਗੁਆਚ ਜਾਂਦੀ ਹੈ, ਤੜਫ ਤੜਫ ਕੇ ਮਰ ਜਾਂਦਾ, ਲਾਭ ਨਾ ਲੈ ਸਕਿਆ। ਤੀਸਰਾ ਦ੍ਰਿਸ਼ਟਾਂਤ ਮਹਾਤਮਾ ਨੇ ਦਿੱਤਾ ਟਕਸਾਲੀਆਂ ਨੇ, ਸੰਪਰਦਾਇ ਮਹਾਂਪੁਰਸ਼ਾਂ ਨੇ, ਕਿ ਸੱਪ ਕੀ ਕਰਦਾ ਕਿ ਮਣੀ ਨੂੰ ਚੰਦਰਮਾ ਦੇ ਪ੍ਰਕਾਸ਼ ਵਿੱਚ ਰੱਖ ਲੈਂਦਾ, ਚੰਦਰਮਾ ਦੀਆਂ ਰੇਸ਼ਮਾਂ ਨਾਲ ਉਹਦੇ ਵਿੱਚੋਂ ਅੰਮ੍ਰਿਤ ਨਿਕਲਦਾ, ਉਹਨੂੰ ਚੱਟ ਕੇ ਆਪਣੀ ਜ਼ਹਿਰ ਸ਼ਾਂਤ ਕਰਦਾ। ਚੌਥਾ ਉਹ ਮਣੀ ਪਰਪਕਾਰ ਵਾਸਤੇ ਦਿੰਦਾ, ਜੇ ਕੋਈ ਜ਼ਹਿਰੀਲਾ ਸੱਪ ਕੱਟ ਜਾਏ, ਮਣਕਾ ਲਾ ਦਿਓ, ਜ਼ਹਿਰ ਚੂਸ ਕੇ ਉਹਨੂੰ ਵੀ ਸ਼ਾਂਤ ਕਰ ਦਿੰਦਾ। ਇਹ ਗੁਣਾ ਰੂਪੀ ਵਿਦਿਆ ਰੂਪੀ ਮਣੀ ਹੈ। ਕਈ ਤਾਂ ਸਿਰਫ ਵਿਦਿਆ ਪੜ੍ਹ ਪੜ੍ਹਾ ਕੇ ਆਪਣੇ ਤੇ ਆਪਣੇ ਪਰਿਵਾਰ ਦੇ ਢਿੱਡ ਜੋਗੇ ਹੈ, ਜਿਹੜਾ ਸ਼ਰਾਬੀ ਹੈ ਉਹਦਾ ਤਾਂ ਆਪਣੇ ਢਿੱਡ ਨਹੀਂ ਭਰਦਾ। ਗੱਜ ਕੇ ਬੋਲੋ, ਤਾਂ ਮੁੱਛਿਆ ਕਿ ਨਹੀਂ ਮੁੱਛਿਆ? ਜੇ ਉਹਨੇ ਦੇ ਸੇਂ ਲਿਆਉਂਦਾ, ਆਂਢੀ ਗੁਆਂਢੀ ਸਾਰੇ ਰੱਜਦੇ ਨੇ, ਖੂਨ ਪੈਦਾ ਹੁੰਦਾ, ਨਾ ਐਨ ਟਮਾਟਰ ਵਰਗੇ ਹੋ ਜਾਂਦੇ ਲਾਲ। ਗੱਜ ਕੇ ਬੋਲੋ, ਹੁਣ ਪਿਆਰੀ ਇਹੋ ਜਿਹੀ ਲਾਲੀ, ਨਾ ਤਾਂ ਨਾਮ ਦੀ ਲਾਲੀ ਹੈ, ਨਾ ਖੁਰਾਕ ਦੀ ਲਾਲੀ, ਹੁਣ ਤਾਂ ਲਾਲੀ ਆਰਜੀ ਹੈ, ਅਜਿਹੀ ਬਾਜ਼ਾਰਾਂ 'ਚ ਵਿਕਦੀ ਫਿਰਦੀ ਹੈ। ਗੱਜ ਕੇ ਬੋਲੋ। ਆ ਬੀਬੀਆਂ ਭੈਣਾਂ, ਮੇਰੇ ਵਰਗੇ ਜਿਹੜੇ ਮਾੜੇ ਬੰਦੇ ਨਾ, ਖੂਨ ਤਾਂ ਹੁੰਦਾ ਨੀ, ਉਹ ਫਰਜੀ ਜਿਹਾ ਰੰਗ ਰੋਗਨ ਲਾਉਂਦੇ ਆ। ਗੱਜ ਕੇ ਬੋਲੋ ਸਤਨਾਮ। ਜੇ ਸਰੀਰ 'ਚ ਖੂਨ ਹੋਵੇ, ਆਪੇ ਵੀ ਲਾਡੀ ਆ ਜਾਂਦੀ। ਛੱਡ ਦਿਓ ਇਹਨਾਂ ਚੀਜ਼ਾਂ, ਫੈਸ਼ਨ ਪ੍ਰਾਪਤੀ ਨੂੰ ਤਿਆਗ ਦਿਓ। ਤੁਸੀਂ ਫੈਸ਼ਨਾਂ ਤੇ ਪੈਸਾ ਤਬਾਹ ਕਰਦੀਆਂ, ਤੇ ਭਾਈ ਜਿਹੜੇ ਸ਼ਰਾਬਾਂ ਕਬਾਬਾਂ ਤੇ, ਇਹ ਸਾਰਾ ਪੈਸਾ ਇੱਕ ਇੱਕ ਗੱਲਾ ਘਰ 'ਚ ਰੱਖ ਲਓ, ਭਾਈ ਚਲੋ ਉਹ ਸ਼ਰਾਬ ਨਾ ਪੀਣ, ਮਾਂਸ ਨਾ ਖਾਣ, ਇਹ ਫੈਸ਼ਨ ਨਾ ਲਾਉਣ, ਜਿੰਨੇ ਪੈਸੇ ਬਚਣ ਨਾ, ਆਪੋ ਆਪਣੇ ਪਿੰਡ 'ਚ ਮਾਡਲ ਸਕੂਲ ਬਣਾ ਲਓ, ਕਾਲਜ ਬਣਾ ਲਓ, ਪਸ਼ੂਆਂ ਦਾ ਹਸਪਤਾਲ ਖੋਲ ਦਿਓ, ਕੋਈ ਹੋਰ ਚੀਜ਼ ਬਣਾ ਲਓ, ਪਿੰਡਾਂ ਦੇ ਰਸਤੇ ਬਣਾ ਦਿਓ, ਫੈਕਟਰੀਆਂ ਖੋਲ ਲਓ। ਤੁਸੀਂ ਦੇਖੋ, ਦੇਸ਼ ਛੱਡ ਕੇ ਪ੍ਰਦੇਸ਼ 'ਚ ਆਏ, ਹਰ ਬੰਦਾ ਤੁਹਾਡੇ 'ਚ ਮਜ਼ਦੂਰ ਹੈ, ਕਿੰਨੀ ਮਿਹਨਤ ਨਾਲ ਤੁਸੀਂ ਮਾਇਆ ਕਮਾਉਂਦੇ ਆ, ਫਿਰ ਇਸ ਮਾਇਆ ਨੂੰ ਫਜ਼ੂਲ ਗਵਾਉਂਦੇ ਆ। ਰੋਟੀਆਂ ਦੋ ਉੱਥੇ ਵੀ ਮਿਲਦੀਆਂ ਸੀ, ਦੇਸ਼ੋਂ ਪ੍ਰਦੇਸ਼ ਵੀ ਆਏ, ਆਪਣੀ ਸਭਿਅਤਾ ਵੀ ਤਿਆਗੀ, ਭਾਈਚਾਰਾ ਵੀ ਛੱਡਿਆ, ਇੱਥੇ ਆ ਗਏ, ਇੱਥੇ ਆ ਕੇ ਇੰਨੀ ਮਸ਼ਕਤ ਵੀ ਕੀਤੀ, ਉਹ ਜਿਹੜੀ ਮਾਇਆ ਸੀ ਫਜ਼ੂਲ ਗੁਆਈ, ਫਾਇਦਾ ਕੀ ਹੋਇਆ? ਗੱਜ ਕੇ ਬੋਲੋ, ਇਸ ਮਾਇਆ ਨੂੰ ਧਰਮ ਕਾਰਜਾਂ ਵਿੱਚ ਲਾਓ, ਦੇਸ਼ ਕੌਮ ਦੀ ਸੇਵਾ ਵਿੱਚ ਲਾਓ, ਪਰਮਾਰਥੀ ਕੰਮਾਂ 'ਚ ਵਿਵਹਾਰ ਦਾ ਸੁਧਾਰ ਕਰੋ, ਸਮਾਜ ਰਾਜਨੀਤੀ ਦਾ ਸੁਧਾਰ ਕਰੋ, ਕਿਉਂਕਿ ਸਿੱਖਿਆ ਦੇਣੀ ਸਾਡਾ ਫਰਜ਼ ਹੈ। ਇਹ ਤਾਂ ਮੈਨੂੰ ਵੀ ਪਤਾ ਵੀ ਤੁਸੀਂ ਕਰਨੀ ਆਪਣੀ ਮਰਜ਼ੀ ਹੈ, ਆਪਣੀ ਮਰਜ਼ੀ ਕਰਨ ਵਾਲਾ ਬੰਦਾ ਸੁਖੀ ਨਹੀਂ ਜੇ ਹੁੰਦਾ। ਸੁਖੀ ਉਹ ਹੁੰਦਾ ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ। ਗੱਜ ਕੇ ਬੋਲੋ, ਤੁਹਾਨੂੰ ਪਤਾ ਸੀਤਾ ਨੇ ਆਪਣੀ ਮਰਜ਼ੀ ਕੀਤੀ ਸੀ, ਉਹਦਾ ਪ੍ਰਣਾਮ ਕੀ ਹੋਇਆ? ਹਰਨ ਸੋਨੇ ਦਾ ਬਣ ਕੇ ਲੰਘਿਆ। ਹਰਨ ਨਹੀਂ ਸੀ, ਉਹ ਮਰੀਚੀ ਰਿਸ਼ੀ ਸੀ, ਉਹ ਇਸ ਤਰ੍ਹਾਂ ਦੇ ਭੇਸ ਪਲਟ ਜਾਂਦਾ, ਬੋਲੀ ਉਹੋ ਜਿਹੀ ਬੋਲ ਜਾਂਦਾ ਸੀ, ਇਹੋ ਜਿਹਾ ਦੁਭਾਤੀਆ ਸੀ। ਉਦੋਂ ਸਾਇੰਸ ਬਹੁਤ ਸਿਖਰਾਂ ਤੇ ਸੀ, ਰਾਵਣ ਦੇ ਵੇਲੇ ਜਦੋਂ ਲੰਘਿਆ, ਰਾਵਣ ਦਾ ਦੋਸਤ ਸੀ ਸੀਤਾ, ਕਹਿੰਦੀ ਹਰਨ, ਉਹ ਪਰੇ ਜਾ ਕੇ ਬੋਲੀ ਬੋਲਿਆ ਰਾਮਚੰਦ ਵੀ ਹਾਏ ਮਰ ਗਿਆ, ਲਕਸ਼ਮਣ ਨੂੰ ਪਹਿਰੇ ਤੇ ਛੱਡ ਗਿਆ। ਲਕਸ਼ਮਣ ਨੂੰ ਕਹਿੰਦੀ ਤੇਰਾ ਭਰਾ ਮਾਰਤਾ, ਉਹ ਕਹਿੰਦੇ ਮੇਰਾ ਭਰਾ ਭਗਵਾਨ ਹੈ, ਉਹ ਨਹੀਂ ਮਰਦਾ। ਅਖੇ ਨਹੀਂ, ਤੇਰੀ ਮੇਰੇ ਤੇ ਦ੍ਰਿਸ਼ਟੀ ਮਾੜੀ ਹੈ, ਤੂੰ ਮੇਰੇ ਤੇ ਕੱਪੜਾ ਪਾਉਣਾ ਚਾਹੁੰਦਾ। ਉਹ ਕਹਿੰਦਾ ਮੈਂ ਜਤੀ ਬੰਦਾ, ਤੈਂ ਮੇਰੇ ਤੇ ਤਰਕ ਕੀਤੀ, ਹੁਣ ਮੈਂ ਮਿਹਣਾ ਬਰਦਾਸ਼ਤ ਨਹੀਂ ਕਰਦਾ ਚੱਲਿਆ, ਪਰ ਫਿਰ ਵੀ ਮੇਰੀ ਵੀ ਨਹੀਂ ਡਿਊਟੀ ਲਾਈ ਸੀ ਸਹੁਰੇ ਤੇ ਰਹਿਣਾ। ਉਸਨੇ ਦੁਆਲੇ ਰਾਮ ਦੀ ਕਾਰ ਖਿੱਚ ਦਿੱਤੀ, ਤਾਤੀ ਬਾਉਣ ਲੱਗ ਗਈ, ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗਾ ਨਾ ਭਾਈ। ਤੇ ਜੇ ਮੰਜੇ ਦੁਆਲੇ ਆਂਡਿਆਂ ਦੀ ਕਾਰ ਹੋਵੇ ਤੇ ਸ਼ਰਾਬ ਦੀ ਕਾਰ ਹੋਵੇ, ਫੇਰ ਉੱਥੇ ਸਵਰਗ ਛੱਡ ਕੇ ਇੰਦਰ ਆਊ ਜਾਂ ਪਤਾਲ ਦਾ ਰਾਖਸ਼ ਆਊ? ਗੱਜ ਕੇ ਬੋਲੋ, ਸਤਨਾਮ, ਕੌਣ ਆਏਗਾ? ਉਹ ਤਾਂ ਖੁਦ ਬ ਖੁਦ ਰਾਖਸ਼। ਸੋ ਸਾਧ ਸੰਗਤ ਜੀ ਕਾਰ ਖਿੱਚ ਦਿੱਤੀ, ਰਾਵਣ ਆ ਗਿਆ ਪੋਪ ਬਣ ਕੇ। ਇਹ ਪੋਪਾਂ ਨੇ ਕਿਹੜੇ ਕਿਹੜੇ ਕੰਮ ਨਹੀਂ ਕੀਤੇ? ਪਖੰਡੀ ਸਾਧੂ ਦਾ ਰੂਪ ਧਾਰ ਲਿਆ, ਬਾਟਾ ਫੜਿਆ ਹੋਇਆ ਖੈਰ ਪਾ, ਉਹ ਕਹਿੰਦੀ ਅੰਦਰ ਆ ਕੇ ਖੈਰ ਲੈ ਲਾ। ਇਹਨੂੰ ਪਤਾ ਸੀ ਵੀ ਆਹ ਜਿਹੜੀ ਰੇਖਾ ਖਿੱਚ ਪਿਆ ਨਾ, ਅੰਦਰ ਗਿਆ ਮੈਂ ਦਗਦ ਹੋ ਜਾਵਾਂ, ਜਤੀ ਆਦਮੀ ਖਿੱਚ ਗਿਆ, ਸਤਵਾਦੀ ਆਦਮੀ ਲਕੀਰ ਖਿੱਚ ਗਿਆ ਹੈ, ਖਚਰਾ ਤਾਂ ਬਹੁਤ ਗਿਆ। ਕਹਿੰਦਾ ਬਾਹਰ ਆ ਕੇ ਖੈਰ ਪਾ ਨਹੀਂ ਸ਼ਰਾਪ ਦੇ ਦੋ। ਉਹ ਵਿਚਾਰੀ ਡਰ ਗਈ, ਉਹ ਚੁੱਕ ਕੇ ਲੈ ਗਿਆ। ਉੱਥੇ ਫਿਰ ਕੀ ਲਿਖਿਆ? ਜੇਕਰ ਸੀਤਾ ਲੀਕ ਨਾ ਟੱਪਦੀ, ਕਿਉਂ ਰਾਵਣ ਲੈ ਜਾਂਦਾ, ਬਚਨੋ ਛੋੜ ਕਬਚਨੋ ਹੋ ਗਿਆ ਸੋਈ ਉਹ ਤੱਕੇ ਕੰਦਾ। ਮਹਾਤਮਾ ਦਾ ਬਚਨ ਤੇ ਅੱਗੇ ਕਿੱਡਾ ਵੱਡਾ ਰਮਾਇਣ ਦਾ ਸੰਗਰਾਮ ਹੋਇਆ, ਲੰਕਾ ਤਬਾਹ ਹੋਈ, ਉਹ ਸਾਰੀ ਸਾਇੰਸ ਉਦੋਂ ਦੀ ਨਸ਼ਟ ਹੋਈ, ਉਹ ਆ ਹੁਣ ਮਾੜੀ ਮਾੜੀ ਟਣਾਣੇ ਵਾਂਗ ਚਮਕਣ ਲੱਗੀ ਹੈ। ਰਾਵਣ ਵੇਲੇ ਜਿੰਨੀ ਸਾਇੰਸ ਸੀ ਨਾ, ਹਾਲੇ ਤਾਂ ਇਹ ਬਾਲ ਦੇ ਹਜ਼ਾਰਵੇਂ ਹਿੱਸੇ ਜਿੰਨੀ ਵੀ ਨਹੀਂ ਹੋਈ ਜਿੰਨੀ ਉਦੋਂ ਸੀ। ਗੱਜ ਕੇ ਬੋਲੋ, ਉਦੋਂ ਦਾ ਜਹਾਜ਼ ਲਿਖਿਆ ਪੁਸ਼ਪਕ ਸੀ ਉਹਦਾ ਨਾਮ, ਬਵਾਨ ਦਾ ਨਾਮ। ਜਦੋਂ ਰਾਮਚੰਦਰ ਜੀ ਮਹਾਰਾਜ ਜੀ ਨੇ ਅਯੋਧਿਆ ਆਉਣਾ ਸੀ, ਉਹ ਕਬੀਰ ਤੋਂ ਰਾਵਣ ਖੋਹ ਕੇ ਲਿਆਇਆ ਸੀ ਧੀ। ਜਦੋਂ ਭਵੀਸ਼ਣ ਨੂੰ ਰਾਜ ਗੱਦੀ ਦਾ ਤਿਲਕ ਮਹਾਰਾਜ ਜੀ ਨੇ ਦਿੱਤਾ, ਕਹਿਣ ਲੱਗੇ ਅਸੀਂ ਛੇਤੀ ਜਾਣਾ ਚਾਹੁੰਦੇ ਹਾਂ। ਕਹਿੰਦੇ ਮਹਾਰਾਜ, ਸਾਡੇ ਕੋਲ ਪੁਸ਼ਪਕ ਬਵਾਨ ਹੈ, ਇਹ ਮੇਰਾ ਭਰਾ ਕਬੀਰ ਤੋਂ ਖੋਹ ਕੇ ਲਿਆਇਆ ਸੀ, ਇਹ ਇੱਡੀ ਸਾਇੰਸ ਦਾ ਮਾਲਕ ਹੈ, ਇਹ ਮਨੋ ਵੇਗ ਨਾ ਚੱਲਦਾ। ਜਿਵੇਂ ਆ ਤੁਹਾਡਾ ਪੈਰ ਰੱਖ ਦਿਓ ਨਾ, ਦਰਵਾਜ਼ਾ ਖੁੱਲ੍ਹ ਜਾਂਦਾ, ਇਹਦੇ ਵਿੱਚ ਵੜ ਜਾਓ ਤਾਂ ਉਸੇ ਵੇਲੇ ਉੱਡ ਜਾਂਦਾ, ਸਟਾਰਟ ਕਰਨ ਦੀ ਲੋੜ ਨਹੀਂ ਪੈਂਦੀ। ਗੱਜ ਕੇ ਬੋਲੋ, ਸਤਨਾਮ। ਉਹ ਪੁਸ਼ਪਕ ਬਵਾਨ ਦਾ ਨਾਂ ਲਿਖਿਆ ਪੁਸ਼ਪਕ, ਇੱਡੀ ਸਾਇੰਸ ਸੀ। ਤੇ ਦੇਖ ਲਓ, ਇੱਕ ਬਚਨ ਦੀ ਲਕੀਰ ਟੱਪਣ ਜੋ ਕਲੇਸ਼ ਹੋਇਆ। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਦੀ ਖਿੱਚੀ ਹੋਈ ਇਸ ਰੇਖਾ ਨੂੰ ਟੱਪਣਾ ਸ਼ੁਰੂ ਕਰ ਦਿੱਤਾ, ਜਿਹਦੇ ਕਾਰਨ ਅਸੀਂ ਸਾਰੇ ਕਲੇਸ਼। ਜਿਹੜਾ ਇਸ ਸੀਮਾ ਦੇ ਅੰਦਰ ਰਹਿੰਦਾ, ਉਹਨੂੰ ਤਾਂ ਜਮ ਰਾਜਾ ਵੀ ਨਹੀਂ ਉਹਦਾ ਕੁਛ ਵਿਗਾੜ ਸਕਦਾ। ਧਰਮ ਰਾਏ ਕੇ ਦੂਤ ਨਾ ਜੋ ਹੈ, ਧਰਮ ਰਾਜਾ ਦੂਤ ਉਹਨੂੰ ਨਹੀਂ ਦੇਖਦੇ ਹਨ। ਤੇ ਐਸਾ ਲਿਖਿਆ ਕਿਸੇ ਵਾਸਤੇ ਪਤੀ ਜਮ ਬਣਿਆ, ਕਿਸੇ ਵਾਸਤੇ ਮਿੱਤਰ ਬਣਿਆ, ਕਿਸੇ ਲਈ ਪੁੱਤਰ ਬਣਿਆ, ਕਿਸੇ ਲਈ ਪਿਓ ਬਣਿਆ, ਕਿਆ ਕਾਰਨ? ਉਹ ਬੇਨਤੀ ਕਰ ਦਿੱਤੀ। ਸੋ ਮਹਾਰਾਜ ਜੀ ਦੱਸ ਰਹੇ ਹਨ, ਆਨੰਦਨ ਆਨੰਦ ਆਨੰਦੇ, ਉਹ ਦਿਨ ਰਾਤ ਆਨੰਦ ਸਰੂਪੀ ਵਾਹਿਗੁਰੂ ਦਾ ਨਾਮ ਜਪ ਕੇ ਆਨੰਦ ਵਿੱਚ ਰਹਿੰਦੇ। ਆਹ ਜਿਹੜੇ ਛੂਛੇ ਆਨੰਦ ਹੈ, ਪਿਆਲੀ ਪੀ ਲਈ, ਇੱਕ ਹੈ ਭੋਗਾ ਆਨੰਦ, ਇੱਕ ਹੈ ਯੋਗਾ ਆਨੰਦ, ਇੱਕ ਹੈ ਬ੍ਰਹਮਾ ਆਨੰਦ। ਬਿਖਿਆ ਆਨੰਦ ਸੰਸਾਰ, ਭਜਨਾ ਆਨੰਦ ਹਰਦਾਸ, ਬ੍ਰਹਮਾ ਆਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਲ। ਵਿਸ਼ੇ ਵਿਕਾਰਾਂ ਦਾ ਆਨੰਦ ਪਾਣੀ ਦੇ ਪਿਆਲੀ ਵਾਂਗੂ ਤੁੱਛ ਹੈ। ਇਹਦੇ ਡੁੱਲ ਜਾਣ ਦਾ ਡਰ ਹੈ, ਸੁੱਕ ਜਾਣ ਦਾ ਡਰ ਹੈ, ਸੜ ਜਾਣ ਦਾ ਡਰ ਹੈ, ਜੰਮ ਜਾਣ ਦਾ ਡਰ ਹੈ, ਮਿੱਟੀ ਵਿੱਚ ਮਿਲ ਜਾਣ ਦਾ ਡਰ ਹੈ। ਏਕ ਨਿਮਖ ਕਾਮ ਸਵਾਦ ਕਾਰਨ ਕੋਟ ਬਿਰਸ ਦੁੱਖ ਪਾਵੈ, ਘੜੀ ਮੁਹਤ ਸੰਗ ਮਾਣਿਆ ਰਲੀਆ ਫਿਰ ਬਹਰ ਬਹਰ ਪਛਤਾਵੈ। ਇਹ ਇੰਨਾ ਕਿ ਇਹ ਕੂਕਰ ਕੂਕਰੀ ਇੰਦਰ ਇੰਦਰਾਣੀ ਮਨੁੱਖ ਸਭ ਲਈ ਕੋਈ ਜਿਹਾ ਕੋਈ ਫਰਕ ਨਹੀਂ। ਕੁਛ ਆਨੰਦ ਹੈ ਜਿਹਦੇ ਸਾਰਾ ਸੰਸਾਰ ਲਪੇਟੇ ਵਿੱਚ ਆ ਕੇ, ਕੋਈ ਘਰ ਦਸਾਉਂਦੇ ਆ, ਕੋਈ ਘਰ ਉਜਾੜਦੇ, ਅੱਜ ਵਿਆਹ ਕਰਾ ਲਿਆ, ਕੱਲ ਛੱਡ ਦਿੱਤਾ, ਪਰਸੋਂ ਫੇਰ ਕਰਾ ਲਿਆ, ਜਿਹੜਾ ਨਵਾਂ ਵਿਆਹ ਕਰਾ ਕੇ ਲਿਆਏਗਾ ਆਕਾਸ਼ ਤੋਂ ਪਰੀ ਉਤਰੇ, ਇਸੇ ਧਰਤੀ ਦੀ ਔਰਤ, ਇਸੇ ਚੰਮ ਹੱਡ ਮਾਸ ਦੇ ਅਸੀਂ ਬਣੇ, ਇਸੇ ਦੀਆਂ ਔਰਤਾਂ ਬਣੀਆਂ ਹੋਈਆਂ, ਫਿਰ ਡਿਵੋਰਸ ਕਿਉਂ? ਕਿੱਥੇ ਵੀ ਸਿੱਖੀ ਧੰਨ ਬਾਬਾ ਦੀਪ ਸਿੰਘ ਅਬਦਾਲੀ, ਜਿਹਨਾਂ ਲੜਕੀਆਂ ਨੂੰ ਬਾਂਦੀਆਂ ਬਣਾ ਕੇ ਲੈ ਜਾਏ, ਉਹਨਾਂ ਨੂੰ ਬਸਾਉਂਦਾ ਸੀ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਲਾਵਾਂ ਲੈ ਕੇ ਫਿਰ ਉਜਾੜ ਰਹੇ ਹਾਂ। ਕਿਆ ਇਸ ਦਾ ਨਾਮ ਸਿੱਖੀ ਹੈ? ਕੀ ਅਸੀਂ ਗੁਰੂ ਮਹਾਰਾਜ ਦੇ ਕਟਹਿਰੇ ਵਿੱਚ ਦੋਸ਼ੀ ਬਣਾ ਕੇ ਨਹੀਂ ਖੜੇ ਕੀਤੇ ਜਾਵਾਂਗੇ? ਮਹਾਰਾਜ ਦੀ ਸਭਾ 'ਚ ਕਿਆ ਉੱਤਰ ਦੇਵਾਂਗੇ? ਗੱਲ ਇੰਨੀ ਬਹੁਤ ਹੈ ਜੇ ਸਮਝ ਲਓ। ਆਓ ਗੁਰਬਾਣੀ ਦੇ ਆਸ਼ੇ ਵਾਲਾ ਮਹਾਰਾਜ ਦੱਸਦੇ ਹਨ, ਆਨੰਦਨ ਆਨੰਦ ਆਨੰਦੇ, ਉਹ ਆਨੰਦ ਸਰੂਪੀ ਵਾਹਿਗੁਰੂ ਦਾ ਭਜਨ ਕਰਕੇ ਆਨੰਦ ਰੂਪ ਹੋ ਜਾਂਦੇ। ਭੋਗਾਨੰਦ ਕਹਿਤਾ, ਹੁਣ ਸੁਣ ਲਓ ਯੋਗਾਨੰਦ ਜਾਂ ਭਜਨਾਨੰਦ। ਇਹ ਇਉਂ ਆ ਜਿਵੇਂ ਬਰਸਾਤੀ ਨਦੀ ਹੁੰਦੀ ਜੈਸੇ ਦਰਾਂ, ਜੇ ਤਾਂ ਉੱਤੇ ਮੀਂਹ ਪੈ ਗਿਆ ਪਹਾੜਾਂ 'ਤੇ, ਫਿਰ ਤਾਂ ਭਰੀਆਂ ਚੱਲਦੀਆਂ, ਕੰਢੇ ਆਲਾ ਦੁਆਲਾ ਰੋੜ ਦੀਆਂ ਜਾਂਦੀਆਂ, ਜੱਟਾਂ ਦੀਆਂ ਫਸਲਾਂ ਵੀ ਘਰ ਘੁਰ ਸਭ ਰੋੜ ਜਾਂਦੀਆਂ। ਅਸੀਂ ਤਾਂ ਰਹਿੰਦੇ ਪਾਣੀ ਦੇ ਇਲਾਕੇ 'ਚ ਹੈ ਨਾ, ਉਸ ਇਲਾਕੇ ਦਾ ਕਈ ਵਾਰੀ ਬੰਨਾਂ 'ਤੇ ਬਹਿ ਕੇ ਲੋਕ ਗੁਜ਼ਾਰਾ ਕਰਦੇ ਹਾਂ, ਕਈ ਵਾਰੀ ਕੁੱਪ ਇਉਂ ਰੋੜੇ ਜਾਂਦੇ ਹੁੰਦੇ ਦਰਿਆ 'ਚ, ਜਿਵੇਂ ਕਿਸ਼ਤੀ ਜਾਂਦੀ ਹੁੰਦੀ ਹੈ, ਮੁੰਡੇ ਲੈ ਜਾਂਦਾ ਐਤਕੀ ਵੀ ਆਇਆ ਜਲ ਬੜਾ ਜੀ, 2,500-3,000 ਬੰਦਾ ਬੰਦੂਕਾਂ ਨਾਲ ਪਹਿਰਾ ਦਿੰਦਾ ਰਿਹਾ ਵੀ ਸਾਡਾ ਬੰਨਣ ਕੋਈ ਤੋੜੇ। ਮੈਂ ਕਿਹਾ ਬਾਬੇ ਵਿਛਾ ਕੇ ਰੋੜ ਜਾਣਾ, ਤੁਸੀਂ ਬਚਣੇ ਚਾਹੀਦੇ, ਤੁਸੀਂ ਬਾਲ ਬੱਚੇ ਵਾਲੇ ਹੋਏ, ਅਸੀਂ ਸਾਡੇ ਹੋਏ, ਸਾਡਾ ਕੀ ਹੈ, ਸਾਡੀ ਕਿਸੇ ਨੇ ਕਿਹੜੀ ਮਕਾਨ ਦੇਣੀ ਹੈ। ਪਰ ਗੱਲ ਇਹ ਆ ਵੀ ਅਸੀਂ ਡੁੱਬਦੇ ਨਹੀਂ, ਅਸੀਂ ਤਰਨ ਵਾਲੇ ਨੂੰ ਤਾਰਨ ਵਾਲੇ ਨੂੰ ਫੜ ਲਿਆ। ਤਲ ਤਾਰਨ ਗੁਰੂ ਨਾਨਕ ਹੈ, ਤੇ ਬੇਈ ਜੀ ਉਛਲ ਕੇ ਨਾ ਆ ਗਈ ਸਾਡੇ ਦੁਆਲੇ ਘੇਰਾ ਕੱਟ ਲਿਆ। ਮੈਂ ਕਿਹਾ ਹੇ ਮਾਤਾ, ਅੱਗੇ ਤੇਰੇ ਵਿੱਚ ਜਾ ਕੇ ਇਸ਼ਨਾਨ ਕਰਦੇ ਹੁੰਦੇ ਸੀ, ਹੁਣ ਤਾਂ ਤੂੰ ਘਰੇ ਹੀ ਇਸ਼ਨਾਨ ਕਰਾਉਣਾ ਜੀ। ਅਸੀਂ ਨਾਰੀਅਲ ਮੰਗਾਇਆ, ਜੋਤ ਜਗਾਈ, ਹਵਨ ਪਾਇਆ ਤੇ ਸ਼ਬਦ ਪੜ੍ਹਨੇ ਸ਼ੁਰੂ ਕਰਤੇ। ਸਿਮਰੋ ਸਿਮਰ ਸਿਮਰ ਸੁਖ ਪਾਵ, ਸਾ ਸਾ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਕਹਾਈ, ਜਦ ਤੱਕ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ, ਭਾਹੇ ਨਾ ਸਾਕੇ ਜਲ, ਨਿਰਧਨ ਕੋ ਤਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਪਾਣੀ ਮੈਂ ਕਿਹਾ ਤੂੰ ਪਿਓ, ਅਸੀਂ ਪੁੱਤ, ਤੂੰ ਲੱਕੜ ਨੂੰ ਪੈਦਾ ਕਰਦਾ, ਗੱਲੀ ਗਿੱਲੀ ਲਿਕੜ ਲੱਕੜ ਵੱਢ ਕੇ ਪਾਣੀ ਸਿੜ ਦੋ, ਕਦੀ ਡੁੱਬਦੀ ਹੈ? ਉਹ ਲੱਕੜ ਕਹਿੰਦੀ ਤੂੰ ਮੇਰਾ ਪਿਓ ਆ, ਤੈਂ ਮੈਨੂੰ ਪੈਦਾ ਕੀਤਾ ਪਾਲਿਆ, ਡੁੱਬਣਾ ਡੁੱਬਦਾ, ਪਾਣੀ ਡੁੱਬਦਾ। ਜੱਟ ਨੇ ਟਾਹਲੀ ਵੱਢੀ, ਆਉਂਦੇ ਨੂੰ ਨਦੀ ਚੜ੍ਹ ਗਈ। ਉਹ ਜਿਹਨੂੰ ਵੱਢਿਆ ਸੀ ਕੁਹਾੜੀਆਂ ਨਾ, ਉਹ ਲੱਕੜ ਕਹਿੰਦੀ ਘਬਰਾ ਨਾ, ਤੈਂ ਤਾਂ ਮੈਨੂੰ ਵੱਢਿਆ ਸੀ, ਪਰ ਮੈਂ ਪਾਣੀ ਦੀ ਪੋਤਿਆ, ਮੈਂ ਤੈਨੂੰ ਪਾਰ ਲੈ ਜਾਊਂ ਕੋਲਾ ਬਣਾ ਕੇ। ਉਹ ਜਿਹੜੀ ਕੁਹਾੜਿਆਂ ਨੇ ਜੱਟ ਨਾਲ ਵੱਢੀ ਸੀ ਨਾ, ਉਹ ਪਾਣੀ ਸੀ, ਉਹਨੂੰ ਭਾਵੇਂ ਵੱਢਿਆ ਹੀ ਸੀ, ਪਰ ਉਹਦਾ ਸਵਾਦ ਤਾਰਨ ਤੇ ਤਾਰਨ ਦਾ ਹੈ। ਅਸੀਂ ਭਾਵੇਂ ਗੁਰੂ ਦਾ ਬੁਰਾ ਹੀ ਚਿੱਤ ਵੀ ਜਾਣੇ, ਗੁਰੂ ਫੇਰ ਵੀ ਸਾਨੂੰ ਤਾਰੀ ਹੀ ਜਾਂਦਾ, ਪਰ ਅਸੀਂ ਅਕਿਰਤ ਕਣ ਹੋ ਚੁੱਕੇ। ਪਾਣੀ ਨੇ ਮਾਰ ਲਿਆ ਕੁੰਡਲ, ਕੀਤੀ ਪੂਜਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਤੇ ਉੱਥੇ ਰੋਗਾ ਕਵਾਜੇ ਹੂੰ, ਗੱਜ ਕੇ ਬੋਲੋ ਸਤਨਾਮ। ਤੇ ਸਾਰੇ ਮੈਂ ਵਿਦਿਆਰਥੀਆਂ ਨੂੰ ਕਿਹਾ ਬਹਿ ਜਾਓ ਤੇ ਪੰਜ ਪੰਜ ਜਪ ਜੀ ਪੜੋ ਇਹਦੇ ਚ ਬਹਿ ਕੇ, ਅੱਗੇ ਬੇਈ ਦਾ ਇਸ਼ਨਾਨ ਕਰਾਉਣ ਚਾਹੀਦਾ। ਹੁਣ ਤਾਂ ਘਰੇ ਇਸ਼ਨਾਨ ਕਰਾਉਣ ਆਈ ਹੈ, ਇਹ ਚ ਬਾਬਾ ਨਾਨਕ ਨਹਾਉਂਦਾ ਰਿਹਾ। ਤੇ ਤੁਹਾਡਾ ਇਸ਼ਨਾਨ ਕਰਾਉਣ ਜਿਵੇਂ ਜੈਤੇ ਸਿਰ ਨੂੰ ਗੰਗਾ ਆ ਜਾਂਦੀ ਸੀ ਨਾ, ਘਰੇ ਹੀ ਅੱਜ ਆਈ। ਉੱਥੇ ਵੀ ਨੀ ਸਾਰਿਆਂ ਨੇ ਜੀ ਪਾਠ ਕੀਤਾ, ਅਸੀਂ ਵੀ ਵਿੱਚ ਬੈਠੇ ਪਾਣੀ ਚ ਦਲ ਦਲ, ਉਹ ਵੀ ਬੈਠੇ, ਉਤਰਨਾ ਸ਼ੁਰੂ ਹੋ ਗਿਆ। ਗੁਰੂ ਦੀ ਕਿਰਪਾ ਹੋ ਗਈ। ਤੇ ਜਿਹੜੇ ਵਡੈਗੀ ਲਈ ਮੈਂ ਕਿਹਾ ਵੀ ਕਰੋ ਕਰਾ ਪ੍ਰਚਾਰ, ਜਿਹੜੇ ਪ੍ਰਾਹੁਣਾ ਆਵੇ ਨਾ ਉਦੋਂ ਵੀ ਚੰਗੇ ਚੰਗੇ ਨਿੰਦੇ ਸ਼ਿਕਾਇਤੇ, ਤੇ ਜਿਹੜੇ ਵਿਦਾ ਹੋਵੇ ਉਦੋਂ ਉਹ ਤੋਂ ਕਰਕੇ ਥੋੜੀ ਥੋੜੀ ਦਾ ਬੰਦਾ ਆ ਜਾ ਕੇ, ਜੇਕਰ ਪ੍ਰਾਹੁਣਾ ਬਣ ਕੇ ਸਤਿਕਾਰ ਕਰੀਦਾ ਤੇ ਦੇਵਤਾ ਜਲ ਦੇਵਤਾ ਬਣਾਓ ਵੀ ਕਰਾ ਪ੍ਰਚਾਰ। ਜਲੇ ਕੀਤਾ ਭੋਗ ਲਵਾਇਆ, ਵੇਲਾ ਮਿੰਟਾਂ ਚ ਜਲ ਗਿਆ, ਗੱਜ ਕੇ ਬੋਲੋ। ਇਸ ਕਰਕੇ ਭਾਈ ਆਨੰਦ ਵਿਚ ਰਹਿਣਾ ਪੈਂਦਾ ਜੇ ਆਨੰਦ ਸਰੂਪੀ ਵਾਹਿਗੁਰੂ ਦੀ ਗੁਰਬਾਣੀ ਨਾਲ ਜੁੜੇ। ਹਾਂ ਮੈਂ ਵਿਚਾਰ ਸ਼ੁਰੂ ਕੀਤੀ ਸੀ ਕਿ ਭਜਨ ਆਨੰਦ ਆ, ਜਿੰਨਾ ਚਿਰ ਭਜਨ ਕਰੀ ਜਾਂਦੇ ਆ ਆਨੰਦ ਆ, ਜਿਵੇਂ ਤੁਸੀਂ ਇੱਥੇ ਕਥਾ ਸੁਣ ਜਾਂਦੇ ਨੇ ਉਨਾ ਚਿਰ ਤਾਂ ਆਨੰਦ ਆ। ਜਿਲੇ ਬੂਹੋਂ ਬਾਹਰ ਹੋ ਜਾਂਦੇ ਨਾ, ਮੁੜ ਕੇ ਜੋ ਕੰਮ ਸ਼ੁਰੂ ਹੋ ਜਾਂਦਾ, ਘਰ ਜਾਂਦਿਆਂ ਤੇ ਪੂਰਾ ਹੀ ਫਿਰ। ਇਹ ਜਿਹੜਾ ਆਨੰਦ ਆਰਜੀ, ਭਜਨ ਕੀਤਾ ਤੁਰਤੀ ਟਿਕੀ ਰਹੀ ਆਨੰਦ ਆ, ਭਜਨ ਛੱਡ ਦਿੱਤਾ ਤੁਰਤੀ ਫਿਰ ਉੱਥੇ ਘੁੰਮਣ ਲੱਗ ਪਈ, ਆਨੰਦ ਖਤਮ ਹੋ ਗਿਆ। ਭਜਨ ਆਨੰਦ ਪੈਦਾ ਹੁੰਦਾ ਪਰ ਜਦ ਤੱਕ ਅਵਸਥਾ ਨਹੀਂ ਬਣੀ, ਅਸਥਾਈ ਨਹੀਂ, ਪੱਕਾ ਨਹੀਂ। ਫਿਰ ਤੀਜਾ ਹੈ ਬ੍ਰਹਮਾਨੰਦ। ਇਉਂ ਆ ਜਿਵੇਂ ਗੰਗਾ ਦਰਿਆ ਆ ਨਾ, ਉਹਦਾ ਲਿੰਕ ਕਦੇ ਵੀ ਸਮੁੰਦਰ ਨੂੰ ਟੁੱਟਦਾ ਨਹੀਂ। ਜਿਹੜੇ ਜੋਗੀ ਹੈ ਜਿਹੜੇ ਪ੍ਰਾਣ ਦਸਮ ਦੁਆਰ ਚਾੜ ਲੈ ਆਨੰਦ ਹੈ, ਫੁਰਨਾ ਕੋਈ ਨਹੀਂ ਫੁਰਦਾ। ਜਿਹੜੇ ਪ੍ਰਾਣ ਲਾ ਲੈ ਜਿੱਥੇ ਮਨ ਘੁੰਮਦਾ ਸੀ ਪਹਿਲੇ, ਇਹ ਜੋਗਾ ਆਨੰਦ ਭਜਨ ਆਨੰਦ ਇੰਨਾ ਕੁ ਹੁੰਦਾ। ਤੇ ਜਿਹੜਾ ਬ੍ਰਹਮਾਨੰਦ ਹੈ ਨਾ, ਇਹ ਕਰਸ ਰਹਿੰਦਾ, ਇਹਦਾ ਕਦੀ ਲਿੰਕ ਨਹੀਂ ਟੁੱਟਦਾ, ਜਿਵੇਂ ਤੇਲ ਦੀ ਧਾਰਾ ਟੁੱਟਦੀ ਨਹੀਂ ਨਾ, ਇਉਂ ਰਹਿੰਦਾ। ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਲ। ਐਸਾ ਆਨੰਦ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਨੇ ਪ੍ਰਾਪਤ ਕੀਤਾ। ਸਦਾ ਹੀ ਆਨੰਦ ਚ ਰਹਿੰਦੇ, ਕਦੀ ਸੋਗ ਨੀ, ਕਦੀ ਨੀ ਸੁਣਿਆ ਕਿ ਉਹਨਾਂ ਨੂੰ ਤਾਪ ਚੜਿਆ ਸੀ, ਉਹਨਾਂ ਦਾ ਮੱਥਾ ਦੁਖਦਾ ਹੁੰਦਾ ਸੀ, ਜਾਂ ਬਾਬੇ ਨੂੰ ਸ਼ੂਗਰ ਪੈਂਦੀ, ਜਾਂ ਬਾਬੇ ਨੂੰ ਬਲੱਡ ਪ੍ਰੈਸ਼ਰ ਸੀ, ਬਾਬੇ ਨੂੰ ਹਾਰਟ ਦੀ ਬਿਮਾਰੀ ਸੀ। ਉਹ ਤਾਂ ਇੱਥੇ ਪਹੁੰਚ ਗਿਆ ਸੀ, ਜੋ ਜੋ ਦੀਸ ਹੈ ਸੋ ਸੋ ਰੋਗੀ, ਤੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਾਬਾ ਨਾਨਕ ਦਾ ਸੁਣਿਆ ਵੀ ਉਹ ਵੀ ਬਿਮਾਰ ਸੀ, ਜੇ ਬਾਬਾ ਨਾਨਕ ਖੁਦ ਬਿਮਾਰ ਹੈ ਤੇ ਲੋਕਾਂ ਨੂੰ ਰਾਜ਼ੀ ਕਿੱਥੋਂ ਕਰ ਦੇ, ਉਹਨਾਂ ਨੇੜੇ ਬਿਮਾਰੀ ਕਿਵੇਂ ਆ ਸਕਦੀ। ਬਿਮਾਰੀ ਕਦੋਂ ਆਉਂਦੀ ਹੈ, ਕੁਦਰਤ ਦੇ ਨਿਯਮਾਂ ਦਾ ਉਲੰਘਣ ਕਰਨਾ, ਤੱਤਾਂ ਦੀ ਘਾਟ ਤੋਂ। ਉਹ ਤਾਂ ਹਮੇਸ਼ਾ ਨਿਯਮ ਵਿੱਚ ਰਹਿੰਦੇ, ਮਰਜ਼ਾਦਾ ਵਿੱਚ ਰਹਿੰਦੇ, ਉੱਥੇ ਬਿਮਾਰੀ ਕਿਵੇਂ ਆ ਸਕਦੀ, ਨਾ ਮਨ ਕਰਕੇ, ਨਾ ਬਾਣੀ ਕਰਕੇ, ਨਾ ਸਰੀਰ ਕਰਕੇ। ਉਹ ਤਾਂ ਸਦਾ ਹੀ ਆਨੰਦ ਵਿੱਚ ਰਹਿੰਦੇ, ਉਹ ਤਾਂ ਤੱਤੀ ਕਵੀ ਤੇ ਬਹਿ ਕੇ ਵੀ ਨਹੀਂ ਦੁਖੀ ਹੋਏ। ਗੱਜ ਕੇ ਬੋਲੋ ਬਾਬਾ ਨਾਨਕ। ਬਾਬਰ ਦੀ ਕੈਦ ਵਿੱਚ ਜਿਲੇ ਲੱਗਿਆ, ਪੰਡਾਂ ਚੁਕਾਈਆਂ, ਡੇਢ ਡੇਢ ਹੱਥ ਸਿਰ ਤੇ ਉੱਤੇ ਜਾਣ ਸੀ ਇਸ ਤੋਂ। ਜਿਲੇ ਜੇਲ੍ਹ ਚ ਰਿਹਾ ਮਰਦਾਨਾ, ਕਹਿੰਦਾ ਮਹਾਰਾਜ ਸਵਾ ਸਵਾ ਮੰਡਾ ਨੇ ਚੱਕੀ ਫੇਰੀਏ, ਛੇਤੀ ਛੇਤੀ ਮੁੱਕ ਜਾਏ। ਉਹ ਮਰਦਾਨੇ ਚੱਕੀਆਂ ਫੇਰਨ ਲਈ ਆਪਾਂ ਤਾਂ ਚੱਕੀਆਂ ਛਡਾਉਣ ਆਏ ਹਾਂ। ਕਹਿੰਦੇ ਮਹਾਰਾਜ ਰਾਜ ਦਾ ਹੁਕਮ, ਕਹਿੰਦੇ ਤੇਰੇ ਤੇ ਨੀ ਰਾਜ ਰੂਜ ਦਾ ਹੁਕਮ। ਕਹਿੰਦੇ ਫਿਰ ਮਹਾਰਾਜ ਕਿਵੇਂ ਬਚੀਏ, ਕੋਰੜੇ ਪੈਣਗੇ। ਕਹਿੰਦੇ ਮਰਦਾਨੇ ਆਪਾਂ ਤਾਂ ਜਿਹਨਾਂ ਦੇ ਪੈਣੇ ਉਹ ਹਟਾਉਣ ਆਏ ਹਾਂ, ਦੁਖੀਆਂ ਦੇ ਦੁੱਖ ਵਡਾਉਣ ਆਏ ਹਾਂ। ਤੂੰ ਐਂ ਕਰ, ਰਬਾਬ ਵਜਾ, ਫਿਰ ਬਾਣੀ ਆ ਗਈ ਹੈ। ਜਿਹੜੇ ਰਬਾਬ ਵਜਾ ਫਿਰ ਸ਼ਬਦ ਪੜਿਆ, ਜੈਸੀ ਮੂਆ ਵੈ ਖਸਮ ਕੀ ਬਾਣੀ, ਐ ਸੜਾ ਕਰੀ ਗਿਆਨ ਬੇ ਲਾਲੋ, ਪਾਪ ਕੀ ਜੰਜ ਲੈ ਕਾਬ ਨੂੰ ਢਾਇਆ, ਜੋਰੀ ਮੰਗੈ ਦਾਨ ਬੇ ਲਾਲੋ। ਚੱਕੀਆਂ ਆਪੇ ਹੀ ਚੱਲਦੀਆਂ, ਉਧਰ ਖਬਰ ਦੇ ਸੀ ਮਹਾਰਾਜ ਫਕੀਰ ਆ, ਉਹਦੇ ਸੀਸ ਤੇ ਆਉਂ ਪੰਡਾਂ ਉੱਚੀਆਂ ਆਉਂਦੀਆਂ ਸੀ, ਉਹਦੇ ਤਾਂ ਤੇਜ ਬੜਾ, ਉਹਦੇ ਚਰਨੇ ਨੀ ਧਰਤੀ ਨਾਲ ਲੱਗਦੇ, ਨਾ ਚਰਨਾਂ ਦੀ ਪੈੜ ਬਣਦੀ ਹੈ। ਜਿਹੜਾ ਪੂਰਾ ਸੰਤ ਹੋ ਨਾ ਬ੍ਰਹਮ ਗਿਆਨੀ ਉਹਦੇ ਚ ਲੱਛਣ ਹੁੰਦਾ, ਉਹ ਜੋਤ ਸਰੂਪ ਬਣ ਜਾਂਦਾ, ਉਹ ਪ੍ਰਕਾਸ਼ ਰੂਪ ਬਣ ਜਾਂਦਾ। ਪਰ ਇੱਥੇ ਹਰੇਕ ਥੋੜੀ ਪਹੁੰਚ ਸਕਦਾ। ਤੇ ਸਾਧ ਸੰਗਤ ਜੀ ਲੈ ਬਾਬਰ ਨੂੰ ਦੱਸਿਆ ਕਿ ਚੱਕੀਆਂ ਆਪੇ ਹੀ ਚੱਲਦੀਆਂ, ਦਾਣੇ ਮੁੱਕ ਗਏ। ਉਹ ਕਹਿੰਦੇ ਦਾਣੇ ਹੋਰ ਲਿਆਓ। ਕਹਿੰਦੇ ਜੀ ਦਾਣੇ ਮੁੱਕ ਗਏ ਤੇਰੇ। ਬਾਬਰ ਦੇ ਚਰਨੀ ਦੱਸਿਆ, ਗਨਾਹ ਬਖਸ਼ ਮਹਾਰਾਜ ਕਹਿੰਦੇ ਸ਼ਰਾਬ ਛੱਡ ਦੇ, ਤੋਬਾ ਕਰ, ਪਰਾਈ ਇਸਤਰੀ ਦੀ ਕੁਸੰਗ, ਆ ਮਜ਼ਲੂਮ ਛੱਡ ਦੇ ਜਿਹੜਾ ਲੁੱਟਿਆ ਧਨ ਗਰੀਬਾਂ ਚ ਵੰਡ ਕੇ, ਧਰਮ ਦਾ ਰਾਜ ਕਰ। ਇਹ ਮਹਾਰਾਜ ਇਹਨੂੰ ਕਹਿੰਦੇ ਉੱਤਮ ਪੁਰਖ, ਆਪਣੇ ਉਪਦੇਸ਼ ਨਾ ਜਾਲਮ ਜਰਬਾਣਿਆਂ ਨੂੰ ਵੀ ਉੱਤਮਤਾ ਦਾ ਉਪਦੇਸ਼ ਦੇ ਕੇ ਉੱਤਮ ਬਣਾਉਂਦੇ। ਐਸੇ ਪੁਰਖ ਜਿਹੜੇ ਆ ਉਹ ਆਨੰਦ ਵਿੱਚ ਰਹਿੰਦੇ। ਧਰਮ ਰਾਏ ਕੀ ਕਾਣ ਚੁਕਾਈ, ਜਿਹੜੇ ਉਹਨਾਂ ਦੇ ਦਾਸ ਬਣ ਗਏ ਨਾ, ਦਾਸਾਂ ਨੇ ਉਸ ਪ੍ਰਭੂ ਦੀ ਬਰਕਤ ਨਾ ਨਾਮ ਦੀ ਨਾ ਧਰਮ ਰਾਏ ਦੀ ਕਨੌੜ ਚੱਕ ਦਿੱਤੀ। ਪਰ ਸਾਡੇ ਪੰਜਾਬ ਚ ਤਾਂ ਹੁਣ ਹੋਰ ਕੰਮ ਚੱਲਦਾ। ਜਰਾ ਸੋਚ ਕੇ ਬੋਲੀ ਲੰਬੜਦਾਰਾ, ਅਸੀਂ ਨੀ ਕਨੌੜ ਚ ਲੈਣ, ਗੱਜ ਕੇ ਹੋਲੋ ਸਤਨਾ। ਇਹ ਪ੍ਰੋਗਰਾਮ ਚੱਲਦਾ ਰਕਾਟਾਂ, ਪਰ ਇੱਥੇ ਕਾਣ ਕਿਹਦੀ ਚੁਕਾਈ? ਧਰਮ ਰਾਏ ਕੀ ਕਾਣ ਚੁਕਾਈ, ਸਭ ਚੂਕੇ ਜੰਮ ਕੇ ਛੰਦੇ। ਜੰਮ ਦੇ ਮਲਾਜੇ ਖਤਮ ਹੋ ਗਏ, ਜੰਮ ਤੋਂ ਬੇਪਰਵਾਹ ਹੋ ਗਏ, ਉਹਨਾਂ ਨੂੰ ਕਿਸੇ ਦੀ ਮੁਸੰਦਗੀ ਨਹੀਂ ਰਹਿ ਗਈ, ਬੇਮੁਹਤਾਜ ਬਣ ਗਏ। ਮਾਂਡਵ ਰਿਸ਼ੀ ਹੋਇਆ ਇੱਕ ਸੰਤ, ਉਹਦੀ ਉਮਰ ਸੀ 5 ਸਾਲ। ਜਦੋਂ ਇਹਦਾ ਬੇਲਾ ਆਇਆ ਸਮਾਂ ਅੰਤ ਦਾ, 5 ਸਾਲ ਤੋਂ ਗਿਆਨੀ ਸੀ, ਮੁੰਡ ਤੋਂ ਜਮਾਧਰੂ। ਜਿਲ੍ਹੇ ਆਇਆ ਸਮਾਂ, ਧਰਮ ਰਾਜ ਨੇ ਦੂਤ ਭੇਜ, ਇੱਕ ਚਿੱਤਰ ਹੁੰਦਾ ਤੇ ਗੁਪਤ ਹੁੰਦਾ। ਗੁਪਤ CID ਹੈ, ਚਿੱਤਰ ਪ੍ਰਤੱਖ। ਗੁਪਤ ਜਿਹੜਾ ਚਿੱਤਰਾਂ ਦੀ ਵੀ CID ਕਰਦਾ, ਭਈ ਗਲਤ ਰਿਪੋਰਟਾਂ ਤੇ ਨਹੀਂ ਦਿੰਦੇ, ਦੋਨੋਂ ਇੱਕ ਦੂਜੇ ਦੇ ਵਾਲੇ ਹੋਏ। ਇਹ ਦੋ ਤਰ੍ਹਾਂ ਦੇ। ਅੱਛਾ ਆ ਗਏ, ਕਹਿਣ ਲੱਗੇ ਸੰਤ ਜੀ ਕਰੋ ਤਿਆਰਾ, ਕਮਰ ਕਸਾ ਕਰੋ। ਕਹਿੰਦੇ ਕਿੱਧਰ ਨੂੰ? ਕਹਿੰਦੇ ਸੰਜੀਵਨੀਪੁਰੀ ਨੂੰ, ਧਰਮ ਰਾਜ ਦੀ ਪੁਰੀ। ਕਹਿਣ ਲੱਗੇ ਹਮ ਨਹੀਂ ਜਾਂਦੇ। ਕਹਿੰਦੇ ਕਿਉਂ? ਕਹਿੰਦੇ ਅਸੀਂ 100 ਜਨਮ ਤੱਕ ਕੋਈ ਪਾਪ ਨਹੀਂ ਕੀਤਾ। ਉਹ ਧਰਮ ਰਾਜ ਕੋ ਆ ਗਏ। ਕਹਿੰਦੇ ਸੰਤ ਨੇ ਇਹ ਗੱਲ ਕਹੀ ਹੈ। ਧਰਮ ਰਾਜ ਨੇ ਕਿਹਾ ਉਹਨਾਂ ਨੂੰ ਬੇਨਤੀ ਕਰਿਓ ਕਿ 101ਵਾਂ ਜਨਮ ਦੇਖੋ। ਜਿਹਦੇ 101ਵਾਂ ਜਨਮ ਦੇਖਿਆ ਨਾ, ਛੋਟੀ ਉਮਰ ਚ ਸੂਲ ਲੈ ਕੇ ਅੱਕ ਦੇ ਟਿੱਡੇ ਦੀਆਂ ਅੱਖਾਂ ਬਿਨੀਆਂ, ਆ ਪਾਪ। ਅਮਰੀਕਾ ਚ ਹੁਣ ਕੀ ਕਰਦੇ? ਇਹ ਮੱਝਾਂ ਗਾਈਆਂ ਦੀਆਂ ਅੱਖਾਂ ਬਿਨਦੇ ਅੰਨੇ ਕਰਕੇ, ਤੇ ਫੇਰ ਕਹਿੰਦੇ ਦੇਖੀਏ ਵੀ ਇਹਨਾਂ ਚ ਲੈਟ ਪੈਦਾ ਹੁੰਦੀ ਕਿ ਨਹੀਂ। ਆਹ ਸਾਇੰਸ ਕੰਮ ਕਰਨ ਲੱਗ ਪਈ। ਗੱਜ ਕੇ ਬੋਲੋ ਸਤਨਾਮ। ਪਹਿਲਾਂ ਅਗਲੇ ਨੂੰ ਅੰਨੇ ਕਰੋ, ਫਿਰ ਹੋਵੇ ਜਾਂ ਨਾ ਹੋਵੇ। ਸਾਧ ਸੰਗਤ ਜੀ ਆਪਣੇ ਉਹ ਕਹਿਣ ਲੱਗਾ ਕਿ ਧਰਮ ਰਾਜ ਨੂੰ ਤੂੰ ਇਹ ਦੱਸ ਕਿ ਜਦੋਂ ਮੈਂ ਪਾਪ ਕੀਤਾ ਉਮਰ ਕਿੰਨੀ ਸੀ? ਕਹਿੰਦਾ 5 ਔਰ 7 ਸਾਲ ਦੇ ਦਰਮਿਆਨ ਸੀ। ਕਹਿੰਦੇ ਸ਼ਾਸਤਰਾਂ ਚ ਇਹ ਗੱਲ ਮਹਾਤਮਾ ਨੇ ਦੱਸੀ ਹੈ ਕਿ ਜਿਹੜਾ 13 ਸਾਲ ਦੀ ਉਮਰ ਤੋਂ ਥੱਲੇ ਬੱਚਾ ਪਾਪ ਕਰਦਾ, ਉਹ ਪਾਪ ਦਾ ਦੋਸ਼ ਮਾਂ ਪਿਓ ਨੂੰ ਲੱਗਦਾ। ਮਾਂ ਪਿਓ ਨੇ ਕਿਉਂ ਨੀ ਸਿੱਖਿਆ ਦਿੱਤੀ? ਹੁਣ ਇੱਥੇ ਦੇ ਮਾਂ ਪੇ ਕੀ ਕਰਦੇ? ਇਹ ਜੀ ਬੱਚੇ ਹੈ, ਇਹ ਪੁਲਿਸ ਨੂੰ ਫੋਨ ਕਰ ਦੇਣਗੇ। ਇੱਥੇ ਬੱਚਿਆਂ ਨੂੰ ਕੋਈ ਕਹਿ ਨਹੀਂ ਸਕਦਾ। ਜੇ ਮਾਂ ਪੇ ਆਪਣੇ ਬੱਚੇ ਨੂੰ ਕੁਝ ਕਹਿ ਹੀ ਨਹੀਂ ਸਕਦੇ, ਤੇ ਬ੍ਰਹਮਚਾਰੀ ਰਹਿੰਦੇ, ਫਿਰ ਗ੍ਰਹਿਸਥੀ ਬਣਨ ਦੀ ਲੋੜ ਕੀ ਸੀ? ਗੱਜ ਕੇ ਬੋਲੋ। ਭਲੇ ਦੀ ਸਿੱਖਿਆ ਨਹੀਂ ਕਹਿ ਸਕਦੇ, ਮਾੜੇ ਪਾਸੋਂ ਰੋਕ ਨਹੀਂ ਸਕਦੇ, ਫਾਇਦਾ ਕਿਆ ਹੋਇਆ ਗ੍ਰਹਿਸਥੀ ਬਣਨ ਦਾ? ਤੁਸੀਂ ਆਪਣੇ ਫਰਜ਼ ਤੋਂ ਕਮਜ਼ੋਰੀ ਦਿਖਾ ਰਹੇ ਹੋ। ਤੁਹਾਡਾ ਫਰਜ਼ ਹੈ ਉਹਨੂੰ ਕੰਟਰੋਲ ਕਰਨਾ, ਸਿੱਖਿਆ ਦੇਣੀ। ਜਦੋਂ ਹੁਣ ਇਹ ਤੁਹਾਡੇ ਅਧੀਨ ਹੈ, ਹੁਣ ਨੀ ਸਿੱਖਿਆ ਚੱਲਦੇ, ਜਿਹੜੇ ਵੱਡੇ ਹੋ ਗਏ ਇੱਥੇ ਤਾਂ ਤੁਹਾਨੂੰ ਅੱਖਾਂ ਦਿਖਾ ਲੈਣਗੇ, ਕਹਿਣਾ ਕਿੱਥੋਂ ਮੰਨਣਗੇ? ਸਾਧ ਸੰਗਤ ਜੀ ਕਹਿਣ ਲੱਗਾ ਇੰਨੀ ਉਮਰ ਸੀ। ਕਹਿੰਦੇ ਦੋਸ਼ੀ ਕੌਣ ਹੋਇਆ ਫਿਰ? ਮਾਂ ਪਿਓ, ਮਾਂ ਪਿਓ ਹੋਏ ਦੋਸ਼ੀ। ਧਰਮ ਰਾਜ ਡਰ ਗਿਆ ਸ਼ਰਾਬ ਨਾ ਦੇ। ਕਹਿੰਦੇ ਮਹਾਰਾਜ ਸ਼ਰਾਬ ਦੇ ਛੱਗ ਦੇ ਦਿਓ, 3 ਸ਼ਰਾਬ ਦੇ ਦਿਓ। ਇੱਕ ਤਾਂ ਮੈਂ ਕਲਯੁਗ ਦਾ ਰਾਜਾ ਨਾ ਮੰਨ। ਮਹਾਭਾਰਤ ਚ ਲਿਖਿਆ ਜਿੰਨਾ ਦੇਸ਼ ਤੇ ਪਾਪ ਹੁੰਦਾ ਉਹਦਾ ਛੇਵਾਂ ਹਿੱਸਾ ਰਾਜੇ ਨੂੰ ਭੋਗਣਾ ਪੈਂਦਾ, ਕਿਉਂਕਿ ਰਾਜਾ ਪਾਪੀ ਕਰਕੇ ਪਾਪ ਹੋਇਆ ਨਾ। ਜੈਸਾ ਰਾਜਾ ਤੈਸੀ ਪਰਜਾ, ਰਾਜੇ ਚੁਲੀ ਨਿਆਦ ਕੀ, ਰਾਜਾ ਤੋਂ ਜਿਹੜਾ ਨਿਆਂ ਦੀ ਚੁਲੀ ਛੱਡੇ। ਫਿਰ ਇੱਕ ਤਾਂ ਕਲਯੁਗ ਦਾ ਰਾਜਾ ਨਾ ਮੰਨਣਾ, ਦੂਜਾ ਦਾਤੀ ਦਾ ਪੁੱਤ ਨਾ ਮੰਨਣਾ, ਤੀਜਾ ਚੜਾਲ ਨਾ ਮੰਨਣਾ। ਸੰਤ ਕਹਿੰਦੇ ਤੂੰ ਤਿੰਨੇ ਹੀ ਬਣੇਗਾ। ਕਲਯੁਗ ਦਾ ਰਾਜਾ ਕਿਹੜਾ ਬਣਿਆ? ਜਡੈਕਰ। ਉਦੋਂ ਕਲਯੁਗ ਲੱਗ ਚੁੱਕਾ ਸੀ ਜਿਹੜੇ ਇਹਨੂੰ ਰਾਜ ਮਿਲਿਆ, ਜਿਹੜੇ ਕਲਯੁਗ ਲੱਗਾ ਉਦੋਂ ਵਿਚਾਰਾ ਤੁਰ ਪਿਆ। ਤੇ ਚੜਾਲ ਦਾ ਪੁੱਤਰ ਕਿਹੜਾ? ਬਾਲਮੀਕ। ਭਾਵੇਂ ਮਹਾਤਮਾ ਦੀ ਸੰਗਤ ਨਾਲ ਫਿਰ ਬਹੁਤ ਦੂਰ ਪਹੁੰਚ ਗਿਆ, ਬਾਲਮੀਕ ਬਟਵਾਰਾ ਤਰੇ, ਬਧਕ ਤਰੇ ਵਿਚਾਰੇ। ਤੀਜਾ ਦਾਸੀ ਦਾ ਪੁੱਤ ਕੌਣ? ਬਿਦਰ। ਗੱਜ ਕੇ ਬੋਲੋ, ਧਰਮ ਰਾਏ ਕੀ ਕਾਣ ਚੁਕਾਈ, ਸਭ ਚੂਕੇ ਜੰਮ ਕੇ ਸੰਦੇ। ਉਹਨਾਂ ਨੇ ਧਰਮਰਾਜ ਦੀ ਕਨੌਟ ਚੱਕ ਦਿੱਤੀ, ਜੰਮ ਦੀ ਮੁਛੰਦਗੀ ਚੁੱਕ ਗਈ, ਬੇਪਰਵਾਹ ਹੋ ਗਏ। ਐਸੀ ਅਵਸਥਾ ਨਾਮ ਜਪਣ ਵਾਲਿਆਂ ਨੂੰ ਪ੍ਰਾਪਤ ਹੋ ਜਾਂਦੀ ਹੈ। ਹੁਣ ਇਹ ਹੈ, ਕਈ ਕਹਿੰਦੇ ਨਾਮ ਜਪਣ ਦਾ ਕਿਆ ਲਾਭ? ਬਾਣੀ ਤਾਂ ਪੈਰ ਪੈਰ ਤੇ ਦੱਸ ਰਹੀ, ਜਪ ਮਨ ਹਰ ਹਰ ਨਾਮ ਗੋਬਿੰਦੇ। ਹੇ ਮੇਰੇ ਮਨ, ਹਰੀ ਹਰ ਪਰਮੇਸ਼ਰ ਦਾ ਨਾਮ, ਜੋ ਗੋ ਇੰਦਰੀਆਂ ਦਾ ਬਿੰਦ, ਪ੍ਰਕਾਸ਼ਕ ਵੇਦਾਂ ਸ਼ਾਸਤਰਾਂ ਮਹਾਤਮਾ ਦੁਆਰਾ ਜਾਣਨੇ ਯੋਗ, ਉਹਦਾ ਸਿਮਰਨ ਕਰ। ਬੜ ਭਾਗੀ ਗੁਰ ਸਤਿਗੁਰ ਪਾਇਆ, ਵੱਡਿਆਂ ਭਾਗਾਂ ਵਾਲੇ ਨੇ ਗੁਰੂ, ਜੋ ਵੱਡੇ ਸਤਿਗੁਰੂ ਸਾਦਾ ਪ੍ਰਕਾਸ਼ ਕਰਨ ਵਾਲੇ, ਗੋ ਅੰਧੇਰੇ ਦਾ ਨਾਸ ਕਰਕੇ ਆਤਮਾ ਦਾ ਪ੍ਰਕਾਸ਼ ਕਰਨ ਵਾਲੇ ਪ੍ਰਾਪਤ ਕਰ ਲਏ। ਗੁਣ ਗਾਏ ਪਰਮਾਨੰਦੇ, ਵਾਹਿਗੁਰੂ ਦੇ ਗੁਣ ਗਾ ਕੇ ਪਰਮਾਨੰਦ ਸਰੂਪ ਹੋ ਗਏ, ਕਿਉਂਕਿ ਉਹ ਪਰਮ ਆਨੰਦ ਦਾ ਸਰੂਪ। ਬਾਕੀ ਤਾਂ ਤੁੱਛ ਆਨੰਦ ਆ ਨਾ, ਉਹ ਵਾਹਿਗੁਰੂ ਤਾਂ ਪਰਮਾਨੰਦ ਦਾ ਆਨੰਦ ਦਾ ਸਾਗਰ ਹੈ, ਆਨੰਦ ਦਾ ਸਾਗਰ ਆ। ਉਹ ਸਾਗਰ ਜਿਹੜਾ ਚੁੱਭੀ ਲਾਵੇਗਾ ਉਹ ਆਨੰਦ ਹੋ ਜਾਏਗਾ। ਤੁਸੀਂ ਅੰਮ੍ਰਿਤਸਰ ਦੇ ਸਰੋਵਰ ਚੋਂ ਨੀ ਕਿੰਨਾ ਆਨੰਦ ਹੁੰਦਾ, ਕਿਉਂ ਅੰਮ੍ਰਿਤ ਦਾ ਸਰੋਵਰ ਜੋ ਹੈ। ਗੱਜ ਕੇ ਮੂੜ ਮਾਇਆ ਕੇ ਬਦਤ ਸਾਕਤ, ਜਿਹੜੇ ਮੂੜ ਮੂਰਖ ਉਹ ਮਾਇਆ ਦੇ ਬਦਤ ਸ਼ਿਕਾਰੀ, ਹਰ ਵੇਲੇ ਉਹ ਕੰਮ ਕਰਦੇ ਹੈ, ਐਸੀਆਂ ਫਾਹੀਆਂ ਕਮੰਦ ਕੋਰੜੇ ਲਾਉਂਦੇ ਹੈ ਜਿਹਦੇ ਨਾਲ ਮਾਇਆ ਪ੍ਰਾਪਤ ਹੋ ਜਾਏ, ਭਾਵੇਂ ਪਾਪ ਕਰਕੇ ਆ ਜਾਏ ਭਾਵੇਂ ਕਿਵੇਂ ਆ ਜਾਏ। ਗੱਜ ਕੇ ਬੋਲੋ, ਇੱਕ ਵਾਰੀ ਰਾਜੇ ਨੇ ਪੁੱਛਿਆ ਕਿ ਪਾਪ ਦਾ ਬਾਪ ਕੀ ਹੈ, ਵਜ਼ੀਰ ਨੂੰ ਕਿਹਾ ਉੱਤਰ ਦੇ। ਉਹਨੂੰ ਉੱਤਰ ਨਾ ਆਵੇ ਕਿ ਆ ਦੱਸੇ, ਕਹਿੰਦਾ ਸੱਤਾਂ ਦਿਨਾਂ ਚ ਉੱਤਰਦੇ ਨਹੀਂ, ਫਾਹਾ ਲਾ ਕੇ ਮਾਰ ਦੂੰ। ਬੜੇ ਥੇ ਘੁੰਮਿਆਂ ਪਰ ਗੱਲ ਨਾ ਬਣੀ, ਇੱਕ ਆਜੜੀ ਸੀ ਪਰ ਹੈਗਾ ਗਿਆਨ ਗਰੀਬ, ਕਿਸੇ ਨੇ ਦੱਸਿਆ ਉਹਦੇ ਕੋ ਜਾ, ਉਹ ਬ੍ਰਹਮ ਬੇਤਾ ਉੱਥੇ ਆ ਗਿਆ। ਜਿਹੜਾ ਬ੍ਰਹਮ ਗਿਆਨ ਹੈ ਇਹ ਜ਼ਰੂਰੀ ਨਹੀਂ ਕਿਸੇ ਡੇਰੇ ਦੇ ਮਹੰਤ ਪੋਪ ਨੂੰ ਹੋਵੇ, ਇੱਕ ਗਰੀਬ ਨੂੰ ਵੀ ਹੋ ਸਕਦਾ। ਸੋ ਸਾਧ ਸੰਗਤ ਜੀ ਜਿਸ ਵੇਲੇ ਉੱਥੇ ਗਿਆ, ਕਹਿੰਦਾ ਮਹਾਰਾਜਾ ਪ੍ਰਸ਼ਨ ਹੈ ਇਹਦਾ ਉੱਤਰ ਦਿਓ। ਕਹਿੰਦਾ ਉੱਤਰ ਤਾਂ ਦੇ ਦਿਆਂਗਾ, ਮੇਰਾ ਬਚਨ ਮੰਨਣਾ ਪਊ। ਕਹਿੰਦੇ ਹੁਕਮ ਕਰੋ। ਕਹਿੰਦੇ ਮੇਰੀ ਭੇਡ ਦਾ ਦੁੱਧ ਪੀਣਾ ਪਊ। ਕਹਿੰਦੇ ਮੈਂ ਬ੍ਰਾਹਮਣ, ਭੇਡ ਬੇਟਾ ਖਾਂਦੀ, ਇਹਦਾ ਦੁੱਧ ਨਹੀਂ ਮੈਂ ਪੀ ਸਕਦਾ। ਕਹਿੰਦੇ ਮੈਂ ਉੱਤਰ ਨਹੀਂ ਦੱਸਦਾ। ਉੱਥੋਂ ਆ ਗਿਆ ਉਹ, ਕਹਿੰਦਾ ਨੌਕਰੀ ਜਾਂਦੀ ਫਾਹਾ ਲਾ ਕੇ ਮਾਰ ਦੂ, ਹੁਣ ਮਨਿਸਟਰ ਬਣੇ ਹੋਏ ਆ, ਆਨੰਦ ਲੈਂਦੇ ਹਾਂ, ਪਤਾ ਨੀ ਮੁੜ ਕੇ ਕੁਰਸੀ ਰਹਿਣੀ ਕਿ ਨਹੀਂ, ਕੁਰਸੀ ਦਾ ਕੀ ਰਹਿਣੀ, ਸਾਰਿਆਂ ਨੂੰ ਫਾਹ ਲੈਂਦੇ ਹਾਂ, ਕਿਹੜੀ ਗੱਲ ਹੈ, ਪ੍ਰਾਸ਼ਚਿਤ ਕਰ ਲਾਂਗੇ, ਗੰਗਾ ਜਲ ਨਾਲ ਕਰੂਲੀਆਂ ਕਰ ਲਾਂਗੇ, ਕਿਹੜੀ ਗੱਲ ਹੈ, ਅੰਮ੍ਰਿਤਸਰ ਜਾ ਕੇ ਕਹਿ ਦਿਆਂਗੇ ਰਾਮਦਾਸ ਸਰੋਵਰ ਨਹਾਤੇ ਸਭ ਤੇਰੇ ਪਾਪ ਕਮਾਤੇ, ਕਿਹੜੀ ਗੱਲ ਹੈ। ਤੁਸੀਂ ਕਹਿੰਦੇ ਚਾਰ ਦਿਨ ਸ਼ਰਾਬਾਂ ਪੀ ਲਓ, ਮਾੜੇ ਮੁੜੇ ਕੰਮ ਕਰ ਲਓ, ਜਾਵਾਂਗੇ ਅੰਮ੍ਰਿਤਸਰ ਨਾ ਆਵਾਂਗੇ। ਇਹ ਕਹਿੰਦੇ ਨਾ ਤੀਰਥ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਏ ਹੋਏ ਨਿਸ਼ੰਕ, ਜੰਪੁਰ ਬੰਦ ਖਰੇ ਕਾ ਲੰਘ। ਸਾਧ ਸੰਗਤ ਜੀ ਮੁੜਿਆ, ਕਹਿੰਦਾ ਮਹਾਰਾ ਮਨਜ਼ੂਰ ਆ ਪਲਾ ਦਿਓ। ਕਹਿੰਦੇ ਹੁਣ ਇਉਂ ਨੀ ਪਲਾਉਣਾ, ਭੇਡ ਦੇ ਦੁੱਧ ਵਿੱਚ ਪਹਿਲਾਂ ਮੈਂ ਪੀਵਾਂਗਾ ਫੇਰ ਪਲਾਉਣਾ। ਕਹਿੰਦਾ ਤੂੰ ਛੂਦਰ ਜਾਤੀ ਦਾ, ਮੈਂ ਬ੍ਰਾਹਮਣ, ਮੈਂ ਇਹ ਨੀ ਪੀਂਦਾ, ਤੇਰਾ ਸੀਤ ਵਰਜਾਜ ਨੀ ਪੀਂਦਾ। ਆ ਜਿੰਨੇ ਪੋਪ ਆਉਂਦੇ ਨਾ ਤੁਹਾਡੇ ਦੇਸ਼ ਵਿੱਚ ਮਹੰਤ ਲੋਕ, ਇਹ ਅੱਧੀ ਰੋਟੀ ਖਾ ਲੈਂਦੇ, ਬਾਕੀ ਆ ਬੀਬੀਆਂ ਭੈਣਾਂ ਨੂੰ ਸੂਤ ਪ੍ਰਸ਼ਾਦ ਦਿੰਦੇ ਵੀ ਬ੍ਰਹਮ ਗਿਆਨ ਹੋ ਜਾਵੇ, ਜੂਠਾ ਦਿੰਦੇ ਆਪਣਾ। ਮਹਾਰਾਜ ਨੇ ਤਾਂ ਝੂਠ ਝੂਠ ਤੋਂ ਬਚਾਇਆ ਸੀ, ਕਿਸੇ ਨੂੰ ਹੋਇਆ ਇਹਨਾਂ ਪੋਪਾਂ ਦਾ ਝੂਠ ਖਾ ਕੇ ਬ੍ਰਹਮ ਗਿਆਨ। ਬਾਬਾ ਨਾਨਕ ਨੇ ਆਪਣਾ ਸੀਤ ਪ੍ਰਸ਼ਾਦ ਕਿਹਨੂੰ ਕਿਹਨੂੰ ਦਿੱਤਾ? ਕੌਡਾ ਰਾਕਸ਼ ਨੂੰ ਦਿੱਤਾ, ਦੇਵਲੂਤ ਨੂੰ ਦਿੱਤਾ, ਤੇ ਜਿਹਲੇ ਖਾਧਾ ਉਸ ਵੇਲੇ ਖੁੱਲ ਗਿਆ ਜਗਤ ਕਪਾਟਾ। ਤੇ ਬੀਬੀਆਂ ਬੜਾ ਲੜਦੀਆਂ ਬਾਬਿਆਂ ਦਾ ਸੀਤ ਪ੍ਰਸ਼ਾਦ। ਕਈ ਵਾਰੀ ਉਹ ਸਬਜ਼ੀ ਪਤੀਲੇ ਥੋੜੀ ਹੁੰਦੀ ਹੈ, ਜਿਹੜੀ ਬਣਾਈ ਹੁੰਦੀ ਮੁੱਕ ਜਾਂਦੀ ਹੈ। ਗੱਜ ਕੇ ਬੋਲੋ ਸਤਨਾਮ। ਤੇ ਜੇ ਪੋਪ ਨੂੰ ਤਪਦਕ ਦੀ ਬਿਮਾਰੀ ਹੋਊ ਨਾ, ਤੇ ਬੀਬੀ ਉਹ ਭੈਣੋ ਬਿਨਾਂ ਟਿਕਟ ਸਭ ਨੂੰ ਗੱਡੀ ਚਾੜ ਦੂ, ਅਗਲੇ ਜਹਨਮ ਪਹੁੰਚਾ ਦੂ ਜਿਨ੍ਹਾਂ ਦਾ ਜੂਠਾ ਖਾਂਦੀਆਂ। ਤੇ ਮੇਰੇ ਵੀਰ ਇਹਨਾਂ ਲੋਕਾਂ ਦਾ ਜੂਠਾ ਪੋਪਾਂ ਦਾ ਖਾਂਦੇ ਆ। ਜੇ ਟੀਵੀ ਹੋਈ ਹੋਊ ਤੇ ਬਿਨਾਂ ਟਿਕਟ ਮੁਕਤ ਕਰ ਦੂ, ਸੀਤਲ ਪ੍ਰਸ਼ਾਦ ਖਾਂਦੇ ਖਾਂਦੇ। ਸੀਤ ਪ੍ਰਸ਼ਾਦ ਕਿਹਦਾ ਖਾਣਾ? ਧੰਨ ਗੁਰੂ ਨਾਨਕ। ਗੱਜ ਕੇ ਬੋਲੋ, ਨਾ ਕਿਸੇ ਨੂੰ ਜੂਠਾ ਦੇਣਾ ਚਾਹੀਦਾ, ਨਾ ਕਿਸੇ ਦਾ ਜੂਠਾ ਖਾਣਾ ਚਾਹੀਦਾ। ਇਹ ਹਮੇਸ਼ਾ ਬਾਤ ਯਾਦ ਰੱਖੋ। ਉਹ ਕਹਿੰਦਾ ਮੈਂ ਪਹਿਲਾਂ ਆਪ ਪੀਊਂ ਤੇ ਤੈਨੂੰ ਪੜਾਉਂ। ਤੇ ਸਾਧ ਸੰਗਤ ਜੀ ਕਹਿੰਦਾ ਤੇਰਾ ਜੂਠਾ ਨਹੀਂ ਮੈਂ ਪੀਂਦਾ। ਕਹਿੰਦਾ ਜਾ ਫਿਰ ਮੈਂ ਨਹੀਂ ਦਾਦਾ। ਫਿਰ ਆ ਗਿਆ, ਕਹਿੰਦਾ ਚਲੋ ਇੱਕ ਪ੍ਰਾਸ਼ ਕਰਨਾ ਦੂਜਾ ਕਰ ਲਾਂਗੇ, ਕਿਹੜੀ ਗੱਲ ਆ, ਵਜ਼ੀਰੀ ਵਾਸਤੀ ਮਜੇਟਰੀ ਕੁਰਸੀ ਵੱਜਦੀ ਜਿਵੇਂ ਵੱਜਦੀ ਬਚਾ ਲਈਏ। ਫਿਰ ਆ ਗਿਆ ਜੀ, ਉਹ ਕਹਿੰਦਾ ਮਹਾਰਾਜ ਹੁਣ ਪਾ ਦਿਓ। ਕਹਿੰਦਾ ਹੁਣ ਇਉਂ ਕਰੂੰ ਕਿ ਭੇਡ ਦੀਆਂ ਵਿੱਚ ਮੀਂਗਣਾ ਪਾ ਕੇ ਨਾ ਫੇਰ ਪੜਾਉ। ਕਹਿੰਦਾ ਵੀ ਇਹ ਤਾਂ ਨਹੀਂ ਹੋ ਸਕਦਾ। ਜਿਹਲੇ ਗਿਆ ਫਿਰ ਕਹਿੰਦਾ ਚਲੋ ਹੁਣ ਪ੍ਰਾਸ਼ ਤਾਂ ਕਰਨੀ ਹੈ, ਤਿੰਨ ਚਾਰ ਇਕੱਠੇ ਹੀ ਕਰ ਲਾਂਗੇ। ਫਿਰ ਆ ਗਿਆ, ਕਹਿੰਦਾ ਮਹਾਰਾਜ ਨੂੰ ਇਹ ਮਨਜ਼ੂਰ ਹੈ। ਕਹਿੰਦੇ ਹੁਣ ਭੇਡ ਦਾ ਪਿਸ਼ਾਬ ਵੀ ਵਿੱਚ ਪਾਵਾਂਗੇ। ਕਹਿੰਦਾ ਮਹਾਰਾਜ ਇਹ ਔਖਾ, ਫਿਰ ਪੰਜ ਮਹੀਨਾ ਵਾ ਆ ਗਿਆ। ਕਹਿੰਦਾ ਮਹਾਰਾਜ ਕਰ ਲੈਂਦੇ ਲਿਆਓ। ਹੁਣ ਹੱਥ ਫੜ ਲਿਆ, ਕਹਿੰਦੇ ਤੂੰ ਪ੍ਰਸ਼ਨ ਕੀਤਾ ਸੀ ਨਾ ਪਾਪ ਦਾ ਬਾਪ ਕਿਹੜਾ? ਪਾਪ ਦਾ ਬਾਪ ਲੋਭ ਆ, ਤੂੰ ਲੋਭ ਦੇ ਅਧੀਨ ਹੋਇਆ। ਭੇਡ ਦਾ ਦੁੱਧ ਮੇਰਾ ਜੂਠਾ, ਮੀਂਗਣਾ ਵਾਲਾ ਭੇਡ ਦੇ ਪਿਸ਼ਾਬ ਵਾਲਾ ਵੀ ਪੀਣ ਲਈ ਤਿਆਰ ਹੋ ਗਿਆ। ਇਹ ਜਿਹੜੇ ਮਾਇਆ ਦੇ ਛਕਾਰੀ ਹੈ, ਇਹ ਆਪਣੇ ਧਰਮ ਅਮਾਨ ਨੂੰ ਇੱਥੇ ਤੱਕ ਗੁਆ ਦਿੰਦੇ ਆ। ਇਹਨਾਂ ਦਾ ਕੋਈ ਦੀਨ ਮਜ਼ਬ ਨਹੀਂ ਹੁੰਦਾ। ਗੁਰਸਿੱਖਾਂ ਦਾ ਦੀਨ ਮਜ਼ਬ ਹੁੰਦਾ, ਬੰਦ ਬੰਦ ਕੱਟਿਆ ਜਾਏ, ਖੋਪਰੀ ਲੈ ਜਾਏ, ਚਰਖੜੀ ਦੇ ਤੁੰਬੇ ਤੁੰਬੇ ਉੱਡ ਜਾਏ, ਆੜਾ ਫਿਰ ਜਾਵੇ। ਪਰ ਗੁਰਸਿੱਖ ਕਿੱਥੇ ਖੜਦਾ? ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਹੁਣ ਸਮਾਂ ਬਹੁਤ ਹੋ ਗਿਆ, ਵਿਆਖਿਆ ਸਕੋਚੀਏ। ਬੜ ਭਾਗੀ ਗੁਰ ਸਤ ਗੁਰ ਪਾਇਆ, ਗੁਣ ਗਾਏ ਪਰਮਾਨੰਦੇ। ਉਹਨੇ ਪਰਮਾਨੰਦ ਸਰੂਪੀ ਵਾਹਿਗੁਰੂ ਦੇ ਗੁਣ ਗਾਏ ਰਹੋ। ਤਾਕਤ ਮੂੜ ਮਾਇਆ ਕੇ ਬਦਕ, ਵਿੱਚ ਮਾਇਆ ਫਿਰੇ ਫਰੰਦੇ। ਉਹ ਮਾਇਆ ਦੇ ਵਿੱਚ ਫਿਰਦੇ, ਗੇੜੇ ਕੱਢਦੇ ਫਿਰਦੇ, ਚੱਕਰ ਕੱਢਦੇ ਫਿਰਦੇ। ਜਿਹੜੇ ਇੱਥੇ ਪੋਪ ਆਉਂਦੇ ਆ, ਫੋਨ ਕਰਦੇ, ਬੀਬੀ ਜੀ ਪ੍ਰਸ਼ਾਦਾ ਜੀ ਤੁਹਾਡੇ ਸ਼ਗਨ ਦੇ ਤਿਆਰ ਰੱਖਿਓ। ਚੇਲੇ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਨਾੜੇ ਜਾਈ, ਚੇਲੇ ਸਾਜ ਵਜਾਏਂਦੇ, ਨੱਚਣ ਗੁਰੂ ਬਹੁਤ ਵਿਧ ਭਾਏ। ਅੱਗੇ ਤਾਂ ਗੁਰੂਆਂ ਕੋਲ ਚੇਲੇ ਜਾਂਦੇ ਹੁੰਦੇ ਸੀ, ਤੇ ਹੁਣ ਗੁਰੂ ਚੇਲਿਆਂ ਦੇ ਘਰਾਂ 'ਚ ਦੌੜੇ ਫਿਰਦੇ। ਗੱਜ ਕੇ ਬੋਲੋ ਸਤਨਾਮ। ਇਸ ਤਰ੍ਹਾਂ ਦੀ ਦਸ਼ਾ ਬਣੀ ਹੋਈ, ਫਿਰ ਕੀ ਕਰਦੇ ਹੈ? ਮਾਇਆ ਵਾਸਤੇ ਫਿਰ ਹੈ ਫਿਰੰਦੇ, ਫੇਰਿਆਂ 'ਚ ਫਿਰਦੇ, ਦਿਹਾੜੀ 'ਚ 50-50 ਘਰਾਂ 'ਚ ਨੇਂਦਾ ਖਾਂਦੇ ਹੈ। ਚਰਨ ਪਾਉਣ ਚੱਲੇ, ਚਰਨ ਪਾਉਣ ਜੋਗੇ ਤਾਂ ਬਣ ਜਾਓ। ਗੱਜ ਕੇ ਬੋਲੋ ਸਤਨਾਮ। ਚਰਨ ਪਾਉਣੇ ਬੜੇ ਮਹਿੰਗੇ, ਜਿਹਦਾ ਨਿੰਦਾ ਖਾਣਾ ਨਾ, ਜੇ ਤਾਂ ਸਾਦਾ ਤੇ 5 ਜਪ ਜੀ ਪੜ੍ਹਨੇ ਪੈਂਦੇ ਉਹਦੇ ਲਈ। ਤੇ ਜੇ ਹੋਵੇ ਫਿਰ ਚੰਗਾ ਨਾਲ ਦੰਦ ਘਸਾਈ ਤੇ 25 ਜਪ ਜੀ ਸਾਹਿਬ ਕਰੇ ਤਾਂ ਛੁਟਕਾਰਾ ਹੁੰਦਾ। ਹੁਣ ਕਹਿਣਾ ਨਿੰਦਾ ਵੀ ਤੁਸੀਂ ਚੁਕਾਓ, ਮਾਇਆ ਵੀ ਤੁਸੀਂ ਚੜਾਓ, ਤੇ ਜਪਜੀ ਸਾਹਿਬ ਵੀ ਸਾਡੇ ਲਈ ਤੁਸੀਂ ਪੜ੍ਹਿਓ। ਇੱਕ ਕਿਸੇ ਦੀ ਨੂੰਹ ਆਈ ਪੰਡੇ ਦੀ, ਪੰਡੇ ਨੇ ਨਿੰਦਾ ਛੱਕ ਕੇ ਪੋਪ ਨੇ ਆਉਣਾ, ਮਹੰਤ ਨੇ। ਕਹਿੰਦਾ ਬੀਬਾ ਇਉਂ ਕਰਿਆ ਕਰੋ, ਮੇਰੇ ਆਉਂਦੇ ਨੂੰ ਬੈੱਡ ਤਿਆਰ ਰੱਖਿਆ ਕਰੋ ਸੌਣ ਲਈ। ਉਹ ਬੀਬੀ ਬੜੀ ਅਪ ਟੂ ਡੇਟ, ਇੰਤਾ ਰੋਜ ਨੇ ਖਾਣੇ ਹੈ ਕਿਹੜਾ ਇਹਦੀਆਂ ਉੱਟੀਆਂ ਬੁੱਟੀਆਂ ਕਰੇ। ਕਹਿੰਦੇ ਮਹਾਰਾਜ ਜੀ ਪੋਪ ਸਾਹਿਬ ਸਾਡੇ ਦਾ ਘਰ ਇਹ ਰਿਵਾਜ ਹੈ ਜਿਹੜਾ ਨਿੰਦਾ ਖਿਲਾਵੇ ਨਵਾਂ ਬੈੱਡ ਵੀ ਦੇਵੇ ਉਹਦੇ ਤੇ ਲਟਾ ਕੇ ਸੁੱਖ ਨਾ ਰਜਾਈ ਪਾ ਕੇ ਬਾਹਰ ਦੀ ਹਵਾ ਨਾ ਬਰਪਾਨੀ ਲੱਗ ਜਾਏ ਚਾਰ ਜਣੇ ਘਰ ਛੱਡ ਕੇ ਜਾਣ। ਉਹ ਅੱਗੇ ਬੜੀ ਵਿਚਾਰ ਤੇ ਪੋਪ ਲੀਲਾ ਇਹੋ ਜਿਹੀ ਹੁੰਦੀ ਹੈ। ਗੱਜ ਕੇ ਬੋਲੋ ਸਤਨਾਮ, ਸੇਵਾਦਾਰ ਬਣੋ, ਸੇਵਾਦਾਰਾਂ ਦੀ ਖਿਦਮਤ ਕਰੋ, ਗਰੀਬ ਸਿੱਖਾਂ ਦਾ ਸਤਿਕਾਰ ਕਰੋ। ਜਿਹੜੇ ਦੇਸ਼ ਕੌਮ ਔਰ ਧਰਮ ਦੀ ਸੇਵਾ ਕਰਦੇ ਇਹ ਜਿਹੜੇ ਪੋਪ ਤੁਹਾਡੇ ਵਾਸਤੇ ਆਕਾਸ਼ ਵੇਲ ਬਣੇ ਹੋਏ ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿ ਰਹੇ ਹਨ, ਤ੍ਰਿਸ਼ਨਾ ਜਲਤ ਕਿਰਤ ਕੇ ਬੰਦੇ। ਜਿਹੜੇ ਦੂਸਰੇ ਕਿਸੇ ਗਰੀਬ ਸਿੱਖ ਦਾ ਜਸ ਦੇਖਦੇ ਹਨ ਇਹ ਤ੍ਰਿਸ਼ਨਾ ਦੀ ਅੱਗੇ ਛੱਡਦੇ, ਸੰਗਤ ਇਹਨਾਂ ਦਾ ਸਤਿਕਾਰ ਕਿਉਂ ਕਰਦੀ, ਸੰਗਤ ਇਹਨਾਂ ਨਾਲ ਪਿਆਰ ਕਿਉਂ ਕਰਦੀ। ਇਹ ਜਿੰਨੇ ਲੋਕ ਹੈ ਇਹ ਤਾਂ ਸਾਡੇ ਖਰੀਦੇ ਹੋਏ, ਇਹ ਸਾਨੂੰ ਹੀ ਚੜਾਵਾ ਆਉਣਾ ਚਾਹੀਦਾ। ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹਨ, ਕਿਰਤ ਮਾਇਆ ਦੀ ਕਿਰਤ ਦੇ ਮੋਹ ਵਿੱਚ ਵੱਜੇ ਹੋਏ ਹਨ। ਜੋ ਤੇਲੀ ਬਲਦ ਭਵੰਦੇ, ਜਿਵੇਂ ਤੇਲੀ ਦਾ ਬਲਦ ਕੋਹਲੂ ਦੁਆਰੇ ਗੇੜੇ ਦੇਈ ਜਾਂਦਾ, ਕਹਿੰਦਾ ਮੇਰੀ ਬਾਟ ਨਿਬੜ ਗਈ। ਪਰ ਇਹਨਾਂ ਲੋਕਾਂ ਦੀ ਬਾਟ ਜੀ ਨਿਬੜਦੀ, ਬਾਟ ਉਹਨਾਂ ਦੀ ਨਿਬੜੂਗੀ ਜਿਹੜੇ ਗੁਰੂ ਕੀ ਮਰਜ਼ਾਦਾ ਵਿੱਚ ਚੱਲਣਗੇ। ਗੁਰਮੁਖ ਸੇਵ ਲੱਗੇ ਸੇ ਉਧਰੇ, ਜਿਹੜੇ ਗੁਰਮੁਖ ਗੁਰੂ ਦੀ ਸੇਵਾ ਚ ਲੱਗੇ ਉਹਨਾਂ ਦਾ ਉਧਾਰ ਹੁੰਦਾ ਹੈ। ਬੜ ਭਾਗੀ ਸੇਵ ਕਰਨ ਦੇ ਵੱਡਿਆਂ ਭਾਗਾਂ ਵਾਲੇ ਹੈ ਜਿਹੜੇ ਗੁਰੂ ਦਰਬਾਰ ਦੀ ਸੇਵਾ ਨਿਸ਼ਕਾਮ ਹੋ ਕੇ ਕਰਦੇ ਹਨ। ਜਿਨ ਹਰ ਜਪਿਆ ਤਿੰਨ ਫਲ ਪਾਇਆ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੇ ਮੁਕਤੀ ਰੂਪੀ ਫਲ ਪਾ ਲਿਆ। ਸਭ ਟੂਟੇ ਮਾਇਆ ਫੰਦੇ, ਉਹਨਾਂ ਦੇ ਸਾਰੇ ਮਾਇਆ ਦੇ ਫੰਦੇ ਜਾਲ ਕੱਟੇਗਾ। ਆਪੇ ਠਾਕਰ ਆਪੇ ਸੇਵ, ਵਾਹਿਗੁਰੂ ਆਪੇ ਠਾਕਰ ਸਰੂਪ ਹੈ, ਸੁਆਮੀ ਆਪੇ ਸੇਵਾਦਾਰ ਰੂਪ ਹੈ। ਸਭ ਆਪੇ ਆਪ ਗੋਬਿੰਦੇ, ਸਭ ਗੋਬਿੰਦ ਆਪਣੇ ਆਪ ਹੀ ਹੈ। ਇੰਦਰੀਆਂ ਦਾ ਬਿੰਦ ਪ੍ਰਕਾਸ਼, ਸਾਰਿਆਂ ਨੂੰ ਰੋਸ਼ਨੀ ਦੇਣ ਵਾਲਾ ਉਹ ਹੈ। ਜਨ ਨਾਨਕ ਆਪੇ ਆਪ ਸਭ ਵਰਤੇ। ਸਤਿਗੁਰੂ ਗਰੀਬ ਨਿਵਾਜ ਦੀ ਬਾਣੀ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਹਨ, ਹੇ ਜਨੋ ਗੁਰਮੁਖ ਜਨੋ, ਉਹ ਵਾਹਿਗੁਰੂ ਪਰਮੇਸ਼ਰ ਆਪਣੀ ਸੱਤਾ ਦੁਆਰਾ ਆਪਣੀ ਇੱਛਾ ਚ ਆਪੇ ਹੀ ਵਰਤ ਰਿਹਾ ਹੈ। ਤੁਸੀਂ ਅਰਦਾਸ ਇਹ ਕਰਨੀ ਹੈ ਕਿ ਜਿਵੇਂ ਤੇਰਾ ਭਾਣਾ ਸਾਨੂੰ ਭਾਣੇ ਵਿੱਚ ਰੱਖ ਲਾ, ਜਿਉਂ ਰੱਖਿਆ ਤਿਵੇਂ ਰਹਿਣ ਦੇ। ਜਿਵੇਂ ਮਹਾਰਾਜ ਤੁਸੀਂ ਰੱਖਣਾ ਚਾਹੁੰਦੇ ਹਾਂ ਅਸੀਂ ਉਵੇਂ ਰਹਿਣਾ ਚਾਹੁੰਦੇ ਹਾਂ, ਕਿਉਂਕਿ ਸਿੱਖ ਦਾ ਭਲਾ ਉਸੇ ਵਿੱਚ ਹੈ ਜਿਵੇਂ ਗੁਰੂ ਰੱਖਦਾ। ਜਿੱਥੇ ਰੱਖਿਆ ਬੈਕੁੰਠ ਤਥਾਂ, ਇਹਦੇ ਵਿੱਚ ਆਨੰਦ ਹੈ। ਇਹ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਸੰਦੇਸ਼ ਹੈ। ਜਿਹੜੇ ਗੁਰਮਾਰਾਂ ਨੂੰ ਗੁਰੂ ਕੀ ਆਗਿਆ ਜਾਣ ਕੇ ਸਿਰ ਦੇ ਵਿੱਚ ਵਸਾਵਣਗੇ ਉਹ ਪਖੰਡਵਾਦ ਤੋਂ ਬਾਝਣਗੇ, ਅਤੇ ਜਿਹੜਾ ਸੱਚ ਦਾ ਰਸਤਾ ਉਸ ਤੇ ਤੁਰ ਕੇ ਕਲਿਆਣ ਪ੍ਰਾਪਤ ਕਰ ਲੈਣਗੇ। ਇੰਨੀਆਂ ਬੇਨਤੀਆਂ ਤੋਂ ਅਰਦਾਸ ਪ੍ਰਬੰਧਕਾਂ ਦੇ, ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ। ਸਤਿਗੁਰ ਬਾਬਾ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਬਾਬਾ ਕਰਮ ਸਿੰਘ ਜੀ ਮਹਾਰਾਜ ਤੁਹਾਡਾ ਲੋਕ ਪ੍ਰਲੋਕ ਵਿੱਚ ਆਪਣਾ ਸਹਾਇਤਾ ਕਰਨਗੇ। ਜਿਹੜੇ ਪ੍ਰੇਮੀ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਨਗੇ ਭੁੱਲ ਚੁੱਕ ਦੀ ਖਿਮਾ ਕਰਨੀ, ਇਸੇ ਤਰ੍ਹਾਂ ਹਾਲੇ ਨਿਰੰਤਰ ਐਤਵਾਰ ਕਥਾ ਆਪ ਜੀ ਦੇ ਇਸ ਟਾਊਨ ਵਿੱਚ ਜਾਰੀ ਹੈ। ਸਾਰੀਆਂ ਸੰਗਤਾਂ ਭਾਈ ਗੱਜ ਵੱਜ ਕੇ ਆਇਆ ਕਰੋ ਔਰ ਸਮੇਂ ਦਾ ਲਾਭ ਪ੍ਰਾਪਤ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।